ਅੱਜ ਸਾਡੇ ਤਨਾਅ ਕਿਉਂ ਵਧੇ ਆ ਜੀ? ਮੇਰੀ ਰਿਸਰਚ ਅਨੁਸਾਰ ਜਾਂ ਜੋ ਮੈਂ ਬੜੀ ਬਰੀਕੀ ਨਾਲ ਸਾਡੀਆਂ ਔਰਤਾਂ ਨੂੰ ਮੈਂ ਪੜ੍ਹਿਆ, ਸਾਡੇ ਜਿਹੜੇ ਰਵਾਇਤੀ ਲੋਕ ਗੀਤ ਨੇ 80% ਬਰਾਗ ਮਿਲਦੇ, ਕਿਉਂਕਿ ਜਦੋਂ ਸਾਡੀਆਂ ਸਵਾਣੀਆਂ ਤ੍ਰਿੰਜਣਾਂ ਚ ਬੈਠਦੀਆਂ ਸੀ ਉਹ ਆਪਣੇ ਗੀਤਾਂ ਰਾਹੀਂ ਰੋਂਦੀਆਂ ਸੀ। ਮੈਂ ਤੁਹਾਨੂੰ ਕੁਝ ਲਾਈਨਾਂ ਗਾ ਕੇ ਦੱਸ ਦਾਂਗਾ ਵੀ ਉਹਦੇ ਵਿੱਚ ਕਿੱਡੀ ਵੱਡੀ ਗੱਲ ਕਹੀ ਗਈ ਹੈ।
ਊਚੇ ਕਤ ਦੀ ਬੇਰਾਹਾਂ ਤੱਕ ਦੀ ਵੀਰਾ, ਬੇਰਾਹਾਂ ਤੱਕ ਦੀ ਵੀਰਾ, ਸਾਨੂੰ ਮਿਲ ਜੋ ਬੇਅੰਮਾ ਜਾਹਿਓ।
ਉਹ ਗੀਤਾਂ ਨੂੰ ਜੇ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ, ਸਾਡੀਆਂ ਅੱਜ ਦੀਆਂ ਬੱਚੀਆਂ ਉਹ ਗੀਤਾਂ ਨੂੰ ਅਪਣਾਉਣਗੀਆਂ ਤਾਂ ਉਹਨਾਂ ਦਾ ਆਪਣੇ ਮਾਂ ਬਾਪ ਲਈ ਕਿੱਡਾ ਵੱਡਾ ਪਿਆਰ ਉੱਪਰ ਸਾਹਮਣੇ ਆਉਂਦਾ, ਪਤਾ ਲੱਗਦਾ ਵੀ ਮਾਂ ਬਾਪ ਦਾ ਦਰਜਾ ਕੀ ਹੈ,
ਇਮੋਸ਼ਨ
ਚ ਕੀ ਨੇ, ਤੇ ਉਹ ਕਿੰਨੀਆਂ ਡੂੰਘੀਆਂ ਗੱਲਾਂ। ਮੈਨੂੰ ਲੱਗਦਾ ਵੀ ਸਾਡੀਆਂ ਜਿਹੜੀਆਂ ਔਰਤਾਂ ਸੀ, ਸਵਾਣੀਆਂ ਸੀ, ਉਹਨਾਂ ਵਰਗਾ ਕੋਈ ਮਿਊਜ਼ਿਕ ਡਾਇਰੈਕਟਰ ਨਹੀਂ ਹੋ ਸਕਦਾ, ਉਹਨਾਂ ਵਰਗਾ ਕੋਈ ਰਾਈਟਰ ਨਹੀਂ ਹੋ ਸਕਦਾ। ਕਿੱਡੇ ਕਿੱਡੇ ਸ਼ਬਦ ਪਤਾ ਨਹੀਂ ਕਿੱਥੋਂ ਲੱਭ ਕੇ ਲੈ ਕੇ ਆਉਂਦੀਆਂ ਸੀ।
ਜਜ਼ਬਾਤਾਂ ਦੀ ਨਿਕਾਸੀ ਦਾ ਸਭ ਤੋਂ ਵਧੀਆ ਤਰੀਕਾ ਸੀ,
ਬਿਲਕੁਲ ਜੀ,
ਉਹ ਅੰਦਰ ਨੇ ਨਿਕਲਦੇ ਹੈ ਨੀ
ਗਏ।
ਹੁਣ ਵਿਆਹ ਕਿਸੇ ਦਾ ਹੋਣਾ, ਸਾਰਾ ਪਿੰਡ ਗਾਣ ਗਿਆ ਅੱਛਾ, ਉੱਥੇ ਕਿੰਨੀ ਵਾਰੀ ਹੱਸੇ, ਕਿੰਨੀ ਵਾਰੀ ਰੋਏ,
ਬਿਲਕੁਲ ਜੀ।
ਬਹਾਨਾ ਕਿਸੇ ਦੇ ਸੁਹਾਗ ਦਾ,
ਰੋਆ
ਘੋੜੀਆਂ ਕਿਸੇ ਦੇ ਵੀਰਾਂ ਦੀਆਂ ਗਾਉਣੀਆਂ, ਖੁਸ਼ੀਆਂ ਆਪ ਮਨਾ ਲੈ,
ਬਿਲਕੁਲ। ਤਾਂ ਉਹ ਸਾਡਾ ਇੱਕ ਬੜਾ ਅੱਛਾ ਇੱਕ ਕੇਂਦਰ ਬਿੰਦੂ ਬਣਿਆ ਹੋਇਆ, ਜਿੱਥੇ ਮੈਨੂੰ ਲੱਗਦਾ ਹਰ ਇੱਕ ਔਰਤ ਆਪਣਾ ਦਰਦ ਲੈ ਕੇ ਆਉਂਦੀ ਹੈ ਤੇ ਉੱਥੇ ਆਪਣੇ ਦਰਦ ਨੂੰ ਹਲਕਾ ਕਰਕੇ ਉੱਥੇ ਚਲੀ ਜਾਂਦੀ ਹੈ। ਤਾਂ ਮੈਨੂੰ ਲੱਗਦਾ ਜਦੋਂ ਸਿੱਧੂ ਮੂਸੇਵਾਲਾ ਜੀ ਦੀ ਮੌਤ ਹੋਈ ਸੀ, ਉਹਨਾਂ ਦੀ ਮੌਤ ਤੋਂ ਬਾਅਦ ਅਸੀਂ ਮਾਤਾ ਜੀ ਕਾਫੀ ਡਿਪਰੈਸ਼ਨ ਦੇ ਵਿੱਚ ਸੀ, ਬੜੇ ਸਦਮੇ ਦੇ ਵਿੱਚ ਸੀਗੇ। ਅਸੀਂ ਕੋਸ਼ਿਸ਼ ਕਰੀ ਵੀ ਨਹੀਂ ਇਸ ਮਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਾਂ ਥੋੜਾ ਜਿਹਾ ਬਾਹਰ ਕਰੀਏ। ਅਸੀਂ ਪਿਛਲੀ ਵਾਰ ਉਹਨਾਂ ਨੂੰ ਉੱਥੇ ਬੁਲਾਇਆ, ਸਾਡੀਆਂ ਉਹ ਤੀਆਂ ਦੇ ਮੇਲੇ ਤੇ ਵਰਕਸ਼ਾਪਾਂ ਉਹਨਾਂ ਨੂੰ ਅਸੀਂ ਦਿਖਾਈਆਂ, ਤੇ ਉਦੋਂ ਅਸੀਂ ਕੁੜੀਆਂ ਸਾਡੀਆਂ ਸਾਰੀਆਂ ਹਜ਼ਾਰਾਂ ਕੁੜੀਆਂ ਨੇ ਅਸੀਂ ਰਲ ਮਿਲ ਕੇ ਅਸੀਂ ਉਹਨਾਂ ਨੂੰ ਉਦਾਂ ਦੇ ਸ਼ਗਨ ਉਹਨਾਂ ਕਰੇ ਤਾਂ ਕਿ ਸ਼ਾਇਦ ਇਹਨਾਂ ਦੇ ਚਿਹਰੇ ਤੇ ਕੋਈ ਥੋੜੀ ਬਹੁਤੀ ਰੌਣਕ ਆ ਜੀ, ਤੇ ਨਾਲ ਅਸੀਂ ਉਹਨਾਂ
ਨੂੰ
ਗਿਫਟ ਕਰੇ, ਸਾਰੇ ਪਰਿਵਾਰ ਨੂੰ ਕਰੇ। ਸੋ ਉਹ ਬਾਪੂ ਜੀ ਨੇ ਜਿਹੜੀ ਰਸਮ ਸੀ ਸਾਡੀ, ਇੱਕ ਰਸਮ ਹੁੰਦੀ ਹੈ ਆਪਣੇ ਹਨਾ 100 ਤਰ੍ਹਾਂ ਦੀ, ਤਾਂ ਉਹ ਜੁੱਤੀ ਸੀ ਬੜੇ ਪਿਆਰ ਸਤਿਕਾਰ ਦੇ ਨਾਲ ਤੇ ਪਹਿਨਾ ਕੇ ਗਏ ਹਨਾ, ਸਾਡਾ ਸਿਸਟਮ ਸੀ, ਸਾਡਾ ਆਪਣਾ ਔਰਾ ਸੀ ਉਹਦੇ ਵਿੱਚ ਰਹਿ ਕੇ, ਤੇ ਸਾਨੂੰ ਬਹੁਤ ਚੰਗਾ ਲੱਗਿਆ। ਉਹ ਪਰਿਵਾਰ ਵੀ ਸਾਡੇ ਨਾਲ ਬਹੁਤ ਨੇੜੇ ਤੋਂ ਜੁੜਿਆ ਹੋਇਆ, ਤੇ ਸਾਡੇ ਇਸ ਔਰੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਦੂਰ ਰਹਿ ਕੇ, ਮੈਨੂੰ ਲੱਗਦਾ ਹਰ ਇੱਕ ਕੁੜੀ ਦਾ, ਹਰ ਇੱਕ ਔਰਤ ਦਾ ਇੱਕ ਸੁਪਨਾ ਹੀ ਹੈਗਾ ਵੀ ਅਸੀਂ ਪਿੰਡ ਸਮਾਉ ਜਾਈਏ, ਉਸ ਬਰੋਟੇ ਥੱਲੇ ਦੀਆਂ ਤੀਆਂ ਵੇਖੀਏ, ਜਾਂ ਉੱਥੋਂ ਦੀਆਂ ਵਰਕਸ਼ਾਪਾਂ ਦੇਖੀਆਂ, ਜਾਂ ਉੱਥੇ ਕੁੜੀਆਂ ਕਿੰਨਾ ਹੱਸਦੀਆਂ ਖੇਡਦੀਆਂ ਨੇ, ਸੰਧਾਰੇ ਲੈਂਦੀਆਂ ਤੇ ਚਾਈ ਚੇ ਘਰ ਜਾਂਦੇ, ਮੈਨੂੰ ਲੱਗਦਾ ਹਰ ਇੱਕ ਔਰਤ ਦਾ ਸੁਪਨਾ ਹੈਗਾ।
ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਮੈਨੂੰ ਮਿਲਣ ਵਾਸਤੇ ਪਾਲ ਸਿੰਘ ਜੀ ਸਮਾਉ ਆਏ ਹੋਏ ਸੀ, ਤੇ ਆਪਾਂ ਸਾਰੇ ਇਹਨਾਂ ਨੂੰ ਵੇਖਦੇ ਹਾਂ, ਬੱਚੀਆਂ ਨੂੰ ਗਿੱਧਾ ਸਿਖਾਉਂਦੇ ਹਾਂ, ਵਿਆਹਾਂ ਵਿੱਚ ਬੋਲੀਆਂ ਪਾਉਂਦੇ ਹਾਂ, ਭੰਗੜਾ ਪਾਉਂਦੇ ਹਾਂ, ਲੋਕਾਂ ਨੂੰ ਖੁਸ਼ ਕਰਦੇ ਹਾਂ, ਹੱਸਦੇ ਹਾਂ, ਤੇ ਗੱਲਾਂ ਬਾਤਾਂ ਕਰਦੇ ਹਾਂ। ਪਤਾ ਲੱਗਿਆ ਕਿ ਉਹਨਾਂ ਗਿੱਧਿਆਂ ਦੇ ਪਿੱਛੇ ਬੜੇ ਦਰਦ ਵੀ ਹਨ, ਹੱਸਦਿਆਂ ਚਿਹਰਿਆਂ ਦੇ ਪਿੱਛੇ ਸਿਸਕੀਆਂ ਵੀ ਹਨ, ਬਹੁਤ ਲੰਮੀਆਂ ਹਿਸਟਰੀਆਂ ਹਨ ਬੱਚੀਆਂ ਦੀਆਂ, ਜਿਨ੍ਹਾਂ ਦੀ ਇਹ ਮਦਦ ਕਰਦੇ ਹੈ, ਹੈਲਪ ਕਰਦੇ ਹੈ। ਅਤੇ ਮੈਂ ਕਿਹਾ ਚਲੋ ਅਸੀਂ ਗੱਲਾਂ ਤਾਂ ਕਰ ਹੀ ਰਹੇ ਸੀ ਹਾਲ ਵਿੱਚ ਬੈਠ ਕੇ, ਕਿਉਂ ਨਾ ਅਸੀਂ ਇਹ ਕੈਮਰੇ ਅੱਗੇ ਕਰ ਲਈਏ ਤਾਂ ਜੋ ਸਭ ਲੋਕਾਂ ਨੂੰ ਪਤਾ ਲੱਗਦਾ ਹੈ, ਇਹਦੇ ਨਾਲ ਸਾਰਿਆਂ ਤੱਕ ਗੱਲ ਜਿਹੜੇ ਸਾਡੇ ਪਰਮੇਸ਼ੁਰ ਦੁਆਰਾ ਆਉਣ ਜਾਣ ਵਾਲੇ ਆ ਉਹਨਾਂ ਨੂੰ ਸਮਝ ਆਉਂਦੀ ਹੈ, ਪਤਾ ਲੱਗਦਾ ਹੈ ਕਿ ਕਿਸ ਤਰ੍ਹਾਂ ਫੀਲਡ ਦੇ ਵਿੱਚ ਗਰਾਊਂਡ ਦੇ ਉੱਤੇ ਕੰਮ ਕੀਤੇ ਜਾਂਦੇ ਨੇ। ਸੋ ਤਾਂ ਕਰਕੇ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਪਾਲ ਸਿੰਘ ਜੀ, ਜੀ ਆਇਆਂ।
ਸਭ ਤੋਂ ਪਹਿਲਾਂ ਬਾਬਾ ਜੀ ਆਪਾਂ ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਤੇ ਮੈਂ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਦਾ, ਬੜੇ ਲੰਬੇ ਸਮੇਂ ਤੋਂ ਮੈਂ ਪਰਮੇਸ਼ਰ ਦੁਆਰ ਪਿਛਲੇ ਲਗਾਤਾਰ ਬਿਨਾਂ ਕਿਸੇ ਵਿਰੇਕ ਪਿਛਲੇ  20 ਸਾਲ ਤੋਂ ਅਸੀਂ ਇੱਥੋਂ ਆ ਰਹੇ ਹਾਂ, ਕਿਉਂਕਿ ਜਦੋਂ ਵੀ ਅਸੀਂ ਵੱਖ ਵੱਖ ਜੋਨਾਂ ਜਿੱਤ ਕੇ ਯੂਨੀਵਰਸਿਟੀ ਦੇ ਇੰਟਰ ਜੋਨਲ ਆਉਂਦੇ ਹਾਂ ਤਾਂ ਸਭ ਤੋਂ ਪਹਿਲਾਂ ਨਮਸਕਾਰ ਅਸੀਂ ਪਰਮੇਸ਼ਰ ਦੁਆਰ ਕਰਕੇ ਜਾਂਦੇ ਹਾਂ। ਸਾਡੀ ਪ੍ਰੋਪਰ ਟੀਮ ਕੰਪੀਟੀਸ਼ਨ 'ਚ ਜਾਣ ਤੋਂ ਪਹਿਲਾਂ ਵੀ ਅਸੀਂ ਇੱਥੇ ਲੰਗਰ ਪਾਣੀ ਛੱਕ ਕੇ ਅਤੇ ਵਾਹਿਗੁਰੂ ਜੀ ਦਾ ਤੋਂ ਆਸ਼ੀਰਵਾਦ ਲੈ ਕੇ ਜਾਂਦੇ ਹਾਂ, ਅਤੇ ਜਿੱਤਣ ਤੋਂ ਬਾਅਦ ਵੀ ਅਸੀਂ ਪਰਮੇਸ਼ਰ ਦੁਆਰ ਨਤਮਸਤਕ ਹੁੰਦੇ ਹਾਂ। ਅਤੇ ਅੱਜ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ ਅਤੇ ਪਿਛਲੇ 20 ਸਾਲਾਂ ਤੋਂ ਬੜੀ ਤਮੰਨਾ ਸੀ ਹੈ ਨਾ ਤੁਹਾਡੇ ਨਾਲ ਗੱਲਬਾਤ ਕਰਨ ਦੀ।
ਪਹਿਲੀ ਵਾਰੀ ਮਿਲੇ ਆਪਾਂ, ਮੈਂ ਪਹਿਲੀ ਵਾਰੀ ਮਿਲੇ।
ਹਾਂ ਮਿਲੇ ਨਹੀਂ, ਇੱਕ ਵਾਰ ਅਸੀਂ 14 ਚ ਵੀ ਤੁਹਾਨੂੰ ਮਿਲੇ ਸੀ, ਪਰ ਉਦੋਂ ਥੋੜਾ ਕਰਾਊਡ ਸੀਗਾ,
ਅੱਛਾ
ਗੱਲਬਾਤ ਨਹੀਂ ਹੋ ਪਾਈ ਸੀ।
ਅੱਛਾ
ਹਾਂ,
ਤੇ ਤੁਹਾਨੂੰ ਮੈਂ ਪੁੱਛਣਾ ਇਹ ਹੈ ਕਿ ਪਿੰਡ ਤੁਹਾਡਾ ਇਹੋ ਹੀ ਹੈ ਜਿੱਥੇ ਤੁਸੀਂ ਸਮਾਉ ਪਿੰਡ ਹੈ?
ਹਾਂਜੀ, ਪਿੰਡ ਸਮਾਉ, ਜ਼ਿਲ੍ਹਾ ਮਾਨਸਾ। ਹਾਂਜੀ,
ਜ਼ਿਲ੍ਹਾ ਮਾਨਸਾ,
ਜ਼ਿਲ੍ਹਾ ਮਾਨਸਾ। ਹਾਂਜੀ,
ਤੇ ਕੁਆਲੀਫਿਕੇਸ਼ਨ ਫਿਰ ਪੜ੍ਹਾਈ ਵਗੈਰਾ?
ਪੜ੍ਹਾਈ ਮੈਂ 4 ਮਾਸਟਰ ਜੀ ਕੀਤੇ ਨੇ ਜੀ। ਮੇਰੀ ਪਹਿਲੀ ਐਮਏ ਪੰਜਾਬੀ ਵਿੱਚ ਆ, ਦੂਜੀ ਐਮਏ ਮੇਰੀ ਧਰਮ ਦੇ ਵਿੱਚ ਆ, ਤੀਜੀ ਐਮਏ ਮੇਰੀ ਹਿਸਟਰੀ ਚ ਆ, ਚੌਥੀ ਐਮਏ ਮੇਰੀ ਪੀਟੀਕਲ ਚ ਆ, ਬੀਐਡ ਆ ਤੇ ਪੀਐਚਡੀ ਮੇਰੀ ਆ ਜਿਹੜੀ ਉਹ ਚੱਲ ਰਹੀ ਹੈ ਜੀ।
ਅੱਛਾ, ਬਹੁਤ ਵਧੀਆ, ਇਹਦੇ ਨਾਲ ਨਾਲ ਤੁਸੀਂ ਆਪਣੀ ਸਟੱਡੀ ਵੀ ਕਰ ਰਹੇ ਹੋ, ਪੜ੍ਹਾਈ ਵੀ ਕਰ ਰਹੇ ਹੋ।
ਹਾਂਜੀ।
ਤੇ ਫਿਰ ਪਰਿਵਾਰਕ ਤੁਹਾਡਾ ਫੈਮਿਲੀ ਜਾਂ ਉਹਦੇ ਵਿੱਚ ਕੌਣ ਹੈ?
ਫੈਮਿਲੀ ਦੇ ਵਿੱਚ ਮੈਂ ਹਜੇ ਮੈਰਿਜ ਨਹੀਂ ਕਰਾਈ ਜੀ, ਤੇ ਮੇਰੇ 5 ਭੈਣਾਂ ਨੇ ਘਰ ਦੇ ਵਿੱਚ, ਤੇ 2 ਭਰਾ ਨੇ। ਵੈਸੇ ਪਰਿਵਾਰ ਬਹੁਤ ਵੱਡਾ, ਮੇਰੇ ਫਾਦਰ ਸਾਹਿਬ ਹੋਰੀ 9 ਭਰਾ ਨੇ, ਸਾਰਿਆਂ ਦੇ 4-4 5-5 ਬੇਟੀਆਂ ਨੇ, 67 ਕੁੜੀਆਂ ਮੇਰੇ ਪਰਿਵਾਰ ਚ ਨੇ।
ਹਾਂਜੀ,
ਵੱਡਾ ਪਰਿਵਾਰ ਆ, ਤੇ ਪਰਿਵਾਰ ਦੇ ਵਿੱਚ ਬੜਾ ਪਿਆਰ ਇਤਫਾਕ, ਬੜਾ ਹਨਾ, ਤੇ ਸ਼ਾਇਦ ਹਰ ਇੱਕ ਚੀਜ਼ ਬੰਦੇ ਨੂੰ ਪਿਛੋਕੜ ਚ ਵੀ ਮਿਲਦੀ ਆ, ਤਾਂ ਮੈਨੂੰ ਲੱਗਦਾ ਵੀ ਜੇ ਮੈਂ ਇਸ ਲਾਈਨ ਦੇ ਵਿੱਚ ਆਇਆ ਤਾਂ ਕਿਤੇ ਨਾ ਕਿਤੇ ਮੇਰੇ ਪਰਿਵਾਰ ਦਾ ਬਹੁਤ ਵੱਡਾ ਹੱਥ ਹੈ।
ਇਹ ਜਿਹੜਾ ਤੁਸੀਂ, ਮੈਂ ਦੇਖਿਆ ਵੀ ਗਿੱਧੇ ਦੇ ਵੀ ਕੋਚ ਹੈਗੇ ਹੋ ਸਿਖਾਉਂਦੇ ਕੁੜੀਆਂ ਨੂੰ?
ਹਾਂਜੀ,
ਜਿਹੜੀਆਂ ਮੈਂ ਵੀਡੀਓ ਦੇਖੀ ਹੈ, ਭੰਗੜਾ ਤਾਂ ਚਲੋ ਮੁੰਡੇ ਪਾਉਂਦੇ ਨੇ ਦੇਖਿਆ, ਪਰ ਗਿੱਧਾ ਸਿਖਾਉਣਾ ਔਰ ਕੁੜੀਆਂ ਵਾਲੇ ਉਹ ਸਾਰੇ ਸਟੈਪ ਪਹਿਲਾਂ ਆਪ ਸਿੱਖਣੇ, ਇਹ ਸਿੱਖਿਆ ਕਿਤੋਂ ਸਾਰਾ ਪ੍ਰੋਪਰ?
ਦੇਖੋ ਮੈਂ ਜਦੋਂ, ਇਹਦੇ ਵਿੱਚ ਵੀ ਬਹੁਤ ਵੱਡਾ ਕਾਰਨ ਹੈ ਜੀ, ਹੈ ਨਾ, ਕੋਈ ਮੈਂ ਵਿਸ਼ੇਸ਼ ਤੌਰ ਤੇ ਮੈਂ ਇਹ ਮੰਨ ਕੇ ਨਹੀਂ ਚੱਲਿਆ ਸੀ ਵੀ ਮੈਂ ਕੋਈ ਗਿੱਧੇ ਦਾ ਕੋਚ ਬਣਨਾ ਜਾਂ ਮੈਂ, ਪਰ ਉਹਦੇ ਵਿੱਚ ਇੱਕ ਬਹੁਤ ਵੱਡਾ ਕਾਰਨ ਇਹ ਸੀਗਾ ਕਿਉਂਕਿ ਪਤਾ ਨਹੀਂ ਕਿਉਂ ਸ਼ੁਰੂ ਤੋਂ ਹੀ ਲਾ ਲਓ ਜਾ, ਇੱਕ ਗੁਰੂ ਨਾਨਕ ਦੇਵ ਜੀ ਨੇ, ਮੈਨੂੰ ਲੱਗਦਾ ਚਾਹੇ ਧਰਮਾਂ ਦੀ ਗੱਲ ਕਰ ਲਈਏ, ਕਾਸੇ ਵੀ ਚੀਜ਼ ਦੀ ਗੱਲ ਕਰ ਲਈਏ, ਤਾਂ ਮੈਨੂੰ ਲੱਗਦਾ ਔਰਤ ਦੇ ਹੱਕ ਦੇ ਵਿੱਚ ਸਿੱਖ ਧਰਮ ਤੋਂ ਬਿਨਾਂ ਕਿਸੇ ਨੇ ਨਾਰਾ ਨਹੀਂ ਮਾਰਿਆ। ਹਰ ਇੱਕ ਨੇ ਔਰਤ ਨੂੰ 4 ਦੀਵਾਰੀ ਦੇ ਅੰਦਰ ਹੀ ਰੱਖਿਆ, ਤੇ ਇੱਕੋ ਇੱਕ ਗੁਰੂ ਨਾਨਕ ਦੇਵ ਜੀ ਹੋਏ ਨੇ ਜਿਨ੍ਹਾਂ ਨੇ ਕਿਹਾ ਸੋ ਕੋ ਮੰਦਾ ਆਖੇ ਤੇ ਜੰਮੇ ਰਾਜਾ।
ਹਾਂ, ਮੈਂ ਤੁਹਾਡੇ ਵਿੱਚ ਗੱਲ ਕੋਟ ਕਰਨੀ ਚਾਹੁੰਦਾ, ਉਹ ਤਾਂ ਸਾਡੇ ਚ ਕੁਛ ਫਿਰਕੇ ਸਿੱਖਾਂ ਦੇ ਵਿੱਚ ਜੋ ਗੁਰੂ ਨਾਨਕ ਨੂੰ ਸਹੀ ਨਹੀਂ ਸਮਝ ਸਕਦੇ ਹੋਣਗੇ, ਜਿਹੜੇ ਅੱਜ ਵੀ ਥੋੜਾ ਬਹੁਤ ਫਰਕ ਰੱਖਦੇ ਨੇ, ਜਿਵੇਂ ਔਰਤ ਦੇ ਕੁਝ 5 ਦਿਨ ਇੱਦਾਂ ਦੇ ਮਹੀਨੇ ਚ ਆਉਂਦੇ ਨੇ ਜਦੋਂ ਉਹ ਗੁਰਦੁਆਰੇ ਨਹੀਂ ਜਾ ਸਕਦੀ, ਪਾਠ ਨਹੀਂ ਕਰ ਸਕਦੀ, ਉਹ ਮੰਨਦੇ ਨੇ
ਜੀ,
ਆਪਾਂ ਨਹੀਂ ਇਹ ਮੰਨਦੇ। ਪਰ ਗੁਰੂ ਸਾਹਿਬ ਜੀ ਨੇ ਜਦੋਂ ਨਾ, ਉਹਨਾਂ ਨੇ ਸਵਾਲ ਦੇਖੋ ਕਿੱਦਾਂ ਦਾ ਕੀਤਾ, ਕਹਿੰਦੇ ਤੁਸੀਂ ਕਹਿੰਦੇ ਆ ਕਿ ਜਿਉਂ ਜੋਰੂ ਸਿਰਨਾਵਣੀ ਆਵੇ ਵਾਰੋ ਵਾਰ, ਕਹਿੰਦੇ ਤੂੰ ਕਹਿੰਦਾ ਇਹਨੂੰ 5 ਮਹੀਨੇ ਬਾਅਦ ਕੁਛ ਸਮਾਂ ਇੱਦਾਂ ਦਾ ਆਉਂਦਾ ਹੈ, ਪਰ ਉਹਦੇ ਤਾਂ ਕਦੇ 5 ਮਹੀਨੇ ਬਾਅਦ ਤੂੰ ਕਹਿੰਦਾ ਕਿ ਇੱਦਾਂ ਹੁੰਦਾ ਹੈ ਵੀ ਅਪਵਿੱਤਰ ਹੋ ਜਾਂਦੀ ਹੈ ਜਾਂ ਮੈਲੀ ਹੋ ਜਾਂਦੀ ਹੈ, ਪਰ ਜੂਠਾ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ, ਕਹਿੰਦੇ ਤੁਹਾਡੇ ਮੂੰਹ ਵਿੱਚ ਤਾਂ ਹਮੇਸ਼ਾ ਹੀ ਝੂਠ ਰਹਿੰਦੀ ਹੈ, ਉਹਨੂੰ ਔਰਤ ਨੂੰ ਜੂਠੀ ਕਿਵੇਂ ਕਹਿ ਦਿੱਤਾ, 5 ਦਿਨ ਵਾਸਤੇ ਉਹ ਮਾੜੀ ਕਿਵੇਂ ਹੋ ਗਈ ਜਿਹਦੇ ਕਰਕੇ ਸਾਰੀ ਸ੍ਰਿਸ਼ਟੀ ਬਣੀ ਹੈ। ਜੂਠੇ ਜੂਠਾ ਮੁੱਖ ਵਸੈ ਨਿਤ ਨਿਤ ਹੋਏ ਖੁਆਰ, ਇਹ ਸੂਚੇ ਇਹ ਨਾਖੀਏ ਬਹਿਣ ਜੇ ਪਿੰਡਾਂ ਧੋਏ, ਸੂਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ, ਉਹ ਸੁਚਮਤਾ ਦੀ ਪਵਿੱਤਰਤਾ ਦੀ ਗੱਲ ਕਰਦੇ ਆ। ਸੋ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਾਂ ਸਿੱਖ ਧਰਮ ਦੇ ਵਿੱਚ ਜਿਹੜੀ ਬਰਾਬਰਤਾ ਹੈ, ਔਰਤ ਨੂੰ ਔਰਤ ਸਮਝਿਆ ਜਾਵੇ ਔਰ ਉਹਦਾ ਇੱਕ ਬੜਾ ਵੱਡਾ ਰੁਤਬਾ ਹੈ, ਉਹ ਬੜੀ ਕਮਾਲ ਦੀ ਗੁਰੂ ਸਾਹਿਬ ਜੀ ਦੀ ਸੋਚ ਹੈ। ਔਰ ਸਾਡੇ ਕੁਛ ਬੰਦੇ ਜਿਹੜੇ ਨਹੀਂ ਸਮਝ ਸਕੇ, ਉਹ ਅਜੇ ਵੀ ਕਈ ਵਾਰੀ ਫਰਕ ਰੱਖ ਜਾਂਦੇ ਹੈ, ਇਹ ਪਾਠ ਨਹੀਂ ਕਰ ਸਕਦੀ, ਗੁਰਦੁਆਰੇ ਨਹੀਂ ਜਾ ਸਕਦੀ, ਇਹਨਾਂ ਦਿਨਾਂ ਦੇ ਵਿੱਚ ਇੱਦਾਂ ਹੁੰਦਾ, ਉਹ ਕੁਛ ਲੋਕਾਂ ਦੀ ਗਲਤੀ ਹੋ ਸਕਦੀ ਹੈ, ਪਰ ਉੱਦਾਂ ਬੜੀ ਕਮਾਲ ਦੀ ਸੋਚ। ਅੱਛਾ, ਤੁਹਾਡੇ ਮਨ ਵਿੱਚ ਫਿਰ ਆਇਆ ਵੀ ਔਰਤਾਂ ਵਾਸਤੇ ਕੁਛ ਕਰੀਏ, ਹੈ ਜੀ?
ਜਦੋਂ ਕਾਲਜ ਦੇ ਵਿੱਚ ਜਾਂਦੇ ਸੀ ਜੀ, ਮੁੰਡੇ ਭੰਗੜਾ ਪਾ ਰਹੇ ਨੇ, ਮੁੰਡੇ ਥੀਏਟਰ ਕਰ ਰਹੇ ਨੇ, ਹਨਾ, ਪਰ ਸਾਡੀਆਂ ਬੱਚੀਆਂ ਕਿਤੇ ਨਾ ਕਿਤੇ ਨਿਰਾਸ਼ ਹੁੰਦੀਆਂ ਮੈਂ ਵੇਖੀਆਂ, ਕਿਉਂਕਿ ਮੈਂ ਕਾਲਜ ਦੀ ਗੱਲ ਛੱਡੋ, ਮੈਂ ਆਪਣੇ ਘਰ 'ਚ ਹੀ ਵੇਖ ਲਓ, ਤਾਂ ਸਾਡੇ, ਅਸੀਂ ਪਤਾ ਨਹੀਂ ਕਿ ਸਾਡੀ ਸੋਚ ਨੈਰੋਮੈਂਡਡ ਜਾਂ ਸਾਡੀ ਮਾਨਸਿਕਤਾ ਇੰਨੀ ਕੁ ਜ਼ਿਆਦਾ ਗਿਰ ਗਈ ਹੈ ਵੀ ਅਸੀਂ ਜਿੱਥੇ ਔਰਤ ਦੀ ਗੱਲ ਆ ਜਾਂਦੀ ਹੈ, ਕੁੜੀਆਂ ਦੀ ਗੱਲ ਆਉਂਦੀ ਹੈ, ਮੈਂ ਆਪਣੇ ਪਰਿਵਾਰ ਤੋਂ ਨੇੜੇ ਤੋਂ ਮਹਿਸੂਸ ਕਰੀ ਹੈ ਵੀ ਸਾਡੀਆਂ ਬੱਚੀਆਂ ਨੂੰ ਬਾਹਰ ਪੜ੍ਹ ਨਹੀਂ ਸਕਦੀਆਂ, ਸਾਡੀਆਂ ਬੱਚੀਆਂ ਘਰ ਤੋਂ ਬਾਹਰ ਜਾ ਨਹੀਂ ਸਕਦੀਆਂ, ਸਾਡੀਆਂ ਬੱਚੀਆਂ ਆਪਣੇ ਸ਼ੌਂਕ ਪੂਰੇ ਨਹੀਂ ਕਰ ਸਕਦੀਆਂ, ਹਨਾ, ਮੁੰਡੇ ਭਾਵੇਂ ਸਾਡੇ ਰਾਤ ਨੂੰ 2-2 ਵਜੇ ਆਉਣ, ਸਾਡੀਆਂ ਮਾਵਾਂ ਉਹਦੇ ਸਰਾਣੇ ਗਰਮ ਕਰਕੇ ਦੁੱਧ ਦੀ ਗੜਵੀ ਰੱਖਦੇ, ਪੁੱਤ ਪੀ ਲਾ, ਕੁੜੀ ਸਾਡੀ 2 ਵਜੇ ਤੋਂ ਬਾਅਦ ਜੇ ਕਾਲਜ 'ਚੋਂ ਜਾਂ ਸਕੂਲ 'ਚੋਂ ਲੇਟ ਆਉਣੀ ਹੈ ਤਾਂ ਸਾਡੇ ਹੱਥਾਂ ਪੈਰਾਂ ਦੀ ਹੋ ਜਾਂਦੀ ਹੈ ਵੀ ਲੇਟ ਕਿਉਂ ਹੋ ਗਈ। ਸੋ ਇਹਨਾਂ ਚੀਜ਼ਾਂ ਨੂੰ ਮੈਂ, ਸਭ ਤੋਂ ਵੱਡੀ ਇਹ ਚੀਜ਼ ਨੂੰ ਦੂਰ ਕਰਨ ਦੇ ਲਈ ਮੈਂ ਆਪਣੇ ਸ਼ੌਂਕ ਛੱਡੇ, ਮੈਂ ਆਪਣਾ ਥੀਏਟਰ ਛੱਡਿਆ, ਮੈਂ ਆਪਣਾ ਭੰਗੜਾ ਛੱਡਿਆ, ਮੈਂ ਕਿਹਾ ਵੀ ਨਹੀਂ, ਗੱਲ ਗਿੱਧੇ ਦੀ ਨਹੀਂ, ਉਹਦੇ ਵਿੱਚ ਬਹੁਤ ਕੁਛ ਹੈ, ਆਪਾਂ ਉੱਥੇ ਬਾਹਰ ਵੀ ਗੱਲ ਕਰੀ ਹੈ ਵੀ ਜਦੋਂ ਅਸੀਂ ਉਹ ਉਹਨਾਂ ਕੁੜੀਆਂ ਨੂੰ ਉਹਨਾਂ ਸਾਰੀਆਂ ਨੂੰ ਮੈਂ ਨੇੜੇ ਤੋਂ ਦੇਖਿਆ ਤਾਂ ਅੰਦਰੋਂ ਬੜੀਆਂ ਨਿਰਾਸ਼, ਉਹਨਾਂ ਦਾ ਵੀ ਜੀ ਕਰਦਾ ਵੀ ਉਹ ਇੰਜੀਨੀਅਰ ਬਣਨ, ਉਹਨਾਂ ਦਾ ਵੀ ਜੀ ਕਰਦਾ ਉਹ IPS ਆਫਿਸਰ ਬਣਨ, ਉਹਨਾਂ ਦਾ ਜੀ ਕਰਦਾ ਉਹ PhD ਕਰਕੇ ਕਾਲਜ ਦੇ ਪ੍ਰਿੰਸੀਪਲ ਬਣਨ, ਬੜਾ ਕੁਛ ਉਹਨਾਂ ਦੇ ਅੰਦਰ ਸਮੋਈ ਬੈਠੀਆਂ ਨੇ। ਪਰ ਮੈਂ ਜਦੋਂ ਨੇੜੇ ਤੋਂ ਮੈਂ ਇਹ ਚੀਜ਼ ਨੂੰ ਮਹਿਸੂਸ ਕੀਤਾ, ਸਭ ਤੋਂ ਪਹਿਲਾਂ ਮੈਂ ਆਪਣੇ ਘਰ ਤੋਂ ਹੀ ਸ਼ੁਰੂ ਕੀਤਾ, ਮੈਂ ਆਪਣੀਆਂ ਭੈਣਾਂ ਨੂੰ ਪੜ੍ਹਾਇਆ, ਮੇਰੀਆਂ ਕਜ਼ਨ ਨੂੰ ਪੜ੍ਹਾਇਆ, ਮੇਰੀਆਂ ਕਜ਼ਨਜ਼ ਲੈਕਚਰਰ ਲੱਗੀਆਂ ਹੋਈਆਂ ਨੇ, ਸਰਕਾਰੀ ਨੌਕਰੀਆਂ 'ਤੇ ਨੇਗੀਆਂ, ਅਤੇ ਬਹੁਤ ਸਾਰੀਆਂ ਮੇਰੀਆਂ ਕਜ਼ਨਜ਼ ਪੰਜਾਬ ਪੁਲਿਸ ਦੇ ਵਿੱਚ ਭਰਤੀ ਹੋਈਆਂ, ਅਤੇ ਉਹਨਾਂ ਨੂੰ 10ਵੀਂ ਤੋਂ ਬਾਅਦ ਗ੍ਰੈਜੂਏਸ਼ਨ ਤੱਕ, ਮਾਸਟਰ ਤੱਕ, PhD ਤੱਕ ਦੀ ਜਿਹੜੀ ਪੜ੍ਹਾਈ ਆ, ਅਸੀਂ ਪਹਿਲਾਂ ਆਪਦੇ ਘਰ ਦੀਆਂ ਕੁੜੀਆਂ ਨੂੰ ਲੈ ਕੇ ਗਏ। ਉਹ ਗਿੱਧਾ ਇੱਕ ਪੱਜ ਆ ਗਿਆ ਜੀ, ਪੱਜ ਦਾ ਮੀਨਸ ਵੀ ਜਦੋਂ ਉਹਨਾਂ ਨੂੰ ਇਕੱਠੇ ਕਰਦੇ ਹਾਂ, ਹਨਾ, ਤਾਂ ਉਹ ਉਹਨਾਂ ਦੇ ਇੱਕ ਮਨੋਰੰਜਨ ਦਾ ਸਾਧਨ ਹੈ। ਪਰ ਉਸ ਤੋਂ ਪਹਿਲਾਂ ਅਸੀਂ ਉਹਨਾਂ ਦੇ ਅੰਦਰਲੀਆਂ ਕਿਹੜੀਆਂ ਭਾਵਨਾਵਾਂ ਨੂੰ ਸਮਝਿਆ, ਉਹ ਕੀ ਸਮੋਈ ਬੈਠੀਆਂ ਨੇਗੀਆਂ, ਇਕੱਲੀਆਂ ਮੇਰੀਆਂ ਕੁੜੀਆਂ ਨਹੀਂ, ਇਕੱਲੀਆਂ ਪੰਜਾਬ ਦੀਆਂ, ਪੂਰੇ ਵਿਸ਼ਵ ਦੀਆਂ ਜਿੱਥੇ ਜਿੱਥੇ ਬੈਠੀਆਂ ਨੇ। ਪਰ ਕਿਤੇ ਨਾ ਕਿਤੇ ਮੇਰੇ ਆਪਣੇ ਪਿੰਡ ਦੇ ਵਿੱਚ ਵੀ ਕੁੜੀਆਂ ਨੂੰ 10ਵੀਂ ਤੋਂ ਵੱਧ, ਮੈਨੂੰ ਨਹੀਂ ਲੱਗਦਾ ਸੀ ਮੇਰੇ ਪਿੰਡ 'ਚ ਕੋਈ ਪਲੱਸ 2 ਤੋਂ ਵੱਧ ਕੁੜੀ ਪੜ੍ਹੀ ਹੋਊਗੀ। ਅਸੀਂ ਪੂਰੇ 2000 ਦੇ ਵਿੱਚ ਮੈਂ ਆਪਣੇ ਪਿੰਡ ਦੇ ਵਿੱਚ ਇੱਕ ਪਿੜ ਮੰਚ ਤਿਆਰ ਕੀਤਾ ਜਿੱਥੇ ਕੁੜੀਆਂ ਨੂੰ ਸਿਖਲਾਈ ਮੈਂ ਦੇਣੀ ਸ਼ੁਰੂ ਕੀਤੀ, ਪੂਰੇ 2000 ਚ,
25 ਸਾਲ ਪਹਿਲਾਂ।
ਹਾਂਜੀ, 25 ਸਾਲ ਪਹਿਲਾਂ। ਉੱਥੋਂ ਮੈਂ ਆਪਣੀਆਂ ਭੈਣਾਂ ਤੋਂ ਸ਼ੁਰੂ ਕੀਤਾ, ਪਹਿਲਾਂ ਉਹਨਾਂ ਨੂੰ ਘਰ ਦੇ ਕੰਮ ਸਿਖਾਏ, ਚਰਖੇ ਫੁਲਕਾਰੀਆਂ ਕੱਢਣੀਆਂ।
ਨਹੀਂ, ਮੇਰਾ ਮੈਂ ਸਵਾਲ ਪਹਿਲਾਂ ਇਹ ਪੁੱਛਿਆ ਵੀ ਤੁਸੀਂ ਆਪ ਕਿੱਥੋਂ ਸਿੱਖਿਆ?
ਮੈਂ ਉਹੀ ਗੱਲ ਕਰਦਾ ਨਾ ਜੀ, ਜਦੋਂ ਮੈਂ ਘਰ ਦੇ ਵਿੱਚ ਛੋਟਾ ਹੁੰਦਾ ਸੀ, ਮੇਰੀਆਂ ਭੂਆ ਵਰਗੀਆਂ, ਮੇਰੀਆਂ ਚਾਚੀਆਂ ਤਾਈਆਂ ਸਾਡੇ ਘਰ ਦੇ ਬਾਹਰ ਤ੍ਰਿੰਜਣ ਲੱਗਦੀ ਸੀ।
ਹਾਂ,
ਉਹ ਬੈਠਦੀਆਂ ਸੀ ਤ੍ਰਿੰਜਣਾ, ਵੀ ਕਦੇ ਉਹ ਦਿਨੇ ਲਾਈ ਰੱਖਦੀਆਂ ਸੀ, ਕਦੇ ਰਾਤ ਨੂੰ ਲਾਈ ਰੱਖਦੀਆਂ। ਇੱਕ ਇੱਕ ਸੰਯੁਕਤ ਪਰਿਵਾਰ ਸੀ ਕਿ ਜਦੋਂ ਕੰਮਾਂ ਧੰਦਾ ਤੋਂ ਵਿਹਲੀਆਂ ਹੋ ਜਾਂਦੀਆਂ ਤਾਂ ਉਹਨਾਂ ਨੇ ਗੀਤ ਗਾਉਣੇ, ਰਵਾਇਤੀ ਲੋਕ ਗੀਤ ਗਾਉਣੇ, ਉੱਚੀਆਂ ਉੱਚੀਆਂ ਹੇਕਾਂ ਵਾਲੇ ਗੀਤ ਉਹਨੇ, ਮੈਂ ਸੁਣੀ ਜਾਣਾ ਵੀ ਕਿੱਡਾ ਸੋਹਣਾ ਗਾਉਂਦੀਆਂ ਨੇ, ਕਿਤੇ ਨਾ ਕਿਤੇ ਉਹ ਖੂਨ ਦੇ ਵਿੱਚ ਸੀ ਨਾ। ਪਰ ਅਸਲ ਵਿੱਚ ਵੀ ਹਰ ਇੱਕ ਚੀਜ਼ ਨੂੰ ਜਦੋਂ ਆਪਾਂ ਵਧੀਆ ਲੈਵਲ 'ਤੇ ਜਾਂਦੇ ਹਾਂ, ਮੈਂ ਜਿਵੇਂ ਜਿਵੇਂ ਸਕੂਲਿੰਗ ਗਈ ਮੇਰੀ, ਮੈਂ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਿਆ, ਤਾਂ ਉਹਨਾਂ ਚੀਜ਼ਾਂ ਨੂੰ ਨਿਖਾਰ ਕੇ ਸਟੇਜਾਂ ਤੱਕ ਲੈ ਕੇ ਆਇਆ। ਪਲੱਸ ਪੁਆਇੰਟ ਇਹ ਸੀ ਕਿਉਂਕਿ ਜੇ ਮੈਂ ਕੁੜੀਆਂ ਨੂੰ ਗਿੱਧੇ ਦੀ ਕੋਚਿੰਗ ਦਿੱਤੀ, ਕਿਉਂਕਿ ਇੱਕ ਕੋਚ ਦਾ ਰੁਤਬਾ ਕੋਈ ਹੋਰ ਹੁੰਦਾ, ਦੇਖੋ ਹਾਕੀ ਦਾ ਵੀ ਇੱਕ ਮਰਦ ਕੋਚ ਆ ਤੇ ਕਬੱਡੀ ਦਾ ਵੀ ਇੱਕ ਮਰਦ ਕੋਚ ਹੈ, ਤੇ ਆਖਰ ਨੂੰ ਕਿਤੇ ਨਾ ਕਿਤੇ ਮਰਦ ਸਮਾਜ ਦੇ ਵਿੱਚ ਜੇ ਔਰਤ ਨੂੰ ਬਰਾਬਰ ਲੈ ਕੇ ਚੱਲੇ ਤਾਂ ਮਰਦ ਦਾ ਬਹੁਤ ਵੱਡਾ ਯੋਗਦਾਨ, ਕਿਉਂਕਿ ਮਰਦ ਹੀ ਮੰਚ ਉਸਾਰਦੇ ਨੇ ਤੇ ਔਰਤ ਉਹਦੇ ਅੱਗੇ ਚੱਲਦੀ ਆ। ਸੋ ਇਹ ਚੀਜ਼ਾਂ ਮੈਂ ਜਿਵੇਂ ਜਿਵੇਂ ਦੇਖਿਆ ਮੇਰੀਆਂ ਦਾਦੀਆਂ ਪੜਦਾਦੀਆਂ ਤੋਂ, ਮੇਰੀਆਂ ਚਾਚੀਆਂ ਤਾਈਆਂ ਤੋਂ ਮੈਂ ਇਹ ਚੀਜ਼ਾਂ ਸਿੱਖੀਆਂ। ਚਲੋ ਇਹ ਆਪਣੇ ਆਮ ਹੀ ਘਰਾਂ ਵਿੱਚ ਹੁੰਦੀਆਂ ਨੇ, ਪਰ ਜਦੋਂ ਯੂਨੀਵਰਸਿਟੀਆਂ ਕਾਲਜਾਂ ਦੇ ਵਿੱਚ ਗਏ, ਉੱਥੇ ਮੁਕਾਬਲਾ ਗਿੱਧਿਆਂ ਦੇ ਮੁਕਾਬਲੇ, ਭੰਗੜੇ ਦੇ ਮੁਕਾਬਲੇ, ਤਾਂ ਮੈਂ ਪਹਿਲੀ ਵਾਰ ਨਹਿਰੂ ਮੈਮੋਰੀਅਲ ਕਾਲਜ ਮਾਨਸਾ ਦੇ ਵਿੱਚ ਮੈਂ ਕੁੜੀਆਂ ਨੂੰ, ਜੋ ਮੈਨੂੰ ਆਉਂਦਾ ਸੀ, ਮੈਨੂੰ ਨਹੀਂ ਪਤਾ ਸੀ ਵੀ ਮੈਂ ਕੋਈ ਕੋਚ ਬਣ ਜੂੰਗਾ, ਜਾਂ ਮੈਨੂੰ ਨਹੀਂ ਪਤਾ ਸੀ ਵੀ ਯੂਨੀਵਰਸਿਟੀ ਦੇ ਵਿੱਚ ਵੀ ਆਹ ਕੁਝ ਹੁੰਦਾ, ਤਾਂ ਜੋ ਮੈਂ ਮੇਰੇ ਪਰਿਵਾਰ ਦੇ ਵਿੱਚ ਮੈਨੂੰ ਕੋਈ ਗੀਤ ਕੋਈ ਬੋਲੀਆਂ ਜੋ ਮੈਨੂੰ ਆਉਂਦੀਆਂ ਸੀ, ਮੈਂ ਕਾਲਜ ਦੀਆਂ ਕੁੜੀਆਂ ਨੂੰ ਇਕੱਠੀਆਂ ਕਰਕੇ ਸਿਖਾਤਾ, ਤੇ ਮੈਨੂੰ ਉਹਦੇ ਰੂਲ ਐਂਡ ਰੈਗੂਲੇਸ਼ਨ ਬਾਰੇ ਕੁਛ ਨਹੀਂ ਪਤਾ ਸੀ, ਕੋਈ ਨਿਯਮ ਵੀ ਹੁੰਦੇ ਨੇ ਇਹਨਾਂ ਦੇ। ਜਦੋਂ ਪਹਿਲੀ ਟੀਮ ਸਾਡੀ ਨਹਿਰੂ ਕਾਲਜ ਦੀ ਟੀਮ ਸਟੇਜ ਤੇ ਪਰਫਾਰਮ ਕਰਨ ਗਈ ਤੇ ਬਾ ਕਮਾਲ ਪਰਫਾਰਮੈਂਸ ਰਹੀ, ਉਸ ਤੋਂ ਬਾਅਦ ਮੇਰਾ ਇੰਟਰਸਟ ਬਣਿਆ, ਮੈਂ ਉਹਦੀਆਂ ਬਰੀਕੀਆਂ ਵੱਲ ਗਿਆ। ਹੈਂ, ਕਾਲਜ ਦੀਆਂ ਉਹ ਨਿਯਮ ਪੜ੍ਹੇ ਅਸੀਂ ਨੇ, ਯੂਨੀਵਰਸਿਟੀਆਂ ਦੇ ਨਿਯਮ ਪੜ੍ਹੇ ਵੀ ਕੀ ਹੁੰਦਾ, ਇੱਕ ਦੋ ਸਟੇਜਾਂ ਦੇਖੀਆਂ, ਹੌਲੀ ਹੌਲੀ ਕਰਦੇ ਕਰਦੇ ਜਿਹੜਾ ਮੇਰਾ ਰੁਝਾਨ ਸੀ ਇੱਧਰ ਵੱਧ ਗਿਆ।
ਜਿਹੜਾ ਬੰਦਾ ਚੰਗਾ ਲਿਸਨਰ ਨਹੀਂ ਨਾ ਹੈਗਾ
ਜੀ,
ਉਹਦੇ ਸਾਹਮਣੇ ਗਿੱਧਾ ਪੈ ਰਿਹਾ, ਪਿੰਡ ਦੀਆਂ ਕੁੜੀਆਂ ਗਾ ਰਹੀਆਂ ਨੇ, ਮਾਈਆਂ ਬੀਬੀਆਂ ਗਾ ਰਹੀਆਂ ਨੇ, ਉਹ ਫਰਕ ਨਹੀਂ ਪੈਂਦਾ।
ਬਿਲਕੁਲ ਜੀ,
ਸਿਖਾਉਂਦਾ ਤੁਹਾਡਾ ਇੰਟਰਸਟ
ਜੀ,
ਹਰ ਬੰਦੇ ਦਾ ਸ਼ੌਂਕ ਹੈ ਜਿਹੜਾ
ਜੀ ਜੀ,
ਇਹ ਉਹਨੂੰ ਸਿਖਾਉਂਦਾ।
ਬਿਲਕੁਲ ਜੀ,
ਉਹ ਗੁਰੂ ਬਣਦਾ ਹੈ। ਜਦੋਂ ਕਹਿੰਦੇ ਤੁਹਾਡੇ ਅੰਦਰ ਸ਼ੌਂਕ ਹੋਵੇ ਤਾਂ ਸਾਰੀ ਕਾਇਨਾਤ ਤੁਹਾਡਾ ਉਸਤਾਦ ਬਣ ਜਾਂਦੀ।
ਬਿਲਕੁਲ ਜੀ,
ਸਿੱਖਣ ਦੀ ਚਾਹਨਾ ਹੋਵੇ ਹਨਾ, ਤਾਂ ਜਿਹੜਾ ਉਹ ਤੁਹਾਡਾ ਮੈਨੂੰ ਲੱਗਦਾ ਵੀ ਸ਼ੌਂਕ ਹੋਊਗਾ, ਕਿਉਂਕਿ ਮੁੰਡੇ ਤਾਂ ਤੁਹਾਡੇ ਬਰਾਬਰ ਹੋਰ ਵੀ ਤ੍ਰਿੰਜਣਾ ਦੇਖਦੇ ਹੋਣਗੇ
ਪਿੰਡ ਦੇ,
20-50 ਮੁੰਡੇ ਹੋਰ ਵੀ ਦੇਖ ਰਹੇ ਨੇ, ਪਰ ਕਿਸੇ ਨੇ ਉਹ ਸਟੈਪ ਫੋਲੋ ਨਹੀਂ ਕਰ ਰਿਹਾ, ਕੋਈ ਉਹ ਗੀਤਾਂ ਨੂੰ ਧਿਆਨ ਨਾਲ ਨਹੀਂ ਸੁਣ ਰਿਹਾ।
ਬਿਲਕੁਲ ਜੀ,
ਹਨਾ, ਜਿੱਦਾਂ ਫਰਕ ਇਸ ਚੀਜ਼ ਦੇ ਵਿੱਚ ਬਹੁਤ ਫਰਕ ਪੈਂਦਾ ਕਿ ਜਦੋਂ ਤੁਸੀਂ ਚੰਗੇ ਲਿਸਨਰ ਹੋ, ਚੰਗਾ ਸਰੋਤਾ ਹੀ ਚੰਗਾ ਵਕਤਾ ਬਣਦਾ ਹੁੰਦਾ, ਜਿਹੜਾ ਚੰਗੀ ਤਰ੍ਹਾਂ ਦੇਖ ਰਿਹਾ ਉਹੀ ਕਾਪੀ ਕਰ ਸਕਦਾ, ਉਹ ਚੰਗੀ ਤਰ੍ਹਾਂ ਧਿਆਨ ਨਾਲ ਵੇਖਦਾ ਹਰ ਚੀਜ਼ ਨੂੰ, ਹਰ ਗਿੱਧੇ ਨੂੰ, ਹਰ ਸਟੈਪ ਨੂੰ, ਬੜੀ ਬਰੀਕੀਆਂ ਨੂੰ ਵੇਖਣ ਵਾਸਤੇ ਕਲਾਕਾਰ ਦੇ ਕੋਲ ਦਿਮਾਗ ਵੱਖਰੇ ਟਾਈਪ ਦਾ ਹੁੰਦਾ, ਡੀਟੇਲ ਵਿੱਚ ਜਾਣ ਵਾਲਾ ਬ੍ਰੇਨ ਚਾਹੀਦਾ, ਔਰਤ ਵਰਗਾ ਬ੍ਰੇਨ ਚਾਹੀਦਾ। ਔਰਤ ਦਾ ਬ੍ਰੇਨ ਡੀਟੇਲ 'ਚ ਜਾਂਦਾ, ਬੰਦੇ ਦਾ ਬ੍ਰੇਨ ਡੀਟੇਲ 'ਚ ਨਹੀਂ ਜਾਂਦਾ
ਜੀ।
ਹੁਣ ਆਪਾਂ ਤੁਸੀਂ ਮੈਂ ਆਹ ਕੱਪੜਾ ਪਾਇਆ, ਤੁਸੀਂ ਆਹ ਪਾਇਆ, ਪਰ ਬੀਬੀਆਂ ਨੂੰ ਇਹ ਵੀ ਪਤਾ ਹੁੰਦਾ ਤੇ ਕਢਾਈ ਕਿਹੜੀ ਹੋਈ ਹੈ, ਇਹਦੇ ਤੇ ਗੋਟਾ ਕਿਹੜੇ ਰੰਗ ਦਾ, ਉਹਨੇ ਕਿਹੜਾ ਸੂਟ ਪਾਇਆ ਸੀ, ਉਹਦਾ ਬ੍ਰੇਨ ਵੇਖਣ ਸਾਰ ਕਿਸੇ ਨੂੰ ਡੀਟੇਲ 'ਚ ਚਲੇ ਜਾਂਦਾ।
ਬਿਲਕੁਲ ਜੀ,
ਬੰਦੇ ਦਾ ਨਹੀਂ ਜਾਂਦਾ, ਬੰਦਾ ਮੋਟਾ ਮੋਟਾ ਸੋਚਦਾ। ਔਰਤ ਡੀਟੇਲ ਚ ਸੋਚਦੀ ਹੈ ਹਮੇਸ਼ਾ। ਤਾਂ ਇਹਦਾ ਮਤਲਬ ਇਹ ਹੈ ਕਿ ਇਹ ਬ੍ਰੇਨ, ਕਿਸੇ ਕਿਸੇ ਮਰਦ ਦਾ ਬ੍ਰੇਨ ਵੀ ਡੀਟੇਲ ਚ ਜਾਣ ਵਾਲਾ ਹੁੰਦਾ।
ਬਿਲਕੁਲ ਜੀ
ਹੁੰਦਾ। ਜਿੱਦਾਂ ਤੁਹਾਡਾ ਬ੍ਰੇਨ ਹੈ ਜਿਹੜਾ ਉਹ ਡੀਟੇਲ ਚ ਜਾ ਰਿਹਾ, ਜੋ ਕਿ ਬਹੁਤ ਘੱਟ ਬੰਦਿਆਂ ਦਾ ਜਾਂਦਾ।
ਜੀ ਜੀ,
ਬੰਦਿਆਂ ਦਾ ਬ੍ਰੇਨ ਡੀਟੇਲ ਚ ਨਹੀਂ ਜਾਂਦਾ, ਮੋਟਾ ਮੋਟਾ ਹੀ ਸੋਚਦਾ। ਸੋ ਇਹ ਨੈਚੁਰਲ ਕਹਿ ਸਕਦੇ ਹਾਂ ਆਪਾਂ, ਕੁਦਰਤੀ ਇੱਕ ਜਿਹਨੂੰ ਆਪਾਂ ਗੋਡ ਗਿਫਟ ਕਹਿ ਦਿੰਦੇ
ਹਾਂ,
ਉਹ ਚੀਜ਼ ਹੈਗੀ ਹੈ ਨਾ,
ਬਿਲਕੁਲ,
ਜਿਹੜੀ ਆਪਣੇ ਆਪ ਉਸ ਚੀਜ਼ ਨੂੰ ਸਮਝਣਾ, ਬਰੀਕੀਆਂ ਚ ਦੇਖਣੀ ਆ, ਉਹਨੂੰ ਵਾਚ ਕਰਨਾ, ਇਹ ਚੀਜ਼ ਹੈਗੀ ਹੈ ਨੈਚੁਰਲ।
ਹਾਂਜੀ, ਅਸਲ ਵਿੱਚ ਨਾ ਮੈਨੂੰ ਮੇਰੇ ਪ੍ਰੋਫੈਸਰ ਗਾਈਡ ਕਰਦੇ ਰਹੇ, ਕੋਈ ਮੈਂ ਆਪ ਮੁਹਾਰੇ ਨਹੀਂ ਕਿਹਾ, ਡਾਕਟਰ ਜਗਤਾਰ ਸਿੰਘ ਜੋਗਾ ਸਾਡੇ ਨਹਿਰੂ ਮੈਮੋਰੀਅਲ ਕਾਲਜ ਦੇ ਪੰਜਾਬੀ ਡਿਪਾਰਟਮੈਂਟ ਦੇ ਹੈੱਡ ਸੀਗੇ। ਉਸ ਤੋਂ ਬਾਅਦ ਉਹ ਮੈਨੂੰ ਕਹਿੰਦੇ ਵੀ ਜੋ ਤੈਨੂੰ ਆਉਂਦਾ ਤੂੰ ਸਾਨੂੰ ਸੁਣਾ। ਮੈਂ ਉਹਨਾਂ ਨੂੰ ਸੈਂਕੜੇ ਰਵਾਇਤੀ ਗੀਤ ਸੁਣਾਏ ਤੇ ਬਹੁਤ ਸਾਰੀਆਂ ਬੋਲੀਆਂ ਸੁਣਾਈ ਹੈ। ਉਹਨਾਂ ਨੇ ਮੈਨੂੰ ਇੱਕੋ ਗੱਲ ਕਹੀ, ਐਸ ਕੇ ਆਲੂਵਾਲੀਆ ਡੀਸੀ ਸਾਹਿਬ ਹੁੰਦੇ ਸੀ ਸਾਡੇ ਮਾਨਸਾ ਚ ਉਹਨਾਂ ਸਮੇਂ ਚ, ਡੈਜੀ ਵਾਲੀਆ ਦੇ ਹਸਬੈਂਡ, ਪਟਿਆਲੇ ਦੇ ਜੋ ਲੋਕ ਨਾਚਾਂ ਦੇ ਵਿੱਚ ਬਹੁਤ ਵੱਡਾ ਨਾਮ ਆ। ਤੇ ਉਹਨਾਂ ਨੇ ਮੈਨੂੰ ਸਪੈਸ਼ਲ ਡੀਸੀ ਆਫਿਸ ਬੁਲਾ ਕੇ ਮੈਨੂੰ ਇਹ ਗੱਲ ਕਹੀ, ਮੈਨੂੰ ਕਹਿੰਦੇ ਬੇਟਾ ਵੀ ਪਰਮਾਤਮਾ ਨੇ ਤੇਰੇ ਅੰਦਰ ਇੱਕ ਵੱਖਰੀ ਕਲਾ ਦਿੱਤੀ ਹੈ, ਵੀ ਤੂੰ ਭੰਗੜਾ ਤਾਂ ਪਾ ਹੀ ਲੈਣਾ, ਤੂੰ ਇੱਕ ਮੁੰਡਾ ਗਾ ਹੋ ਜਾਣਾ, ਪਰ ਕਹਿੰਦੇ ਕਿ ਇਹ ਵੱਖਰੀ ਕਲਾ ਗੀ, ਕਹਿੰਦੇ ਤੁਸੀਂ ਤੁਹਾਨੂੰ ਇਹ ਬਾਹਰ ਕੱਢਣੀ ਚਾਹੀਦੀ ਹੈ ਤੇ ਤੁਸੀਂ ਅੱਜ ਤੋਂ ਬਾਅਦ ਕਹਿੰਦੇ ਇੱਧਰ ਜ਼ਿਆਦਾ ਧਿਆਨ ਦਿਓ। ਮੇਰੀ ਸਟੱਡੀ ਜ਼ਿਆਦਾ ਉੱਧਰ ਹੋਣ ਲੱਗ ਗਈ, ਜ਼ਿਆਦਾ ਮੈਂ ਧਿਆਨ ਉੱਧਰ ਹੋਣ ਲੱਗਿਆ, ਜੋ ਜੋ ਮੇਰੀ ਮੈਨੂੰ ਯਾਦ ਸੀ ਉਹ ਤਾਂ ਮੈਂ ਕਰਨਾ ਹੀ ਕਰਨਾ ਸੀ। ਉਸ ਤੋਂ ਬਾਅਦ ਮੈਂ ਇਕੱਠੇ ਕਰਨੇ ਸ਼ੁਰੂ ਕਰਤੇ, PhD ਭਾਵੇਂ ਮੇਰੀ ਹੁਣ ਚੱਲੀ ਹੈ, ਪਰ ਮੈਂ ਤਾਂ ਅੱਜ ਤੋਂ 25-30 ਸਾਲ ਪਹਿਲਾਂ ਹੀ ਇਹਨਾਂ ਨੂੰ ਇਕੱਠੇ ਕਰਨੇ ਸ਼ੁਰੂ ਕਰਤਾ ਕਿਵੇਂ। ਤੇ ਉਦੋਂ ਮੈਂ ਇਹਦੇ ਵਿੱਚ ਨਾ ਮੈਂ ਉਹਨਾਂ ਨੂੰ ਇੱਕ ਧਾਰਮਿਕ ਗੀਤ ਸੁਣਾਇਆ ਸੀਗਾ, ਰਵਾਇਤੀ ਗੀਤ ਜੋ ਸਾਡੀਆਂ ਸਵਾਣੀਆਂ ਗਾਉਂਦੀਆਂ ਸੀ, ਉਹ ਮੈਂ ਤੁਹਾਡੇ ਸਾਹਮਣੇ ਵੀ ਉਹਦੀਆਂ ਦੋ ਲਾਈਨਾਂ ਮੈਂ ਗਾਵਾਂਗਾ। ਉਦੋਂ ਮੈਂ ਗਾਇਆ ਸੀ,
ਕਿਥੇ ਦਾ ਸੋਡਾ ਜਨਮ ਗੁਰੂ ਜੀ, ਕਿਥੇ ਹੰਡੇਰੇ ਲਾਏ, ਓ ਮੈਂ ਵਾਰੀ ਗੁਰੂ ਜੀ, ਕਿਥੇ ਡੇਰੇ ਲਾਏ, ਪਟਨਾ ਸਾਹਿਬ ਦਾ ਜਨਮ ਗੁਰਾਂ ਦਾ, ਆਨੰਦਪੁਰ ਹੁੰਡੇਰੇ ਲਾਏ, ਓ ਮੈਂ ਬਾਰੀ ਗੁਰੂ ਜੀ, ਆਨੰਦਪੁਰ ਹੁੰਡੇਰੇ ਲਾਏ।
ਇੱਦਾਂ ਦੇ ਰਵਾਇਤੀ ਗੀਤ ਧਾਰਮਿਕ ਗੀਤਾਂ ਤੋਂ ਸਾਡੀਆਂ ਸਵਾਣੀਆਂ ਸ਼ੁਰੂ ਕਰਦੀਆਂ ਸੀ।
ਹਾਂ, ਇਹ ਮਲਵਈ ਜਿਹੜਾ
ਮਲਵਈ ਟਿਊਨ, ਮਲਵਈ
ਮਲਵਈ ਟੂਨ ਹੈ,
ਬਿਲਕੁਲ
ਵੋਇਸ,
ਬਿਲਕੁਲ ਜੀ।
ਸਾਡੇ ਧਾਰਨਾ ਅਸੀਂ ਕੀ ਪੜ੍ਹਦੇ ਹਾਂ ਨਾ,
ਜੀ ਜੀ,
ਇਹਦੇ ਵਿੱਚ ਵੀ 4-5 ਤਰ੍ਹਾਂ ਦੀ ਧਾਰਨਾ ਗਾਈ ਜਾਂਦੀ ਹੈ
ਜੀ।
ਇੱਕ ਆਹ ਧਾਰਨਾ ਵੀ ਗਾਈ ਜਾਂਦੀ, ਮਲਵਈ ਕੀਰਤਨ,
ਜੀ ਜੀ,
ਜਿਹਨੂੰ ਬਾਬਾ ਅਤਰ ਸਿੰਘ ਪੜ੍ਹਦੇ ਸੀ ਮਸਤੂਆਣੇ ਵਾਲੇ
ਜੀ।
ਮਲਵਈ ਬੋਲੀਆਂ ਦੀ ਤਰਜ ਦੇ ਉੱਤੇ ਉਹ ਧਾਰਨਾ ਗਾਉਂਦੇ ਸੀ
ਜੀ।
ਜਿੱਦਾਂ ਵਿਆਹਾਂ ਚ ਗੀਤ ਗਾਉਣੇ,
ਹਾਂਜੀ,
ਤੇ ਉਹਨਾਂ ਨੇ ਜਾ ਕੇ ਕਹਿਣਾ ਵੀ ਤੁਸੀਂ ਇਹ ਤਾਂ ਗਾਣੇ ਹੀ ਹੋ, ਤੁਸੀਂ ਆਹ ਗਾਓ। ਉਹਨਾਂ ਨੇ ਜਿੱਦਾਂ ਵੀ ਜਿਹੜਾ ਪੁੱਤ ਵੇ ਪੁੱਤ ਹੈ ਲਾੜਿਆ ਵੇ, ਤੇਰੀ ਮੱਧ ਵਿੱਚ ਵੇ ਬੂਟਾ ਰਾਈ ਦਾ, ਤੂੰ ਪੁੱਤ ਹੈ ਲਾੜਿਆ ਵੇ ਸੰਤ ਛਪਾਈ ਦਾ, ਤੇਰੀ ਮੱਧ ਵਿੱਚ ਵੇ ਬੂਟਾ ਟਾਲੀ ਦਾ, ਤੂੰ ਪੁੱਤ ਹੈ ਲਾੜਿਆ ਵੇ ਪੰਥ ਦੇ ਵਾਲੀ ਦਾ। ਏਦਾਂ ਉਹਨਾਂ ਨੇ ਮਤਲਬ ਦੱਸਣਾ। ਸੋ ਉਹ ਸਟਾਈਲ ਹੈ ਜਿਹੜਾ, ਇਹ ਮਲਵਈ ਸਟਾਈਲ ਹੈ, ਆਵਾਜ਼ ਇਹ ਸਾਰਾ ਜਿਹੜਾ ਹੈ। ਤੇ ਧਾਰਨਾ ਦੇ ਵਿੱਚ ਸਾਡੀ ਧਾਰਨਾ ਜੋ ਤੁਸੀਂ ਗਾਉਂਦੇ ਹਾਂ ਨਾ, ਉਹਦੇ ਵਿੱਚ ਵੀ 4-5 ਤਰ੍ਹਾਂ ਦੀ ਧਾਰਨਾ ਗਾਈ ਜਾਂਦੀ ਹੈ। ਇੱਕ ਮਾਝਾ ਸਟਾਈਲ ਹੁੰਦਾ, ਇੱਕ ਸਾਡਾ ਪਾਕਿਸਤਾਨੀ ਸਟਾਈਲ ਹੁੰਦਾ, ਇੱਕ ਸਾਡਾ ਇਹ ਸਟਾਈਲ ਹੁੰਦਾ ਮਲਵਈ ਕੀਰਤਨ ਜਿਹੜਾ।
ਹਾਂਜੀ,
ਇਹਦਾ ਅਲੱਗ ਅਲੱਗ ਸਟਾਈਲ ਹੈ। ਅੱਛਾ, ਤੇ ਇਹ ਫਿਰ ਤੁਸੀਂ ਉਹ ਨਾਲ ਸਿੱਖਿਆ?
ਹਾਂਜੀ, ਉਹਨੂੰ ਉਸ ਤੋਂ ਬਾਅਦ ਫਿਰ ਮੇਰੇ ਗੁਰੂ ਡਾਕਟਰ ਪ੍ਰਭਸ਼ਰਨ ਕੌਰ ਜੀ ਸਿੱਧੂ, ਬਹੁਤ ਵੱਡਾ ਨਾਮ ਆ ਇੰਡਸਟਰੀ ਚ ਉਹਨਾਂ ਦਾ, ਉਹਨਾਂ ਨੇ ਮੇਰੀ ਮੈਨੂੰ ਥਾਪੜਾ ਦਿੱਤਾ ਹੈ ਨਾ, ਕਿਉਂਕਿ ਮੇਰੀ ਸਟੱਡੀ ਸਾਰੀ ਇੱਦੀ ਸੀ। ਮੈਂ ਚਾਹੁੰਦਾ ਸੀ ਵੀ ਮੈਂ ਪੰਜਾਬੀ ਕਲਚਰ ਨਾਲ ਸੰਬੰਧਿਤ ਕੋਈ ਚੀਜ਼ ਰਹਿ ਨਾ ਜਾਵੇ। ਤੇ ਜਦੋਂ ਮੈਂ ਪੰਜਾਬੀ ਦੀ MA ਕਰੀ ਤਾਂ ਮੈਂ ਸਾਰਾ ਲਿਟਰੇਚਰ ਪੜ੍ਹਿਆ, ਮੈਂ ਹਰ ਇੱਕ ਚੀਜ਼ ਨੂੰ ਸਟੱਡੀ ਕਰਿਆ ਬੜੀ ਬਰੀਕੀ ਦੇ ਨਾਲ, ਜਿੰਨੀਆਂ ਵੀ ਸਾਡੀਆਂ ਸਿੱਠਣੀਆਂ ਦੋਹੇ ਜੋ ਵੀ ਹੈ, ਸਾਡੇ ਕਿੱਸਿਆਂ ਤੋਂ ਲਾ ਪਤਾ ਨਹੀਂ ਕੀ ਹੈ ਨਾ, ਪੀਲੂ ਸਾਹ ਤੋਂ ਵਾਰਸ਼ ਸਾਹ ਤੱਕ ਹਰ ਇੱਕ ਨੂੰ ਬੜੀ ਬਰੀਕੀ ਨਾਲ ਪੜ੍ਹਿਆ, ਕਿਉਂਕਿ ਦੇਖਦੇ। ਉਸ ਤੋਂ ਬਾਅਦ ਫਿਰ ਮੈਂ ਧਰਮ ਦੀ MA ਵੀ ਕਰੀ, ਕਿਉਂਕਿ ਸਾਡਾ ਇੱਕ ਬੜਾ ਅਟੁੱਟ ਅੰਗ ਹੈ ਰਾਜਨੀਤੀ, ਸਾਡਾ ਇਤਿਹਾਸ, ਸਾਡਾ ਲਿਟਰੇਚਰ ਤੇ ਆਪਣਾ ਧਰਮ, ਮੈਂ ਚਾਹੁੰਦਾ ਸੀ ਵੀ ਇਹਨਾਂ ਚਾਰਾਂ ਵਿਸ਼ਿਆਂ ਦੇ ਵਿੱਚ ਮੈਂ ਬਰੀਕੀ ਨਾਲ ਹਰ ਇੱਕ ਚੀਜ਼ ਨੂੰ ਜਾਣਾ। ਮੈਂ ਜਦੋਂ ਧਰਮ ਦੀ MA ਕਰੀ, ਗੁਰੂ ਗ੍ਰੰਥ ਸਾਹਿਬ ਜੀ ਨੂੰ ਤਾਂ ਆਪਾਂ ਪੜ੍ਹਦੀ ਹਾਂ ਹੈ ਨਾ, ਆਪਣਾ ਆਪਣੇ ਧਰਮ ਦੇ ਵਿੱਚੋਂ, ਪਰ ਮੈਂ ਬਾਈਬਲ ਜੀ ਨੂੰ ਵੀ ਪੜ੍ਹਿਆ, ਮੈਂ ਕੁਰਾਨ ਜੀ ਨੂੰ ਵੀ ਪੜ੍ਹਿਆ, ਮੈਂ ਗੀਤਾ ਜੀ ਨੂੰ ਵੀ ਪੜ੍ਹਿਆ, ਮੈਂ ਸਾਰੇ ਧਰਮਾਂ ਦਾ ਨਿਚੋੜ ਵੀ ਕੱਢਿਆ। ਈਵਨ ਕਿ ਮੇਰੇ ਜਿਹੜੇ ਕਾਲਜ ਪ੍ਰਿੰਸੀਪਲ ਸੀ ਡਾਕਟਰ ਰਜਿੰਦਰ ਕੌਰ ਜੀ, ਉਹਨਾਂ ਨੇ ਮੈਨੂੰ ਸਿੱਖ ਧਰਮ 'ਤੇ PhD ਕਰਨ ਲਈ ਟੋਪਿਕ ਦਿੱਤਾ। ਕਹਿੰਦੇ ਤੁਸੀਂ ਟੋਪਿਕ ਕਰੋ ਸਿੱਖ ਧਰਮ ਵਿੱਚ ਔਰਤ ਦੀ ਮਹੱਤਤਾ, ਅਤੇ ਮੈਂ ਰਿਸਰਚ 'ਤੇ ਨਿਕਲ ਗਿਆ। ਮੈਂ ਸਿੱਖ ਇਤਿਹਾਸ ਪੜ੍ਹਿਆ, ਚੰਗੀ ਤਰ੍ਹਾਂ ਪੜ੍ਹਿਆ, ਉਹਦੇ ਵਿੱਚ ਮਾਈ ਭਾਗੋ ਤੁਲਾ, ਮੈਂ ਇੱਕ ਔਰਤਾਂ ਬਾਰੇ ਵੀ ਸਿੱਖ ਧਰਮ ਦੇ ਵਿੱਚ ਕਿਹੜੀਆਂ ਮਹਾਨ ਔਰਤਾਂ ਹੋਈਆਂ ਨੇ। ਉਸ ਤੋਂ ਬਾਅਦ ਫਿਰ ਮੇਰੇ ਦੂਸਰੇ ਗਾਈਡ ਕਹਿੰਦੇ ਵੀ ਨਹੀਂ, ਵੀ ਤੇਰੇ ਕੋਲ ਮਟੀਰੀਅਲ ਪਹਿਲਾਂ ਹੀ ਬਹੁਤ ਹੈ, ਵੀ ਤੁਹਾਨੂੰ ਪੰਜਾਬੀ ਦੇ ਵਿੱਚ ਰਵਾਇਤੀ ਲੋਕ ਗੀਤਾਂ 'ਤੇ ਜਾਂ ਲੋਕ ਨਾਚਾਂ 'ਤੇ ਜਾਂ ਕੀਰਨਿਆਂ 'ਤੇ PhD ਕਰ ਲੈਣੀ ਚਾਹੀਦੀ ਹੈ।
ਕੀਰਨਿਆਂ 'ਤੇ
ਕਿਉਂਕਿ ਜਦੋਂ ਅਸੀਂ ਪਿੰਡਾਂ ਦੇ ਵਿੱਚ ਦੇਖਦੇ, ਪਿੰਡਾਂ 'ਚ ਰਹਿਣੀਆਂ ਤਾਂ ਜੋ ਕੀਰਨੇ ਪਾਉਂਦੀਆਂ ਸੀ ਨਾ ਔਰਤਾਂ, ਤਾਂ ਉਹ ਮੈਨੂੰ ਲੱਗਦਾ ਪੱਥਰਾਂ ਨੂੰ ਪਿਘਲਾ ਦਿੰਦੀਆਂ ਸੀ।
ਸਿਆਪਾ ਕਰਨਾ ਇੱਕ ਕਲਾ ਸੀ।
ਕਲਾ ਸੀ, ਬਿਲਕੁਲ ਸੀ।
ਸਿਆਪਾ ਹੁਣ ਤਾਂ ਹੁੰਦਾ ਨਹੀਂ, ਪੁਰਾਣੇ ਵੇਲਿਆਂ ਵਿੱਚ ਲੋਕਾਂ ਨੂੰ ਸਿਆਪਾ ਕਰਦਿਆਂ ਦੇਖਿਆ, ਉਹਦੇ ਤੇ ਸਟੈਪ ਹੁੰਦੇ ਸੀ ਪਰ
ਬਿਲਕੁਲ ਸੀ
ਗਿਣਤੀ ਵਿੱਚ।
ਹਾਂਜੀ, ਤੇ ਇਹ ਜਦੋਂ ਮੈਂ ਸੋਚਿਆ ਵੀ ਜੇ ਕੀਰਨਿਆਂ 'ਤੇ ਮੈਂ PhD ਕਰੂੰਗਾ ਤਾਂ ਉਹਨੂੰ ਮਾਨਤਾ ਨਹੀਂ ਮਿਲਣੀ, ਮੈਂ ਇੰਨੀ ਮਿਹਨਤ ਕਰਾਂਗਾ ਉਹਦਾ ਮੈਂ ਸਟੇਜੀਕਰਨ ਨਹੀਂ ਕਰ ਪਾਊਂਗਾ, ਕਿਉਂਕਿ ਮੈਂ ਕੋਈ ਕੀਰਨਿਆਂ ਦੀ ਟੀਮ ਬਣਾ ਕੇ ਤਾਂ ਮੈਂ ਸਟੇਜ 'ਤੇ ਪੇਸ਼ਕਾਰੀ ਨਹੀਂ ਦੇ ਪਾਵਾਂਗਾ ਉਹਨਾਂ ਦਾ। ਇਹ ਤਾਂ ਇੱਕ ਵੱਧ ਸ਼ਗਨ ਸਮਝਿਆ ਜਾਂਦਾ ਸਾਡੇ ਸਮਾਜ ਦੇ ਵਿੱਚ ਹੈ ਨਾ, ਪਰ ਮੈਂ ਉਹ ਟੋਪਿਕ ਨਹੀਂ ਲਿਆ। ਉਸ ਤੋਂ ਬਾਅਦ ਫਿਰ ਮੈਂ ਸੋਚਿਆ ਵੀ ਮੈਂ ਰਵਾਇਤੀ ਲੋਕ ਗੀਤਾਂ ਦੇ ਵਿੱਚ ਮੈਂ PhD ਕਰਾਂ, ਹੈ ਨਾ, ਬਹੁਤ ਡੂੰਘਾ ਚੱਲਿਆ। ਫਿਰ ਵੀ ਮੈਂ ਕਿਹਾ ਵੀ ਨਹੀਂ, ਜੋ ਮੈਂ ਸਮਾਜ ਨੂੰ ਸੁਨੇਹਾ ਦੇਣਾ ਉਹ ਵੀ ਰਹਿ ਜੂਗਾ। ਫਿਰ ਮੈਂ ਆਪਣਾ ਟੋਪਿਕ ਲਿਆ ਲੋਕ ਨਾਚ, ਵੀ ਮੈਂ ਸਾਰੇ ਨਾਚਾਂ 'ਤੇ ਗੱਲ ਕਰ ਸਕਾਂ, ਵੀ ਮੈਂ ਗਿੱਧਾ ਵੀ ਲੋਕਾਂ ਨੂੰ ਦੱਸ ਸਕਾਂ, ਮੈਂ ਭੰਗੜਾ ਵੀ ਦੱਸ ਸਕਾਂ, ਮੈਂ ਲੁੱਡੀ ਵੀ ਦੱਸ ਸਕਾਂ, ਮੈਂ ਸੰਮੀ ਵੀ ਦੱਸ ਸਕਾਂ, ਮੈਂ ਡੰਡਾਸ ਵੀ ਦੱਸ ਸਕਾਂ, ਮੈਂ ਝੂਮਰ ਵੀ ਦੱਸ ਸਕਾਂ। ਫਿਰ ਇਹਦੇ ਵਿੱਚੋਂ ਕਿਹੜੇ ਨਾਚ ਸਾਡੇ ਮਰਦਾਂ ਦੇ ਨੇ ਅਤੇ ਕਿਹੜੇ ਨਾਚ ਸਾਡੀਆਂ ਔਰਤਾਂ ਦੇ ਨੇ। ਮੈਨੂੰ ਪਾਕਿਸਤਾਨ ਵੀ ਜਾਣਾ ਪਿਆ ਅਤੇ ਮਾਝਾ, ਮਾਲਵਾ, ਦੁਆਬਾ, ਪੁਆਧ, ਮੈਂ ਬਰੀਕੀ ਦੇ ਨਾਲ ਸਾਰੇ ਖੇਤਰਾਂ ਦੇ ਵਿੱਚ ਗਿਆ ਅਤੇ ਉਹਦੇ ਵਿੱਚੋਂ ਮਟੀਰੀਅਲ ਕੱਢ ਕੱਢ ਕੇ ਮੈਂ ਕਾਲਜਾਂ ਦੇ ਬੱਚਿਆਂ ਨੂੰ ਸਿਖਾ ਕੇ ਅਤੇ ਮੈਂ ਸਟੇਜੀਕਰਨ ਕਰਦਾ ਰਿਹਾ। ਘੱਟੋ ਘੱਟ 70,000 ਦੇ ਨੀਅਰ ਅਬਾਊਟ ਮੈਂ ਲੜਕੀਆਂ ਨੂੰ ਇਹਦੀ ਟ੍ਰੇਨਿੰਗ ਦਿੱਤੀ,
70,000
ਲੜਕੀਆਂ ਨੂੰ, ਅਤੇ ਜਿਹਦੇ ਵਿੱਚੋਂ ਅਨੇਕਾਂ ਹੀ ਲੜਕੀਆਂ ਵਿਦੇਸ਼ਾਂ ਦੇ ਵਿੱਚ ਇਸ ਕਲਾ ਦੇ ਆਸਰੇ ਗਈਆਂ, ਕੋਈ ਅਕੈਡਮੀ ਚਲਾ ਰਹੀ ਆ, ਬਹੁਤ ਸਾਰੀਆਂ ਫਿਲਮ ਇੰਡਸਟਰੀ 'ਚ ਬਹੁਤ ਸਾਰੀਆਂ ਮੇਰੀਆਂ ਸਟੂਡੈਂਟਸ ਕੁੜੀਆਂ ਗਈਆਂ, ਬਹੁਤ ਸਾਰੀਆਂ ਕੁੜੀਆਂ ਸਿੰਗਰ ਬਣੀਆਂ, ਬਹੁਤ ਸਾਰੀਆਂ ਕੁੜੀਆਂ ਗੁਰਬਾਣੀ ਕੀਰਤਨੀਆਂ ਬਣੀਆਂ, ਪਤਾ ਨਹੀਂ ਕਿੰਨੇ ਕੁ ਬੱਚਿਆਂ ਨੂੰ ਇਹ ਚੀਜ਼ਾਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਰੀ। ਇਕੱਲਾ ਮੈਂ ਪਹਿਲਾਂ ਵੀ ਗੱਲ ਕਰਕੇ ਹਟਿਆ ਵੀ ਜੇ ਅਸੀਂ ਭੰਗੜਾ ਸਿਖਾਉਂਦੇ ਹਾਂ, ਇਕੱਲਾ ਭੰਗੜਾ ਇੱਕ ਨਾਚ ਨਹੀਂ ਹੈਗਾ। ਜਦੋਂ ਅਸੀਂ ਸਾਡਾ ਕੋਈ ਵੀ ਨੌਜਵਾਨ ਭੰਗੜੇ ਵੱਲ ਆਉਂਦਾ, ਸਭ ਤੋਂ ਪਹਿਲਾਂ ਉਹ ਕੇਸ ਰੱਖਦਾ ਆਪਣੇ, ਦੂਜੇ ਨੰਬਰ ਤੋਂ ਆਪਣੀ ਦਾੜੀ ਪ੍ਰਕਾਸ਼ ਕਰਦਾ,
ਪੱਗ
ਬੰਨਣੀ ਪੈਂਦੀ ਹੈ, ਪਹਿਰਾਵਾ। ਤੇ ਸਾਨੂੰ ਜਦੋਂ ਇਹ ਚੀਜ਼ਾਂ, ਅਸੀਂ ਇਹਦੇ ਵੱਲ ਕਿਉਂ ਧਿਆਨ ਦਿੱਤਾ ਵੀ ਨਹੀਂ, ਇੱਕ ਧੀ ਦੇ ਨਾਲ ਕਈ ਨਿਸ਼ਾਨੇ ਹੋ ਰਹੇ ਨੇ। ਮੁੰਡਾ ਭੰਗੜੇ ਦੇ, ਭੰਗੜਾ ਪਾਉਣ ਵਾਲਾ ਮੁੰਡਾ, ਪਹਿਲੀ ਗੱਲ ਤਾਂ ਉਹ ਆਪਣੇ ਪਹਿਰਾਵੇ ਨਾਲ ਜੁੜੂਗਾ,
ਨਸ਼ੇ ਤੋਂ ਬਚੂਗਾ।
ਦੂਜੀ ਗੱਲ, ਆਪਣੀ ਮਾਂ ਬੋਲੀ ਦੇ ਨੇੜੇ ਰਹੂਗਾ, ਆਪਣੇ ਪਹਿਰਾਵੇ ਦੇ ਨੇੜੇ ਰਹੂਗਾ, ਸਿਹਤਮੰਦ ਰਹੂਗਾ। ਬੜੀਆਂ ਚੀਜ਼ਾਂ ਇਹਦੇ ਵਿੱਚ ਆਈਆਂ। ਮੇਰਾ ਫੀਲਡ ਸੀ ਕੁੜੀਆਂ ਦਾ ਜੀ, ਕੁੜੀਆਂ ਦਾ ਗਿੱਧਾ, ਗਿੱਧਾ ਦੇ ਨਾਲ ਨਾਲ ਕੁੜੀਆਂ ਸਭ ਤੋਂ ਪਹਿਲਾਂ ਸਿਰ 'ਤੇ ਦੁਪੱਟਾ ਲੈਣਾ, ਕੁੜੀਆਂ ਨੂੰ ਅਸੀਂ ਸਭ ਦਾ ਪਹਿਲਾ ਪੁਆਇੰਟ ਹੀ ਸਾਡਾ ਇਹ ਹੁੰਦਾ, ਰੋਮ ਨਹੀਂ ਕਟਾਊਗੀ ਕੋਈ ਵੀ ਕੁੜੀ, ਪਹਿਰਾਵੇ 'ਚ ਰਹੂਗੀ, ਕੋਈ ਕੁੜੀ ਸ਼ਾਰਟ ਨਹੀਂ ਪਾਊਗੀ, ਜਾਣੀ ਕਿ ਆਪਣਾ ਕੋਈ ਵੀ ਸਰੀਰ ਦਾ ਅੰਗ ਨੰਗਾ ਨਹੀਂ ਕਰੂਗੀ। ਤਾਂ ਉਹਦੇ ਨਾਲ ਜਿਵੇਂ ਜਿਵੇਂ ਜਾਂਦੇ ਰਹੇ ਬੱਚੇ, ਤੁਸੀਂ ਅੱਜ ਵੀ ਜਦੋਂ ਸਾਡੀਆਂ ਵਿਦਿਆਰਥਣਾਂ ਸਾਨੂੰ ਮੈਨੂੰ ਕਿਤੇ ਵੀ ਮਿਲਦੀਆਂ ਨੇ, 20-20 ਸਾਲ ਪੁਰਾਣੀਆਂ, 25-25 ਸਾਲ ਪੁਰਾਣੀਆਂ, ਜਦੋਂ ਵੀ ਉਹ ਕਿਤੇ ਮਿਲਣਗੀਆਂ, ਉਹਨਾਂ ਦੇ ਸਿਰ 'ਤੇ ਚੁੰਨੀਆਂ ਲਈਆਂ ਹੁੰਦੀਆਂ ਨੇ, ਗੁੱਤਾਂ ਕਰੀਆਂ ਹੁੰਦੀਆਂ ਨੇਗੀਆਂ, ਪ੍ਰੋਪਰ ਪਹਿਰਾ ਵਿੱਚ ਫੁਲਕਾਰੀਆਂ ਲੈ ਕੇ ਜਦੋਂ ਮਿਲਦੇ ਨੇ, ਸਾਨੂੰ ਲੱਗਦਾ ਵੀ ਅਸੀਂ ਬਹੁਤ ਅੱਛਾ ਮੈਸੇਜ ਦਿੱਤਾ।
ਜਿਹੜਾ ਹੁਣ ਤੁਸੀਂ ਕਰ ਰਹੇ ਹੋ ਸਮਾਓ ਪਿੰਡ ਦੇ ਵਿੱਚ, ਹੁਣ ਉੱਥੇ ਕੀ ਸੈਟਅਪ ਕੀਤਾ ਹੋਇਆ?
ਉੱਥੇ ਅਸੀਂ ਸੈਟਅਪ ਕਰਿਆ ਹੋਇਆ, ਅਸੀਂ ਇੱਕ ਮੇਲਾ ਆਰੰਭ ਕਰਿਆ ਸੀ ਜਿਹਨੂੰ ਧੀਆਂ ਦਾ ਮੇਲਾ ਕਿਹਾ ਜਾਂਦਾ, ਉਹਨੂੰ ਤੀਆਂ ਵੀ ਕਿਹਾ ਜਾਂਦਾ। ਉੱਥੇ ਸਾਲ ਬਾਅਦ ਆਉਂਦਾ ਜੀ, ਉਹ
ਕਿੰਨੇ ਦਿਨ ਦਾ ਹੁੰਦਾ?
ਉਹ 15 ਦਿਨ ਦਾ ਜੀ, 15 ਦਿਨ ਦੇ। ਉਹਦੇ ਵਿੱਚ ਬਾਹਰਲੋਂ ਮੈਨੂੰ ਲੱਗਦਾ ਕਾਫੀ ਮੁਲਕਾਂ ਦੀਆਂ ਕੁੜੀਆਂ ਆਉਂਦੀਆਂ ਨੇ ਅਤੇ ਪੰਜਾਬ 'ਚ ਹੋਰ ਸਟੇਟਾਂ ਦੀਆਂ ਵੀ ਕੁੜੀਆਂ ਆਉਂਦੀਆਂ ਨੇ। ਉੱਥੇ ਫਿਰ ਅਸੀਂ ਇੱਕ ਕੁੜੀਆਂ ਦੇ ਲਈ ਘਰ ਬਣਾਏ ਨੇ ਜਿਹਦਾ ਨਾਮ ਰੱਖਿਆ ਹੋਇਆ ਧੀਆਂ ਦਾ ਘਰ।
ਅੱਛਾ,
ਉਹਦਾ ਨਾਮ ਹੀ ਰੱਖਿਆ ਉਹਦੇ ਬਾਹਰ। ਦੇਖੋ ਤੁਸੀਂ, ਹੁਣ ਤੱਕ ਇੱਕ ਸਮਾਜ ਨੂੰ ਅਸੀਂ ਇਹ ਵੀ ਸੁਨੇਹਾ ਦਿੱਤਾ, ਤਾਂ ਅਸੀਂ ਮੁੰਡਿਆਂ ਦੇ ਘਰ ਤਾਂ ਦੇਖੇ ਨੇ, ਬੜਾ ਕੁਛ ਸਾਡੇ ਮਾਪੇ ਕਹਿੰਦੇ ਨੇ, ਪਰ ਪਹਿਲੀ ਵਾਰ ਮੈਨੂੰ ਉਹਦਾ ਪੂਰੇ ਵਿਸ਼ਵ ਦਾ ਪਹਿਲਾ ਘਰ ਹੋਊਗਾ ਜਿਹਦੀ ਪਲੇਟ ਤੇ ਲਿਖਿਆ ਹੋਇਆ ਧੀਆਂ ਦਾ ਘਰ। ਉੱਥੇ ਦੂਰੋਂ ਦਰੇਡੋਂ ਆਉਣ ਵਾਲੀ ਹਰ ਕੁੜੀ ਨੂੰ ਸੁੱਖ ਸਹੂਲਤਾਂ ਮਿਲਦੀਆਂ ਨੇ, ਜਿੰਨਾ ਦਿਲ ਕਰਦਾ ਕੁੜੀ ਦਾ ਉੱਥੇ ਰੁਕ ਸਕਦੀ ਆ, ਉਹਨੂੰ ਇੱਕ ਪੇਕਿਆਂ ਵਰਗਾ ਮਾਹੌਲ ਮਿਲਦਾ ਉੱਥੇ, ਹਰ ਤਰ੍ਹਾਂ ਦੀ ਪੱਧਰ ਦੀ ਸਹੂਲਤ ਮਿਲਦੀ ਹੈ। ਦੂਸਰੀ ਗੱਲ, ਜਿਨ੍ਹਾਂ ਬੱਚੀਆਂ ਦੇ ਕੋਈ ਭਰਾ ਨਹੀਂ ਹੁੰਦਾ, ਜਿਨ੍ਹਾਂ ਦੇ ਮਾਪੇ ਨੇ ਜਾਂ ਜਿਨ੍ਹਾਂ ਦੇ ਪੇਕੇ ਛੁੱਟ ਗਏ ਵਿਚਾਰੀਆਂ ਦੇ ਮਾਂ ਬਾਪ ਤੋਂ ਬਾਅਦ ਉਹ ਪੇਕੇ ਜਾਂਦੇ ਨੇ, ਜਾਂ ਜਿਨ੍ਹਾਂ ਦੇ ਸਾਰਾ ਕੁਛ ਹੁੰਦੇ ਹੋਏ ਵੀ ਉਹਨਾਂ ਕੋਲ ਨਹੀਂ ਜਾਂਦੇ। ਗੱਲ ਇੱਥੇ ਅਮੀਰੀ ਗਰੀਬੀ ਦੀ ਨਹੀਂ ਹੈਗੀ, ਹਨਾ। ਮੈਂ ਅਕਸਰ ਕਹਿਣਾ ਹੁੰਦਾ ਤਾਂ ਬਹੁਤੇ ਸੋਚਦੇ ਹੁੰਦੇ ਨੇ ਵੀ ਸ਼ਾਇਦ ਸਮਾਜ ਜਿਹੜੇ ਸੰਧਾਰੇ ਮਿਲਦੇ ਨੇ ਉਹ ਕਿਸੇ ਲੋੜਵੰਦ ਕੁੜੀਆਂ ਨੂੰ ਮਿਲਦੇ ਨੇ। ਮੈਂ ਵਾਰ ਵਾਰ ਚੈਨਲਾਂ ਤੇ ਮੈਂ ਅੱਜ ਵੀ ਇਹੀ ਕਹਿ ਰਿਹਾ ਵੀ ਕਦੇ ਧੀ ਲੋੜਵੰਦ ਨਹੀਂ ਹੋ ਸਕਦੀ। ਧੀ ਤਾਂ ਸਾਡੀ ਬਹੁਤ ਵੱਡਾ ਖਜ਼ਾਨਾ ਗਾ, ਧੀ ਤਾਂ ਸਾਡੀ ਇੱਕ ਬਹੁਤ ਵੱਡੀ ਦੌਲਤ ਆ, ਸਾਡੀ ਧੀ ਤਾਂ ਜਿਹਦੇ ਜਿਹੜੇ ਘਰ ਦੇ ਵਿੱਚ ਧੀਆਂ ਨੇ ਉਹਨਾਂ ਨੂੰ ਪਤਾ, ਉਹਨਾਂ ਨੂੰ ਪੁੱਛ ਕੇ ਦੇਖੋ ਘਰਾਂ ਦੇ ਵਿੱਚ, ਮੇਰੇ ਘਰ ਦੇ ਵਿੱਚ ਕਿੰਨੀਆਂ ਭੈਣਾਂ ਨੇ, ਮੇਰੇ ਚਾਚੇ ਤਾਏ ਨੇ ਕਿੰਨੇ ਨੇ। ਮੈਂ ਕਹਿਣਾ ਸਾਡੀ ਜੇ ਇੱਕ ਕੁੜੀ ਵੀ ਸਾਡੇ ਘਰ ਦੇ ਵਿੱਚ ਨਹੀਂ ਹੁੰਦੀ ਤਾਂ ਸਾਡੇ ਸਾਰਿਆਂ ਨੇ ਚਿਹਰੇ ਉਦਾਸ ਹੋ ਜਾਂਦੇ ਨੇ, ਸਾਡੇ ਘਰ 'ਚ ਇੰਨੇ ਭਾਗ ਲੱਗੇ ਹੋਏ ਨੇ ਹੱਦੋਂ ਵੱਧ। ਤਾਂ ਇਸ ਕਰਕੇ ਵੀ ਉਹ ਲੋੜਵੰਦ ਦੀ ਨਹੀਂ ਹੁੰਦੀ, ਉੱਥੇ ਇੱਕ ਧੀਆਂ ਨੂੰ ਸਤਿਕਾਰ ਆ, ਕਿਉਂਕਿ ਜਦੋਂ ਅਸੀਂ ਕੁੜੀ ਨੂੰ ਸੰਧਾਰਾ ਦਿੰਦੇ ਹਾਂ ਨਾ ਜੀ, ਪੀਪੇ ਦੇ ਵਿੱਚ ਮੱਠੀਆਂ ਗੁਲ ਗਰੇ ਉਹ ਪੈਂਦੇ ਨੇ, ਉਹ ਜਦੋਂ ਪੀਪਾ ਖੋਲਦੀ ਆ ਇਕੱਲੀ ਉਹਦੇ ਵਿੱਚੋਂ ਪਕਵਾਨ ਨਹੀਂ ਕੱਢਦੀ, ਜਦੋਂ ਪੀਪੇ ਦਾ ਢੱਕਣ ਖੋਲਦੀ ਉਹਨੂੰ ਚਾਰੇ ਦਿਸ਼ਾਵਾਂ ਦੇ ਵਿੱਚੋਂ ਕਿਤੋਂ ਉਹਨੂੰ ਆਪਣਾ ਬੁੱਢਾ ਪਿਓ, ਕਿਤੇ ਬੁੱਢੀ ਮਾਂ, ਕਿਤੇ ਆਪਣੀ ਭਰਜਾਈ, ਕਿਤੇ ਭਰਾ, ਤੇ ਵਿਚਕਾਰ ਖੇਡਦਾ ਬਚਪਨ ਚੇਤੇ ਆਉਂਦਾ ਉਹਦੇ। ਕਿੰਨੀਆਂ ਸਦਰਾਂ ਪੀਪੇ ਦੇ ਨਾਲ ਜੁੜੀਆਂ ਹੋਈਆਂ ਨੇ। ਪਿਛਲੇ ਸਾਲ ਦੀ ਗੱਲ ਆ, ਇੰਗਲੈਂਡ ਤੋਂ ਕੁੜੀਆਂ ਆਈਆਂ, ਅਸੀਂ ਬੜੇ ਉਹਨਾਂ ਨੂੰ ਸੌਗਾਤਾਂ ਦਿੱਤੀਆਂ, ਉਹ ਬਾਕੀ ਚੀਜ਼ਾਂ ਸਾਡੀਆਂ, ਉਹ ਇੰਗਲੈਂਡ ਅਮੈਰੀਕਾ ਵਗੈਰਾ ਕੁੜੀਆਂ ਪੀਪੇ ਲੈ ਕੇ ਗਈਆਂ ਨਾਲ। ਮੈਂ ਪਿਛਲੇ ਸਾਲ ਆਸਟ੍ਰੇਲੀਆ ਦੌਰਾ ਸੀ ਮੇਰਾ, ਮੈਂ ਗਿਆ ਤੇ ਉੱਥੇ ਕੁੜੀਆਂ ਨੇ ਮੈਨੂੰ ਸੁਨੇਹੇ ਭੇਜੇ, ਕਹਿੰਦੇ ਵੀਰੇ, ਕਹਿੰਦੇ ਸਾਡੇ ਲਈ ਸੰਧਾਰੇ ਲੈ ਕੇ ਆਈ। ਮੇਰੇ ਲਈ ਚਿੰਤਾ ਦਾ ਵਿਸ਼ਾ ਬਣ ਗਿਆ ਵੀ ਮੈਂ ਆਸਟ੍ਰੇਲੀਆ ਕਿੱਦਾਂ ਲੈ ਕੇ ਜਾਵਾਂ ਏਦਾਂ ਸਮਾਨ, ਕਿਵੇਂ ਨਾ ਕਿਵੇਂ ਮੈਂ ਪ੍ਰਬੰਧ ਕੀਤਾ, ਪੀਪਿਆਂ ਦਾ ਪ੍ਰਬੰਧ ਕੀਤਾ, ਉੱਥੇ ਤੱਕ ਪਹੁੰਚਾਇਆ। ਆਸਟ੍ਰੇਲੀਆ ਦੀ ਧਰਤੀ ਦੇ ਵਿੱਚ ਵੀ ਮੈਂ ਵੱਖਰੇ ਵੱਖਰੇ ਸ਼ਹਿਰਾਂ 'ਚ, ਸਿਡਨੀ ਹੋ ਗਿਆ, ਬ੍ਰਿਸਬਨ ਹੋ ਗਿਆ, ਗੋਲਡ ਕੋਸਟ ਹੋ ਗਿਆ, ਤੇ ਬਹੁਤ ਸਾਰੀਆਂ ਇਹੋ ਜਿਹੇ ਸ਼ਹਿਰਾਂ ਦੇ ਵਿੱਚ ਮੈਂ ਆਪਣੇ ਹੱਥੀ ਕੁੜੀਆਂ ਨੂੰ ਉਹ ਸੰਧਾਰੇ ਦੇ ਕੇ ਆਇਆ ਤੇ ਮੈਨੂੰ ਇੰਨਾ ਕੁ ਸਕੂਨ ਮਿਲਿਆ ਤੇ ਮੈਨੂੰ ਇਹ ਵੀ ਪ੍ਰਾਊਡ ਹੁੰਦਾ ਆਪਣੇ ਆਪ ਤੇ ਵੀ ਮੈਂ ਵਿਸ਼ਵ ਦੀ ਹਰ ਇੱਕ ਕੁੜੀ ਦਾ ਭਰਾ ਗਾ, ਵੀ ਮੈਨੂੰ ਇੱਕ ਵਿਸ਼ਵ ਭਰਾ ਹੋਣ ਦਾ ਦਰਜਾ ਗਾ ਜਿਹੜਾ। ਕਈ ਵਾਰ ਮੈਂ ਲੰਘ ਰਿਹਾ ਹੁੰਦਾ ਨਾ ਜੀ ਕਿਤੇ ਪਿੰਡਾਂ 'ਚ ਜਾਂਦੇ ਹਾਂ ਜਾਂ ਕਿ ਅਸੀਂ ਸ਼ੋਅ ਲਾਉਣ ਜਾਂਦੇ ਹਾਂ ਤਾਂ ਮੈਨੂੰ ਕਲਾਕਾਰ ਦੇ ਰੂਪ 'ਚ ਘੱਟ ਦੇਖਦੇ ਨੇ, ਤਾਂ ਬੁੜੀਆਂ ਆਪਸ 'ਚ ਕਹਿਣ ਲੱਗਦੀ ਨਹੀਂ ਉਹ ਸੰਧਾਰਿਆਂ ਵਾਲਾ ਭਾਈ ਆ ਗਿਆ।
ਅੱਛਾ,
ਮੈਨੂੰ ਏਦਾਂ ਦਾ ਸਵਾਨੀਆਂ ਚਾਹ ਚੜ ਜਾਂਦਾ ਉਹਨਾਂ ਨੂੰ, ਹਨਾ। ਤੇ ਇਸ ਕਰਕੇ ਵੀ ਅਸੀਂ ਇਹ ਯੂਨੀਵਰਸਿਟੀ ਦੇ ਸਟੇਜਾਂ ਤੋਂ ਬਾਅਦ ਮੈਂ ਖੁਦ ਪਿੰਡ ਦੇ ਵਿੱਚ ਆਇਆ, ਮੈਂ ਖੁਦ ਆਪਣੀ ਡਰੈਸ ਅਪ ਲੈ ਕੇ, ਕਿਉਂਕਿ ਸਾਨੂੰ ਇੱਕ ਲੋੜ ਪੈ ਗਈ ਸੀ ਇੰਨੀਆਂ ਧੀਆਂ ਨੂੰ ਸਤਿਕਾਰ ਦੇਣਾ, ਤੇ ਇਨਕਮ ਸੋਰਸ ਸਾਡਾ ਤਾਂ ਕੋਈ ਹੈ ਨਹੀਂ, ਕੋਈ ਹੋਈ ਨੌਕਰੀਆਂ ਸਰਕਾਰਾਂ ਨੇ ਸਾਨੂੰ ਦਿੱਤੀਆਂ ਨਹੀਂ, ਕਿੰਨੇ ਕਿੰਨੇ ਪੜ੍ਹ ਗਏ ਸਾਨੂੰ, ਨਾ ਸਾਨੂੰ ਕੋਈ ਯੂਨੀਵਰਸਿਟੀਆਂ ਨੇ ਕਿਤੇ ਜਗ੍ਹਾ ਦਿੱਤੀ ਹੈ, ਨਾ ਸਾਨੂੰ ਸਰਕਾਰਾਂ ਨੇ ਜਗ੍ਹਾ ਦਿੱਤੀ। ਅਸੀਂ ਆਪਣੀ ਕਲਾ ਦੇ ਸਿਰ ਤੇ ਅੱਗੇ ਵਧੇ, ਤਾਂ ਅਸੀਂ ਥੋੜ੍ਹੀ ਜਿਹੀ ਆਪਣੀ ਟੀਮ ਬਣਾਈ ਤੇ ਲੋਕਾਂ ਦੇ ਘਰਾਂ ਦੇ ਵਿੱਚ ਜਾਣ ਦੀ ਕੋਸ਼ਿਸ਼ ਕੀਤੀ, ਇੱਕ ਅੱਛਾ ਮੈਸੇਜ ਦਿੱਤਾ। ਸਾਨੂੰ ਜਿੰਨਾ ਕੁ ਤਿਲ ਫੁੱਲ ਭੇਟਾ ਅਸੀਂ ਲੈਂਦੇ ਹਾਂ ਉਹ ਸਾਰਾ ਇਕੱਠਾ ਕਰਕੇ ਅਸੀਂ ਸਾਲ ਦਾ ਉਹਨਾਂ ਧੀਆਂ ਦੇ ਜਿਹੜਾ ਲਿਖਿਆ।
ਅੱਛਾ, ਜਿਹੜਾ ਉਹ ਤੁਸੀਂ ਪ੍ਰੋਗਰਾਮ ਕਰਦੇ ਹੋ ਹੁਣ, ਉਹ ਟੀਮ ਬਣਾਈ ਹੋਈ ਹੈ?
ਹਾਂਜੀ,
ਮੁੰਡਿਆਂ ਦੀ ਹੈ,
ਮੁੰਡਿਆਂ ਲਈ ਜੀ।
ਉਹ ਜਿਹੜੇ ਤੁਸੀਂ ਵਿਆਹਾਂ ਦੇ ਵਿੱਚ, ਹਾਂਜੀ, ਕੀ ਕਹਿੰਦੇ ਆ ਤੁਸੀਂ?
ਉਹ ਅਸੀਂ ਆਪਣੀ ਇੱਕ ਸੰਦਲੀ ਵਿਰਸੇ ਬੈਨਰ ਦੇ ਥੱਲੇ ਅਸੀਂ ਇੱਕ ਆਪਣੀ ਟੀਮ ਬਣਾਈ ਹੈ।
ਅੱਛਾ, ਸੰਦਲੀ
ਵਿਰਸਾ। ਹਾਂਜੀ, ਸੰਦਲੀ ਵਿਰਸਾ। ਹੁਣ ਅਸੀਂ ਕਦੇ ਆਪਣੀ ਟੀਮ ਦਾ ਨਾ ਕੋਈ ਮਲਵਈ ਗਿੱਧਾ ਨਹੀਂ ਰੱਖਿਆ ਜਾਂ ਕੋਈ ਹੋਰ ਨਹੀਂ ਰੱਖਿਆ, ਕਿਉਂਕਿ ਸੰਦਲੀ ਵਿਰਸੇ ਦਾ ਮਤਲਬ ਪੰਜਾਬ ਦੀ ਹਰ ਵੰਨਗੀ, ਉਹ 'ਚ ਸਿੱਠਣੀਆਂ ਵੀ ਹੋ ਸਕਦੀਆਂ ਨੇ, ਦੋਹੇ ਵੀ ਹੋ ਸਕਦੇ ਨੇ, ਬੋਲੀਆਂ ਵੀ ਹੋ ਸਕਦੀਆਂ ਨੇ, ਘੋੜੀਆਂ ਵੀ ਹੋ ਸਕਦੀਆਂ ਨੇ, ਸੁਹਾਗ ਵੀ ਹੋ ਸਕਦੇ ਨੇ, ਕਿ ਬਹੁਤ ਸਾਰੀਆਂ ਮੁਦਰਾਵਾਂ ਦੇ ਵਿੱਚ ਅਸੀਂ ਉਹ ਨਾਚ ਨੂੰ ਪੇਸ਼ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਅੱਛਾ, ਫਿਰ ਕਿੰਨਾ ਚਿਰ ਹੁੰਦਾ ਪ੍ਰੋਗਰਾਮ, ਮਤਲਬ ਕਿੰਨੇ ਘੰਟੇ ਦਾ?
ਉਹ ਜੇ ਤਾਂ ਸਾਨੂੰ ਕੋਈ ਆਪਣੇ ਰਾਤ ਦੇ ਸਮਾਗਮ ਤੇ ਬੁਲਾਉਂਦਾ, ਅਸਲ ਵਿੱਚ ਉਹ ਸਮੇਂ ਤੇ ਡਿਪੈਂਡ ਹੈ ਜੀ। ਕਈ ਵਾਰ ਮਾਹੌਲ ਬਣਿਆ ਰਹਿੰਦਾ, ਚਾਰ ਚਾਰ ਘੰਟੇ ਵੀ ਬਣਿਆ ਰਹਿੰਦਾ, ਕਈ ਵਾਰ ਮਾਹੌਲ ਇੱਕ ਘੰਟੇ ਦੇ ਵਿੱਚ, ਅੱਧੇ ਘੰਟੇ ਦੇ ਵਿੱਚ ਹੀ ਸਾਡੇ ਚਾਹ ਪੂਰੇ ਹੋ ਜਾਂਦੇ ਹੁੰਦੇ ਨੇ, ਹਨਾ। ਉਹਦਾ ਕੋਈ ਟਾਈਮ ਲਿਮਿਟ ਨਹੀਂ, ਜੇ ਡੇ ਟਾਈਮ ਜਾਂਦੇ ਤਾਂ ਅਸੀਂ ਸਾਰੀਆਂ ਰਸਮਾਂ ਕਰੀਂਦੀਆਂ ਨੇ।
ਅੱਛਾ, ਉਹਦਾ ਜਿਹੜਾ ਫਿਰ ਲੋਕ ਤੁਹਾਨੂੰ ਦਿੰਦੇ ਨੇ, ਉਹਦਾ ਭੇਟਾ ਕਹਿ ਸਕਦੇ ਆ, ਜਿਹੜੀ ਉਹਦੀ ਪ੍ਰੋਫਿਟ ਹੁੰਦਾ ਹੈ, ਇਨਕਮ ਹੁੰਦੀ ਹੈ, ਉਹਦੇ ਨਾਲ ਤੁਸੀਂ ਫਿਰ ਚਲਾਉਂਦੇ
ਹੋ? ਉਹਦੇ ਵਿੱਚੋਂ ਜਿੰਨਾ ਵੀ ਸਾਡਾ, ਕਿੰਨੀਆਂ, ਮੈਂ ਤੁਹਾਨੂੰ ਪਹਿਲਾਂ ਕਹਿ ਕੇ ਯੂਨੀਵਰਸਿਟੀ ਤੋਂ ਬਹੁਤ ਸਾਰੀਆਂ ਕੁੜੀਆਂ ਆਈਆਂ ਨੇ ਜਿਨ੍ਹਾਂ ਦੀ ਫੀਸ ਅਸੀਂ ਪੇ ਕਰਦੇ ਹਾਂ, ਉਹ ਪੜ੍ਹਾਈ ਉਹ ਕਰ ਰਹੀਆਂ ਨੇ। ਬਹੁਤ ਸਾਰੇ ਸਕੂਲਾਂ ਦੇ ਬੱਚੇ ਨੇ ਜਿਨ੍ਹਾਂ ਨੂੰ ਮੈਂ ਖੁਦ ਅਡੋਪਟ ਕਰਿਆ ਹੋਇਆ, ਉਹਨਾਂ ਬੱਚਿਆਂ ਦੀ ਪੜ੍ਹਾਈ। ਬਹੁਤ ਸਾਰੀਆਂ ਮੇਰੇ ਕੋਲ ਬੇਸਹਾਰਾ ਬਜ਼ੁਰਗ ਮਾਤਾ ਵੀ ਰਹਿੰਦੀਆਂ ਨੇ ਜਿਨ੍ਹਾਂ ਦੇ ਕੋਈ ਨਹੀਂ, ਉਹਨਾਂ ਦੀ
ਉੱਥੇ
ਸਮਾਂ ਵੀ
ਰਹਿੰਦੇ ਨੇ,
ਰਹਿੰਦੀਆਂ ਵੀ ਨੇ।
ਉਹ ਕਿੰਨੇ ਕੁ ਹੋਣਗੇ ਟੋਟਲ ਇਸ ਵੇਲੇ?
ਨਹੀਂ, ਉੱਥੇ ਪਰਮਾਨੈਂਟ ਤਾਂ ਨਹੀਂ ਕੋਈ ਆਉਂਦਾ ਵੀ ਪਰਮਾਨੈਂਟ, ਕਿਉਂਕਿ ਮੈਂ ਉੱਥੇ ਹੁੰਦੇ ਨਹੀਂ, ਪਰ ਥੋੜੇ ਸਮੇਂ ਬਾਅਦ ਜਾਂ ਤਿੱਥ ਤਿਉਹਾਰ ਤੇ ਲਾ ਲਓ ਜਾਂ ਜਦੋਂ ਵੀ ਕਿਤੇ ਛੁੱਟੀਆਂ ਹੁੰਦੀਆਂ ਨੇ ਕੁੜੀਆਂ ਨੂੰ ਉੱਥੇ ਆਉਂਦੀਆਂ ਨੇ, ਦਸ ਦਸ ਵੀਹ ਵੀਹ ਦਿਨ ਮਹੀਨਾ ਮਹੀਨਾ ਲਾ ਜਾਂਦੀਆਂ ਨੇ। ਪਰ ਜਿਹੜੀਆਂ ਮੇਰੇ ਪਿੰਡ ਦੀਆਂ ਕੁਝ ਕੁ ਬਜ਼ੁਰਗ ਔਰਤਾਂ ਨੇ ਗੀਆਂ ਜਿਨ੍ਹਾਂ ਦਾ ਕੋਈ ਸਿਰ ਤੇ ਨਹੀਂ ਹੈਗਾ, ਤੇ ਉਹਨਾਂ ਦੀ ਦੇਖਭਾਲ ਮੈਂ ਹਰ ਰੋਜ਼ ਮੰਗੂ, ਮੈਂ ਕਰਦਾ
ਕਰ ਲੈਂਦੇ ਹੋ
ਜੀ?
ਤੇ ਉਹ ਘਰ ਜਿਹੜਾ ਬਣਾਇਆ ਉਹ ਕਾਹਦੀ ਜਗ੍ਹਾ ਕਿਵੇਂ ਹੈ?
ਉਹ ਇੱਕ ਆਪਾਂ ਟ੍ਰੈਡੀਸ਼ਨਲ ਘਰ ਦੀ ਤਰ੍ਹਾਂ ਗਾ ਜੀ, ਪੁਰਾਣਾ ਨੀ ਬਣਾਇਆ ਮਾਡਰਨ ਅੱਜ ਦੀ ਤਰ੍ਹਾਂ ਗਾ, ਪਰ ਉਹਨੂੰ ਲੁੱਕ ਪੁਰਾਣੀ ਦਿੱਤੀ ਹੋਈ ਆ। ਉੱਥੇ ਰੂਮ ਬਣੇ ਹੋਏ ਨੇ ਕੁੜੀਆਂ ਦੇ ਰਹਿਣ ਦੇ ਲਈ, ਕੁੜੀਆਂ ਦੇ ਮੀਟਿੰਗ ਹਾਲ ਬਣੇ ਹੋਏ ਨੇ ਮੀਟਿੰਗ ਕਰਨ ਦੇ ਲਈ, ਉਹਨਾਂ ਨੂੰ ਪਕਵਾਨ ਬਣਾਉਣ ਦੇ ਲਈ ਰਸੋਈ ਵਗੈਰਾ ਬਣੀ ਹੋਈ ਆ। ਪ੍ਰੋਪਰ ਸਾਰਾ ਸਿਸਟਮ ਜਿਹੜਾ
ਮੈਂ ਵੇਖੂਗਾ ਕਦੇ, ਮੈਂ ਦੇਖ ਕੇ ਆਊਂਗਾ।
ਹਾਂਜੀ, ਉਹ ਧੀਆਂ ਦੇ ਘਰ ਦੇ ਨਾਲ ਨਾਲ ਮੈਂ ਹੁਣੇ ਇੱਕ ਮੈਂ ਮੁੰਡਿਆਂ ਨੂੰ, ਮੇਰੇ ਜਿਹੜੇ ਕਲਾਕਾਰ ਸੀ ਮੈਨੂੰ ਕਹਿੰਦੇ ਦੇਖੋ ਜੀ ਤੁਸੀਂ ਧੀਆਂ ਲਈ ਤਾਂ ਘਰ ਬਣਾਤਾ ਤੇ ਅਸੀਂ ਤੁਹਾਡੇ ਨਾਲ 24 ਘੰਟੇ ਰਹਿੰਦੇ ਹਾਂ ਤੇ ਅਸੀਂ ਕਿੱਥੇ ਜਾਈਏ। ਫਿਰ ਮੈਨੂੰ ਇੱਕ ਪੁੱਤਾਂ ਦਾ ਘਰ ਵੀ ਬਣਾਉਣਾ ਪਿਆ।
ਅੱਛਾ,
ਉਹਦੇ ਵਿੱਚ ਕਿਉਂਕਿ ਜਦੋਂ ਕੁੜੀਆਂ ਸਾਡੇ ਕੋਲ ਆਉਂਦੀਆਂ ਨੇ ਅਸੀਂ ਮੁੰਡਿਆਂ ਨੂੰ ਉੱਥੇ ਦਖਲ ਅੰਦਾਜ਼ੀ ਨਹੀਂ ਹੋਣ ਦਿੰਦਾ ਮੈਂ ਬਿਲਕੁਲ ਵੀ। ਉੱਥੇ ਜਿੱਥੇ ਕੁੜੀਆਂ ਆਈਆਂ ਹੋਣਗੀਆਂ ਤਾਂ ਉੱਥੇ ਮੁੰਡਾ ਨਹੀਂ ਕੋਈ ਵੀ ਜਾਊਗਾ, ਕਿਉਂਕਿ ਕੁੜੀਆਂ ਨੂੰ ਆਜ਼ਾਦੀ ਆ, ਖੁੱਲ੍ਹ ਕੇ ਆਪਦਾ ਆਸਤੀਆਂ ਨੇ ਖੇਡਦੀਆਂ, ਤੇ ਮੁੰਡਿਆਂ ਦਾ ਇੱਕ ਵੱਖਰਾ ਬਣਾਇਆ। ਤੇ ਮੈਂ ਖੁਦ ਆਪਣੇ ਜੱਦੀ ਘਰ ਚ ਆ ਪੁਰਾਣੀ ਚ, ਜੋ ਜਿੱਥੋਂ ਮੈਂ ਸਟਰਗਲ ਕਰੀ ਆ, ਮੈਂ ਉੱਥੇ ਰਹਿਣਾ। ਕੁੜੀਆਂ ਦੇ ਲਈ ਵੱਖਰਾ ਤੇ ਸਾਡੇ ਜਿਹੜੇ ਕਲਾਕਾਰ ਮੁੰਡੇ ਨੇ ਜਾਂ ਜਿੰਨੇ ਸਾਡੇ ਗੈਸਟ ਆਉਂਦੇ ਨੇ ਉਹਨਾਂ ਲਈ ਇੱਕ ਗੈਸਟ ਹਾਊਸ ਦੇ ਤੌਰ ਦੇ ਉੱਤੇ ਇੱਕ ਅਸੀਂ ਵੱਖਰਾ ਬਣਾ ਕੇ ਦਿੱਤਾ ਹੋਇਆ ਸੀ। ਇਨ ਫਿਊਚਰ ਮੇਰਾ ਸੁਪਨਾ ਇਹ ਹੈ ਮੈਂ ਇੱਕ ਪਿੰਡ ਬਣਾਵਾਂ। ਅੱਜ ਧੀਆਂ ਦਾ ਘਰ ਆ, ਮੈਂ ਕੱਲ ਨੂੰ ਚਾਹੁੰਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਕ ਧੀਆਂ ਦਾ ਪਿੰਡ ਬਣਾਵਾਂ। ਜਿਵੇਂ ਜਿਵੇਂ ਕਾਮਯਾਬੀ ਮੈਨੂੰ ਮਿਲਦੀ ਲਈ ਸਾਥ ਮਿਲਦਾ ਰਿਹਾ ਤਾਂ ਮੈਂ ਕੁਝ ਜਗ੍ਹਾ ਲੈ ਕੇ ਉੱਥੇ ਵੱਖਰੇ ਵੱਖਰੇ ਘਰ ਬਣਾ ਕੇ ਮੈਂ ਕੁੜੀਆਂ ਨੂੰ ਡੋਨੇਟ ਕਰ ਦੇਣੇ ਨੇ ਵੀ ਇੱਕ ਵੱਖਰਾ ਪਿੰਡ ਬਣਾਓ ਜਿਹਦਾ ਪੂਰੇ ਵਿਸ਼ਵ ਦੇ ਵਿੱਚ ਸੁਨੇਹਾ ਜਾਵੇ ਵੀ ਸਾਡੀ ਸਭਿਅਤਾ ਕੀ ਸੀ, ਸਾਡੀ ਭਾਈਚਾਰਕ ਸਾਂਝ ਕੀ ਸੀ, ਜਿੱਥੇ ਊਚ ਨੀਚ ਕਿਸੇ ਤਰ੍ਹਾਂ ਦੀ ਕੋਈ ਗੱਲ ਨਾ ਹੋਵੇ, ਸਿਰਫ਼ ਉੱਥੇ ਸਾਂਝੀ ਵਾਲਤਾ ਦਾ ਪ੍ਰਤੀਕ ਹੋਵੇ। ਜਿਵੇਂ ਧੀਆਂ ਦੇ ਘਰ ਦੇ ਵਿੱਚ ਉੱਥੇ ਮੁਸਲਿਮ ਕੁੜੀਆਂ ਵੀ ਬਹੁਤ ਆਉਂਦੀਆਂ ਨੇ ਜੀ, ਹਿੰਦੂਆਂ ਦੀਆਂ ਕੁੜੀਆਂ ਵੀ ਬਹੁਤ ਹੁੰਦੀਆਂ ਨੇ, ਸਾਡੀਆਂ ਸਿੱਖਾਂ ਦੀਆਂ ਕੁੜੀਆਂ ਨੇ, ਉੱਥੇ ਨਾ ਊਚ ਨੀਚ ਨਾ ਕਿਸੇ ਧਰਮ ਦੀ ਗੱਲ ਹੁੰਦੀ ਹੈ ਤੇ ਨਾ ਕਿਸੇ ਜਾਤੀ ਦੀ ਗੱਲ ਹੁੰਦੀ ਆ। ਜਦੋਂ ਗੁਰਬਾਣੀ ਪੜ੍ਹਦੀ ਹੁੰਦੀ ਆ ਤਾਂ ਸਾਰੀਆਂ ਗੁਰਬਾਣੀ ਪੜ੍ਹਦੀਆਂ ਨੇ, ਜਿਵੇਂ ਜਿਵੇਂ ਉੱਥੋਂ ਸਿਸਟਮ ਚੱਲਦਾ ਉਹ ਸਾਰੀਆਂ ਬੜੇ ਅਦਬ ਸਤਿਕਾਰ ਦੇ ਨਾਲ ਕੁੜੀਆਂ ਨੂੰ ਅਪਣਾਉਂਦੀਆਂ ਨੇ ਜੀ।
ਸਿਖਾਉਂਦੇ ਵੀ ਹੁਣ ਤੁਸੀਂ ਬੱਚਿਆਂ ਨੂੰ ਹੁਣ ਸਿਖਾ ਰਹੇ ਹੋ ਅੱਜ ਕੱਲ, ਮੰਨ ਲਓ ਕੁੜੀਆਂ ਸਿੱਖਣ ਵਾਲੀਆਂ ਆਉਂਦੀਆਂ ਨੇ ਜਾਂ ਕੋਈ
ਨਹੀਂ? ਉਹ ਜੂਨ ਦੇ ਮਹੀਨੇ ਸਾਡੀ ਬਕਾਇਦਾ ਵਰਕਸ਼ਾਪ ਹੁੰਦੀ ਹੈ ਜੀ, ਮੇਰੀ ਇੱਕ ਹਫ਼ਤੇ ਦੀ। ਤਾਂ ਉਹ ਹਫ਼ਤੇ ਦੇ ਵਿੱਚ ਕਿਉਂਕਿ ਹੁਣ ਤਾਂ ਮੈਨੂੰ ਬਾਹਰ ਹੀ ਬੁਲਾਉਣ ਲੱਗ ਗਏ, ਜਦੋਂ ਮੈਂ ਪਹਿਲਾਂ ਜਾਂਦਾ ਨਹੀਂ ਸੀਗਾ, ਪਿੰਡ ਹੁੰਦਾ ਸੀ ਪਹਿਲਾਂ, ਯੂਨੀਵਰਸਿਟੀਆਂ ਦੇ ਵਿੱਚ ਵਰਕਸ਼ਾਪਾਂ ਲੱਗਣੀਆਂ, ਕਾਲਜਾਂ 'ਚ ਲੱਗਣੀਆਂ, ਫਿਰ ਜਿਹੜੀਆਂ ਕੁੜੀਆਂ ਕਾਲਜਾਂ 'ਚ ਨਹੀਂ ਪੜ੍ਹਦੀਆਂ ਘਰ ਬੈਠੀਆਂ ਨੇ ਉਹ ਫਿਰ ਮੇਰੇ ਪਿੰਡ ਆਉਂਦੀਆਂ।
ਅੱਛਾ,
ਪਿੰਡ ਮੇਰੇ ਘਰ ਦੇ ਬਾਹਰ ਹੀ ਇੱਕ ਪਰੋਟਾ ਬਣਿਆ ਹੈ, ਮੈਂ ਜਿੰਨੀ ਸਿਖਲਾਈ ਦਿੱਤੀ ਹੈ ਮੈਂ ਓਪਨ ਹੀ ਦਿੱਤੀ ਹੈ,
ਓਪਨ ਖੁੱਲ੍ਹੇ 'ਚ,
ਖੁੱਲ੍ਹੇ 'ਚ ਜਿਹਨੂੰ ਸਾਰੇ ਦੇਖ ਸਕਣ, ਚੰਗੀ ਤਰ੍ਹਾਂ ਦੇਖ ਸਕਣ। ਤਾਂ ਉਹਦੇ ਵਿੱਚ ਕੀ ਹੁੰਦਾ, ਜਦੋਂ ਵਰਕਸ਼ਾਪ ਇਕੱਲਾ ਗਿੱਧਾ ਸਿਖਾਉਣਾ ਨਹੀਂ, ਉਹਦੇ ਨਾਲ ਹਰ ਇੱਕ ਚੀਜ਼ ਬੱਚਿਆਂ ਨੂੰ ਜੀਵਨ ਜਾਂਚ ਵੀ ਸਿਖਾਉਣੀ ਵੀ ਕੁੜੀਆਂ ਨੂੰ ਸਹੁਰੇ ਘਰ ਦੇ ਵਿੱਚ ਕਿੱਦਾਂ ਵਿਚਰਨਾ ਚਾਹੀਦਾ, ਕੀ ਕੀ ਚੀਜ਼ਾਂ ਉਹਨਾਂ ਨੂੰ ਗ੍ਰਹਿਣ ਕਰਨੀਆਂ ਚਾਹੀਦੀਆਂ ਨੇ। ਤੇ ਕਹਾਣੀ ਮੈਂ ਸਭ ਤੋਂ ਵੱਧ ਇਸ ਗੱਲ ਤੇ ਜ਼ੋਰ ਦਿੰਦਾ ਹੁੰਦਾ ਵੀ ਸਾਰੀ ਜਿਹੜੀ ਸਾਡੀ ਲੜਾਈ ਹੈ ਨਾ, ਉਹ ਦੋ ਔਰਤਾਂ ਦੀ ਖੜੀ ਹੈ। ਕਿਉਂਕਿ ਦੇਖੋ ਇੱਕ ਮਾਂ ਹੁੰਦੀ ਹੈ, ਉਹਨੂੰ ਆਪਦੀ ਧੀ ਦਾ ਤਾਂ ਬੜਾ ਪਿਆਰ ਹੁੰਦਾ, ਪਰ ਨੂੰਹ ਵੱਲ ਕਿਤੇ ਨਾ ਕਿਤੇ ਉਹਦਾ ਝੁਕਾਅ ਕੋਈ ਹੋਰ ਹੁੰਦਾ। ਮੈਂ ਇਹੀ ਗੱਲ ਸਮਝਾਉਣਾ ਹੁੰਦਾ ਜੇ ਔਰਤ ਇਹ ਗੱਲ ਸਮਝ ਜੇ ਵੀ ਜਿਹੜੀ ਮਾਂ ਗਈ ਉਹ ਸਮਝ ਜੇ ਵੀ ਜਿਹੜੀ ਮੇਰੇ ਘਰ ਆਈ ਹੋਈ ਉਹ ਮੇਰੀ ਨੂੰਹ ਨੀ, ਮੇਰੀ ਧੀ ਹੈ, ਗੱਲ ਤਾਂ ਉੱਥੇ ਹੀ ਖਤਮ ਹੋ ਜੇ, ਘਰ 'ਚ ਕਦੇ ਲੜਾਈ ਨਾ ਹੋਵੇ। ਮੈਂ ਅਕਸਰ ਸਾਡੀਆਂ ਕੁੜੀਆਂ ਨੂੰ ਇਹੀ ਦੱਸਦਾ ਹੁੰਦਾ, ਜਦੋਂ ਤੁਸੀਂ ਜਾਊਂਗੀਆਂ ਬੇਟਾ, ਤੁਸੀਂ ਜਿਸ ਘਰ 'ਚੋਂ ਗਈਆਂ ਅਗਲੇ ਨੂੰ ਵੀ ਆਪਣੀ ਮਾਂ ਹੀ ਸਮਝਣਾ, ਭਾਵੇਂ ਉਹ ਦੇਖੋ ਬਜ਼ੁਰਗਾਂ ਦੀ ਗੱਲ ਹੁੰਦੀ ਹੈ, ਭਾਵੇਂ ਉਹ ਲੱਖ ਤੁਹਾਨੂੰ ਕੁਛ ਕਰੀ ਜਾਣ, ਪਰ ਤੁਸੀਂ ਇੱਕ ਧੀ ਵਾਲੇ ਫਰਜ਼ ਨਿਭਾਉਣੇ ਨੇ।
ਵਧੀਆ ਤਾਂ ਇਹ ਹੈ ਕਿ ਕੁੜੀ ਨੂੰ ਰੱਖ ਲੈਣਾ ਆਪਣੇ,
ਰੱਖ ਲੈਣਾ,
ਮੁੰਡਾ ਲਿਆਉਣ,
ਮੁੰਡਾ ਲਿਆਉਣਾ,
ਉਹਦੇ ਨਾਲ ਨਿਭਾਉਣੀ ਸੌਖੀ।
ਹਾਂ,
ਕੁੜੀਆਂ ਦੀ ਔਖੀ,
ਬਿਲਕੁਲ,
ਨਾਲੇ ਕੁੜੀਆਂ ਦੀ ਕਦਰ ਵੀ ਪੈ ਜੇ ਵੀ ਮੁੰਡਾ ਆਊਗਾ।
ਹਾਂ ਹਾਂਜੀ,
ਕੁੜੀ ਹੋਊਗੀ ਤਾਂ ਜਵਾਈ ਆਊ,
ਬਿਲਕੁਲ।
ਅੱਛਾ, ਨਹੀਂ ਬਹੁਤ ਵਧੀਆ ਹੈ। ਅੱਛਾ, ਤੇ ਦੂਸਰਾ ਫਿਰ ਹੁਣ ਅੱਗੇ ਅੱਗੇ ਵੀ ਨਾਲ ਨਾਲ ਕਰ ਰਹੇ ਹੋ ਕੁਛ ਨਾ ਕੁਛ?
ਹਾਂ, ਮੈਂ ਹੁਣ ਥੋੜੇ ਦਿਨਾਂ ਤੀ ਮੇਰੀ ਫਲਾਈਟ ਹੈ, ਮੈਂ ਨਿਊਜ਼ੀਲੈਂਡ ਦੇ ਵਿੱਚ, ਮੇਰੀਆਂ ਕਾਫੀ ਵਰਕਸ਼ਾਪਾਂ ਨੇ ਉੱਥੇ, ਬਹੁਤ ਸਾਰੇ।
ਅੱਛਾ, ਉੱਥੇ ਵਰਕਸ਼ਾਪ ਵਿੱਚ ਸਿਖਾਉਣਾ?
ਸਿਖਾਉਣਾ, ਹਾਂਜੀ, ਵਰਕਸ਼ਾਪ ਦੇ ਵਿੱਚ। ਪਹਿਲਾਂ ਤਾਂ ਉਹਨਾਂ ਨੂੰ ਆਪਣਾ, ਕਈ ਵਾਰ ਨਾ ਜਿਹੜੇ ਬਾਹਰਲੇ ਬੋਰਨ ਬੱਚੇ ਨੇ ਗੇ ਉਧਰਲਾ ਨੂੰ ਸਾਡੇ ਕਲਚਰ ਬਾਰੇ ਨਹੀਂ ਪਤਾ ਹੁੰਦਾ, ਸਭ ਤੋਂ ਵੱਡਾ ਚਿੰਤਾ ਦਾ ਵਿਸ਼ਾ ਬਣ ਜਾਂਦਾ ਹੁੰਦਾ। ਪਰ ਮੈਂ ਇੱਕ ਗੱਲ ਦੀ ਮੈਨੂੰ ਹੈਰਾਨੀ ਹੁੰਦੀ, ਮੈਂ ਹਰ ਇੱਕ ਲੈਕਚਰ ਦੇ ਵਿੱਚ ਜਾਂ ਜਿੱਥੇ ਵੀ ਮੈਂ ਜਾਵਾਂ, ਯੂਨੀਵਰਸਿਟੀ ਕਿਤੇ ਵੀ ਜਾਵਾਂ, ਤਾਂ ਇੱਕ ਗੱਲ ਕਹਿੰਦੇ ਨੇ, ਕਹਿੰਦੇ ਸਾਡੀ ਮਾਂ ਬੋਲੀ ਨੂੰ ਖਤਰਾ। ਇਹ ਸਾਡੇ ਬੁੱਧੀਜੀਵੀ ਲੋਕ ਵੀ ਬਹੁਤੇ ਕਹਿ ਜਾਂਦੇ, ਕਹਿੰਦੇ। ਮੈਂ ਇੱਕ ਗੱਲ ਕਹਿਣਾ ਹੁਣਾ, ਮੈਨੂੰ ਬੜੀ ਵਧੀਆ ਲੱਗਦੀ ਗੱਲ ਕਹਿਣ ਤੇ, ਮੈਨੂੰ, ਮੈਂ ਮਾਣ ਵੀ ਮਹਿਸੂਸ ਕਰਦਾ ਵੀ ਜਿਸ ਭਾਸ਼ਾ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ, ਵੀ ਉਹ ਭਾਸ਼ਾ ਨੂੰ ਕਿਹੜੇ ਹਿਸਾਬ ਨਾਲ ਖਤਰਾ ਹੋ ਸਕਦਾ। ਜਦ ਤੱਕ ਦੁਨੀਆਂ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਿਰਾਜਮਾਨ ਨੇ, ਸਾਡੀ ਪੰਜਾਬੀ ਮਾਂ ਬੋਲੀ ਕਦੇ ਖਤਮ ਨਹੀਂ ਹੋ ਸਕਦੀ। ਸਾਨੂੰ ਖਤਰਾ ਹੈਗਾ ਜਿਹੜੇ ਅਸੀਂ ਆਪਣੀ ਮਾਂ ਬੋਲੀ ਛੱਡ ਕੇ ਅਸੀਂ ਚਾਰ ਅੰਗਰੇਜ਼ੀ ਦੇ ਸ਼ਬਦ ਬੋਲ ਕੇ ਆਪਣੇ ਆਪ ਨੂੰ ਐਂ ਸਮਝਦੇ ਵੀ ਪਤਾ ਨਹੀਂ ਸਾਡਾ ਰੁਤਬਾ ਕਿੱਡਾ ਕਿ ਵੱਡਾ। ਮੈਨੂੰ ਲੱਗਦਾ ਪਿੰਡਾਂ ਵਾਲੇ ਲੋਕ ਸਭ ਤੋਂ ਵੱਡੇ ਮਹਾਨ ਲੋਕ ਨੇ, ਜਿਨ੍ਹਾਂ ਨੇ ਸਾਡੀ ਮਾਂ ਬੋਲੀ ਨੂੰ ਇੰਨਾ ਸੋਹਣੇ ਤਰੀਕੇ ਦੇ ਨਾਲ ਸੰਭਾਲ ਰੱਖਿਆ
ਹੋਇਆ।
ਉਹ ਬੋਲਦੇ ਪੰਜਾਬੀ ਨੇ, ਤਾਂ ਮੈਨੂੰ ਲੱਗਦਾ ਵੀ ਸਾਡੀ ਇਹ ਮਾਨਸਿਕਤਾ ਗੀ ਪੰਜਾਬੀ ਮਾਂ ਬੋਲੀ ਨਾ ਅੱਜ ਮਰੇ ਨਾ ਕੱਲ ਮਰੇ, ਅਸੀਂ ਮਰ ਰਹੇ ਹਾਂ ਕਿਤੇ ਨਾ ਕਿਤੇ। ਮੈਂ ਤਾਂ ਇਹੀ ਕਹਿਣਾ ਹੁੰਦਾ ਵੀ ਆਪਾਂ ਨੂੰ ਲੋੜ ਆ ਆਪਣੇ ਬੱਚਿਆਂ ਨੂੰ ਮਾਂ ਬੋਲੀ ਦੇ ਨੇੜੇ ਲਾਉਣ ਦੀ। ਐਡੀ ਵੱਡੀ ਦੁਨੀਆਂ ਦੀ ਇਹ
अच्छा कई लोग फिर तुहानू इहदी विच कहण वाले होणगे वी तुसी यार गिद्दा पा रहे हो तुसी बंदे हो के ਬੀਬੀਆਂ ਨੂੰ ਗਿੱਧੇ ਸਿਖਾਉਂਦੇ ਹੋ ਜਾਂ ਇੱਦਾਂ ਦਾ ਕੁਛ ਵੀ ਹੁੰਦਾ?
ਨਹੀਂ, ਮੈਨੂੰ ਇਹੀਆਂ ਚੀਜ਼ਾਂ ਦਾ ਸਾਹਮਣਾ ਬਿਲਕੁਲ ਨਹੀਂ ਕਰਨਾ ਪਿਆ ਜੀ, ਬਿਲਕੁਲ ਵੀ, ਕਿਉਂਕਿ ਮੈਨੂੰ ਲੱਗਦਾ ਵੀ ਮੈਂ 1992 ਦੇ ਵਿੱਚ ਪਹਿਲਾ ਮਰਦ ਸੀ ਜਦੋਂ ਇਹ ਨਾਚ ਨੂੰ ਲੈ ਕੇ ਬਾਹਰ ਆਇਆ ਸੀ। ਮੇਰੀ ਕਿਤਾਬ ਵੀ ਆਈ ਸੀ ਲਾਮ ਲਾਵਣਾ ਜਾਈ ਗਿੱਧਿਆ ਪਿੰਡ ਵੜਵੇ, ਮੈਨੂੰ ਕਿਉਂਕਿ ਮੈਂ ਜਿਵੇਂ ਅੱਜ ਤੁਹਾਡੇ ਸਾਹਮਣੇ ਬੈਠਾ ਮੈਂ ਉੱਥੇ ਵੀ ਉਵੇਂ ਹਾਂ। ਮੈਂ ਆਪਣਾ ਪਹਿਰਾਵਾ ਨਹੀਂ ਚੇਂਜ ਕਰਿਆ ਅਤੇ ਮੈਂ ਆਪਣੀਆਂ ਕੋਈ ਅਦਾਵਾਂ ਨਹੀਂ ਚੇਂਜ ਕਰੀਆਂ, ਜਿੱਦਾਂ ਦਾ ਮੈਂ ਹੈ ਮੈਂ ਉਦਾਂ ਹੀ, ਮੇਰੀ ਬੋਲ ਚਾਲ ਉਦਾਂ ਹੀ ਹੁੰਦੀ ਹੈ। ਇਸ ਕਰਕੇ ਵੀ ਕਿਸੇ ਨੇ ਮੈਨੂੰ ਅੱਜ ਤੱਕ ਕੋਈ ਨੈਗੇਟਿਵ ਕਮੈਂਟ ਨਹੀਂ ਕਰਿਆ ਬਿਲਕੁਲ, ਕਿਉਂਕਿ ਸਾਰੇ ਸਾਰਾ ਆਲਾ ਦੁਆਲਾ ਹੁੰਦਾ, ਸਾਰਿਆਂ ਨੂੰ ਪਤਾ ਹੁੰਦਾ ਵੀ ਬੰਦਾ ਵਰਕ ਕੀ ਕਰ ਰਿਹਾ। ਕਿਤੇ ਕਿਤੇ ਹੋ ਸਕਦਾ ਵੀ ਮੈਂ ਕੋਈ ਆਪਣਾ ਪਹਿਰਾਵਾ ਬਦਲ ਲੈਂਦਾ, ਬਹੁਤ ਸਾਰੀਆਂ ਚੀਜ਼ਾਂ ਉਦਾਂ ਦਾ ਹੋ ਜਾਂਦਾ, ਹੋ ਸਕਦਾ ਮੈਨੂੰ ਸਾਹਮਣਾ ਕਰਨਾ ਪੈਂਦਾ, ਹਾਂਜੀ, ਪਰ ਨਹੀਂ, ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਰਿਸਪੋਂਸ ਮੈਨੂੰ ਜਿਹੜਾ ਬੁੱਧੀਜੀਵੀ ਲੋਕਾਂ ਦਾ, ਕਾਲਜ ਦੇ ਵੱਡੇ ਵੱਡੇ ਵਿਦਵਾਨਾਂ ਦਾ, ਪ੍ਰੈਸ ਪ੍ਰੋਫੈਸਰਾਂ ਦਾ, ਟੀ ਮੀਡੀਏ ਦਾ, ਸਾਰਿਆਂ ਦਾ ਮੈਨੂੰ ਸਹਿਯੋਗ ਦਿੱਤਾ ਤੇ ਔਰ ਮੇਰੀ ਆਲੋਚਨਾ ਬਿਲਕੁਲ ਨਹੀਂ ਹੋਈ ਇਸ ਤੋਂ।
ਚਲੋ ਇੱਕ ਤਰ੍ਹਾਂ ਦੇ ਨਾਲ ਦੇਖਿਆ ਜਾਵੇ ਜੀ, ਜਿਹੜਾ ਕਈ ਤਰ੍ਹਾਂ ਦੇ ਇਮੋਸ਼ਨ ਹੁੰਦੇ ਨੇ ਬੰਦੇ
ਜੀ ਜੀ,
ਸੋ ਇਹ ਵੀ ਇੱਕ ਨੱਚਣਾ, ਮੈਂ ਇਹਨੂੰ ਨੈਚੁਰਲ ਮੰਨਦਾ
ਜੀ।
ਨਾਨਕ ਸਤਿਗੁਰ ਭੇਟਿਆ ਪੂਰੀ ਹੋਵੇ ਜੁਗਤ, ਹੱਸਦਿਆਂ ਖੇਲਦਿਆਂ ਪਹਿਨਦਿਆਂ ਖਾਵਦਿਆਂ ਵਿੱਚੇ ਹੋਵੇ ਮੁਕਤ
ਜੀ।
ਕਹਿੰਦੇ ਬੰਦੇ ਨੂੰ ਅਕਲ ਆਵੇ ਤੇ ਮੈਥਡ ਸਮਝ ਆਵੇ, ਜੁਗਤ ਆ ਜਾਏ ਜ਼ਿੰਦਗੀ ਜਿਉਣ ਦੀ, ਹੱਸਦਿਆਂ ਖੇਡਦਿਆਂ ਖਾਂਦਿਆਂ ਪੀਂਦਿਆਂ ਕਹਿੰਦੇ ਵਿੱਚੇ ਹੀ ਮੁਕਤ ਹੋ ਸਕਦਾ, ਵਿੱਚੇ ਰਹਿ ਕੇ ਉਹ ਸਮਾਜ ਦੇ ਆਪਣੇ ਆਪ ਨੂੰ ਮੁਕਤ ਰੱਖ ਸਕਦਾ। ਸੋ ਇਹ ਬੜਾ ਵੱਡਾ ਇੱਕ ਨੈਚੁਰਲ ਪ੍ਰਕਿਰਿਆ ਹੈਗੀ। ਹੁਣ ਕਿਸੇ ਬੱਚੇ ਨੂੰ ਨੱਚਣਾ ਕਿੰਨੀ ਸਿਖਾਇਆ ਹੁੰਦਾ, ਜੇ ਸਾਡਾ ਇੱਕ ਡੋਗ ਵੀ ਖੁੱਲ੍ਹਾ ਛੱਡ ਦਿੰਦੇ ਹਾਂ ਮਾੜਾ ਜਿਹਾ, ਜਦੋਂ ਵੇਖ ਲੈਂਦਾ ਮਾਲਕ ਨੂੰ ਆਏ ਨੂੰ ਤਾਂ ਉਹ ਛਾਲਾਂ ਮਾਰਦਾ, ਬੱਚਾ ਪਿਆ ਪਿਆ ਹੀ ਹੱਥ ਹਿਲਾਉਣ ਲੱਗ ਜਾਂਦਾ ਜਦੋਂ ਅਜੇ ਉਹ ਸਾਲ ਦਾ ਹੀ ਹੁੰਦਾ। ਨੈਚੁਰਲ ਬੰਦੇ ਦੇ ਵਿੱਚ ਨੱਚਣਾ ਇਹ ਕੁਦਰਤ ਨੇ ਉਹਨੂੰ ਦਿੱਤਾ। ਜੇ ਅਸੀਂ ਸਪਰੈਸ ਵੀ ਕਰਾਂਗੇ, ਮੰਨ ਲਓ ਕਿਸੇ ਦਿਨ, ਹੁਣ ਮੰਨ ਲਓ ਮੈਂ ਨਹੀਂ ਨੱਚਦਾ, ਮੇਰੇ 'ਚ ਨਹੀਂ ਹੋਊਗਾ, ਮੈਂ ਨਹੀਂ ਕਦੇ ਨੱਚਿਆ ਹੋਊਗਾ, ਪਰ ਜਿਹੜੇ ਕਈ ਹੁਣ ਇੱਕ ਸਮਾਈਲ ਹੁੰਦੀ ਹੈ ਹੌਲੀ ਜਿਹਾ ਹੱਸ ਲੈਂਦੇ ਨੇ, ਇੱਕ ਥੋੜ੍ਹਾ ਜਿਹਾ ਉੱਚੀ ਹੱਸਦੇ ਨੇ, ਇੱਕ ਰਹਿ ਹੀ ਨਹੀਂ ਸਕਦੇ ਉਹਨਾਂ ਤੋਂ ਤਾੜੀ ਮਾਰਨਗੇ ਐਂ ਹਾਹਾ ਹਾਹਾ ਕਰਕੇ ਸਿੱਧੂ ਵਾਂਗੂ ਹੱਸਣਗੇ, ਕਈ ਐਂ ਹੱਸਦੇ ਨੇ।
ਹਾਂਜੀ,
ਸੋ ਕਈਆਂ ਦਾ ਹੱਸਣਾ ਆਪਣਾ ਆਪਣਾ ਹੁੰਦਾ, ਇਸੇ ਤਰ੍ਹਾਂ ਕਈਆਂ ਦਾ ਨੱਚਣਾ ਵੀ ਆਪਣਾ ਆਪਣਾ ਹੁੰਦਾ। ਕਈ ਥੋੜ੍ਹਾ ਜਿਹਾ ਹੱਥ ਹੀ ਹਿਲਾਉਣਗੇ, ਕਈ ਥੋੜ੍ਹਾ ਜਿਹਾ ਆਪਣੇ ਆਪ ਨੂੰ ਪ੍ਰਗਟ ਜ਼ਿਆਦਾ ਕਰਦੇ ਨੇ, ਸੋ ਹੈ ਨੈਚੁਰਲ ਹੈ।
ਬਿਲਕੁਲ,
ਜਦੋਂ ਅਸੀਂ ਇਹਨੂੰ ਸਪਰੈਸ ਕਰਦੇ ਹਾਂ ਤਾਂ ਡਿਪਰੈਸ ਹੋਵਾਂਗੇ। ਜਿਹੜਾ ਬੰਦਾ ਆਪਣੇ ਅੰਦਰ ਦੀ ਭਾਵਨਾ ਨੂੰ ਜੇ ਨੱਚਣਾ ਚਾਹੁੰਦਾ ਹੈ ਨੱਚਦਾ ਨਹੀਂ, ਰੋਣਾ ਚਾਹੁੰਦਾ ਹੈ ਰੋਂਦਾ ਨਹੀਂ, ਹੱਸਣਾ ਚਾਹੁੰਦਾ ਹੈ ਸਮਾਜ ਤੋਂ ਡਰ ਕੇ ਹੱਸਦਾ ਨਹੀਂ, ਉਹ ਸਪਰੈਸ ਕਰਨਾ ਹੀ ਉਹਦੇ ਡਿਪਰੈਸ ਹੋਣ ਦਾ ਕਾਰਨ ਬਣਦਾ
ਜੀ।
ਵੱਡਾ ਸਾਈਕਾਇਟ੍ਰਿਸਟ ਕਹਿੰਦੇ ਨੇ ਕਿ ਜੇ ਡਿਪਰੈਸ਼ਨ ਤੋਂ ਬਚਣਾ, ਤੁਹਾਡਾ ਮਾਇੰਡ ਡਿਪਰੈਸ ਨਾ ਹੋਵੇ ਤਾਂ ਕਦੇ ਸਪਰੈਸ ਨਾ ਕਰਿਓ, ਜੋ ਹੈ ਸੋ ਬਾਹਰ ਰੱਖੋ, ਉਹਨੂੰ ਪ੍ਰਗਟ ਕਰ।
ਬਿਲਕੁਲ ਜੀ,
ਤੈਨੂੰ ਹਾਸਾ ਆਇਆ ਤਾਂ ਹੱਸ ਲੈ। ਮੈਂ ਬਹੁਤ ਵਾਰ ਸਟੇਜ ਤੇ ਗੱਲ ਕੀਤੀ ਹੈ ਵੀ ਜੇ ਤੁਹਾਡਾ ਰੋਣਾ ਆਵੇ ਤਾਂ ਰੱਜ ਕੇ ਰੋਇਆ ਕਰੋ, ਇੱਦਾਂ ਨਾ ਕਰਿਆ ਕਰੋ ਵੀ ਯਾਰ ਲੋਕ ਕੀ ਕਹਿਣਗੇ ਬੰਦਾ ਰੋ ਰਿਹਾ, ਫਿਰ ਨਾ ਸੋਚੋ ਵੀ ਯਾਰ ਲੋਕ ਕੀ ਕਹਿਣਗੇ, ਰੋਣਾ ਤਾਂ ਰੱਜ ਕੇ ਰੋਣਾ ਚਾਹੀਦਾ ਤੇ ਹੱਸਣਾ ਤੇ ਰੱਜ ਕੇ ਹੱਸੋ। ਤੇ ਜੇ ਨੱਚਣਾ ਤੇ ਮੈਂ ਕਹਿੰਦਾ ਹੁੰਦਾ ਵੀ ਚਲੋ ਜੇ ਤੈਨੂੰ ਪਬਲਿਕ ਤੋਂ ਸੰਗ ਲੱਗਦੀ ਤਾਂ ਕੱਲਾ ਕੁੰਡੀ ਲਾ ਕੇ ਨੱਚ ਲੈ, ਪਰ ਨੱਚ ਲੈ ਆਪਣੇ ਅੰਦਰੋਂ ਕੱਢ, ਤਾਂ ਜੋ ਤੇਰੇ ਅੰਦਰ ਕੁਛ ਰਹਿਣਾ ਨਹੀਂ ਚਾਹੀਦਾ, ਤਾਂ ਜੋ ਕੱਲ ਤੂੰ ਡਿਪਰੈਸ ਵਿੱਚ ਨਾ ਜਾ।
ਅੱਜ ਸਾਡੇ ਤਣਾਅ ਕਿਉਂ ਵਧਿਆ ਜੀ? ਕਿਉਂਕਿ ਜੇ ਅਸੀਂ ਦੇਖੋ, ਅਸੀਂ ਮੇਰੀ ਰਿਸਰਚ ਅਨੁਸਾਰ ਜਾਂ ਜੋ ਮੈਂ ਬੜੀ ਬਰੀਕੀ ਨਾਲ ਸਾਡੀਆਂ ਔਰਤਾਂ ਨੂੰ ਮੈਂ ਪੜ੍ਹਿਆ, ਸਾਡੇ ਜਿਹੜੇ ਰਵਾਇਤੀ ਲੋਕ ਗੀਤ ਨੇ 80% ਬਰਾਗਮਈ ਨੇ। ਕਿਉਂਕਿ ਜਦੋਂ ਸਾਡੀਆਂ ਸਵਾਣੀਆਂ ਤ੍ਰਿੰਜਣਾਂ 'ਚ ਬੈਠਦੀਆਂ ਸੀ ਉਹ ਆਪਣੇ ਗੀਤਾਂ ਰਾਹੀਂ ਰੋਂਦੀਆਂ ਸੀ। ਮੈਂ ਤੁਹਾਨੂੰ ਕੁਝ ਲਾਈਨਾਂ ਗਾ ਕੇ ਦੱਸ ਦਾਂਗਾ ਵੀ ਉਹਦੇ ਵਿੱਚ ਕਿੱਡੀ ਵੱਡੀ ਗੱਲ ਕਹੀ ਗਈ ਹੈ, ਕਿੰਨਾ ਕਿੰਨੇ ਉਹ ਗੀਤਾਂ ਨੂੰ ਜੇ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ, ਸਾਡੀਆਂ ਅੱਜ ਦੀਆਂ ਬੱਚੀਆਂ ਉਹ ਗੀਤਾਂ ਨੂੰ ਅਪਣਾਉਣਗੀਆਂ ਤਾਂ ਉਹਨਾਂ ਦਾ ਆਪਣੇ ਮਾਂ ਬਾਪ ਲਈ ਕਿੱਡਾ ਵੱਡਾ ਪਿਆਰ ਉੱਪਰ ਕੇ ਸਾਹਮਣੇ ਆਉਂਦਾ, ਪਤਾ ਲੱਗਦਾ ਵੀ ਮਾਂ ਬਾਪ ਦਾ ਦਰਜਾ ਕੀ ਹੈ,
ਇਮੋਸ਼ਨ
ਕੀ ਨੇ। ਦੇਖੋ ਕਿੰਨੀਆਂ ਡੂੰਘੀਆਂ ਗੱਲਾਂ, ਮੈਨੂੰ ਲੱਗਦਾ ਵੀ ਸਾਡੀਆਂ ਜਿਹੜੀਆਂ ਔਰਤਾਂ ਸੀ ਸਵਾਣੀਆਂ ਸੀ, ਉਹਨਾਂ ਵਰਗਾ ਕੋਈ ਮਿਊਜ਼ਿਕ ਡਾਇਰੈਕਟਰ ਨਹੀਂ ਹੋ ਸਕਦਾ, ਉਹਨਾਂ ਵਰਗਾ ਕੋਈ ਰਾਈਟਰ ਨਹੀਂ ਹੋ ਸਕਦਾ। ਕਿੱਡੇ ਕਿੱਡੇ ਸ਼ਬਦ ਪਤਾ ਨਹੀਂ ਕਿੱਥੋਂ ਲੱਭ ਕੇ ਲੈ ਕੇ ਆਉਂਦੀਆਂ ਸੀ, ਜਿਹੜੀਆਂ ਸਾਨੂੰ ਕੋਈ ਸ਼ਬਦਾਂ ਵਾਲੀ ਨਹੀਂ ਲੱਭਦੀ ਉਹ ਗੀਤਾਂ ਦੇ ਵਿੱਚ ਜਦੋਂ ਅਸੀਂ ਗੀਤ ਸੁਣਦੇ ਹਾਂ। ਮੈਂ ਗੀਤ ਤੁਹਾਨੂੰ ਕੁਝ ਲਾਈਨਾਂ ਸੁਣਾਉਣਾ।
ਊਚੇ ਕਤ ਦੀ
ਬੇਰਾਹਾਂ ਤੱਕ ਦੀ ਵੀਰਾ ਬੇਰਾਹਾਂ ਤੱਕ ਦੀ ਵੀਰਾ ਸਾਨੂੰ ਮਿਲ ਜੋ ਬੇਅੰਮਾ ਜਾਹਿਓ ਅੱਜ ਨਹੀਂ ਆਉਂਦਾ ਕੱਲ ਨੀ ਆਉਂਦਾ ਪੈਣੇ ਪਰਸੋਂ ਆਜੂ ਨੀ ਅੰਮਾ ਜਾਹੀਏ ਖੁੱਲਾ ਵੇੜਾ ਨੀ ਮੰਜਾ ਡਾਲਾ ਪੈਣੇ ਗੱਲਾਂ ਕਰੀਏ ਨੀ ਭੈਣ ਪਰਾ ਨੀਕੇ ਹੁੰਦਿਆਂ ਦੇ ਮਾਪੇ ਵਿਛੜੇ ਵੀਰਾ ਬੇ ਮਾਪੇ ਮਰ ਗਏ ਵੀਰਾ ਆਪਾਂ ਰੁਲ ਗਏ ਬੇ ਅੰਮਾ ਜਾਏ ਦੁੱਧ ਰਿੜਕਾਂ ਬੇ ਪਾਬੋ ਚਿੜਕੇ ਵੀਰਾ ਬੇ ਪਾਬੋ ਚਿੜਕੇ ਵੀਰਾ ਚੇਤੇ ਆਉਂਦੇ ਬੇਹਤਰ ਮੀ ਮਾਪੇ ਪਾਬੋ ਤੇਰੀ ਨੂੰ ਨੀ ਪੇਕੇ ਤੋਰਾਂ ਪੈਣੇ ਨੀ ਪੇਕੇ ਤੋਰਾਂ ਪੈਣੇ ਤੈਥੋਂ ਬਾਰਾਂ ਨੀ ਜਿੰਦਿਆ ਪੇ ਤੇਰਾ ਵਸਦਾ ਬੇਕਰ ਨਾ ਟੁੱਟ ਜੇ ਵੀਰਾ ਬੇਕਰ ਨਾ ਟੁੱਟ ਜੇ ਵੀਰਾ ਸਾਨੂੰ ਮਿਲ ਜੀ ਬੇਸੋਰੇ ਆ ਕੇ
ਵਾਹ ਵਾਹ ਇਹ ਕਿੰਨੇ ਇਮੋਸ਼ਨ ਨੇ ਜਿਹੜੇ ਇਹਨਾਂ ਗੀਤਾਂ ਚੋਂ ਨਿਕਲ ਜਾਂਦੇ ਸੀ ਬਾਹਰ ਜਿਹੜਾ ਬੰਦਾ ਏਦਾਂ ਦੇ ਗੀਤ ਕੁੜੀਆਂ ਬੁੜੀਆਂ ਗਾਉਂਦੀਆਂ ਸੀ ਡਿਪਰੈਸ਼ਨ ਕਿਵੇਂ ਹੋ ਸਕਦਾ ਉਹਨਾਂ ਨੂੰ
ਜੇ ਆਪਾਂ ਇਹਨਾਂ ਗੱਲ ਨੂੰ ਅੱਜ ਕਰੀਏ ਤਾਂ ਸਾਡਾ ਲੜਾਈ ਦਾ ਕਾਰਨ ਬਣ ਜੇ ਕਿੰਨੀ ਸਿਆਣੀ ਭੈਣ ਜਿਹਨੇ ਉਹਨੇ ਘਰ ਦਾ ਪਰਦਾ ਵੀ ਰੱਖਿਆ ਗੱਲ ਵੀ ਕਰੀ ਤੇ ਕਿਹਾ ਤੂੰ ਇੱਥੇ ਆ ਜਾ
ਮੈਨੂੰ ਮਿਲ ਜਾ
ਮਿਲ ਜਾ
ਘਰ ਨਾ ਟੁੱਟ ਜਾ
ਉਹ ਭਰਾ ਵੀ ਕਿੰਨਾ ਕਹਿੰਦਾ ਕਹਿੰਦਾ ਕੋਈ ਗੱਲ ਨੀ ਵੀ ਤੇਰੀ ਭਾਬੋ ਨੂੰ ਮੈਂ ਇਹਨੂੰ ਉਹਨੇ ਦਿਨ ਪੇਕੇ ਤੋਰ ਦੂੰਗਾ
ਆਹੋ
ਵੀ ਪਰ ਮੈਂ ਮੇਰੇ ਨਾਲ ਤੇਰਾ ਪਿਆਰ ਉਨਾ ਹੀ ਬਰਕਰਾਰ ਇਹ ਗੀਤਾਂ ਦੇ ਵਿੱਚ 80% ਗੀਤ ਇਹੋ ਜਿਹੇ ਨੇ ਜੀ ਜਿਹਦੇ ਵਿੱਚ ਜਦੋਂ ਕੁੜੀਆਂ ਸਾਡੀਆਂ ਸਵਾਣੀਆਂ ਗਾਉਂਦੀਆਂ ਸੀ ਜਿੱਥੇ ਉਹਨਾਂ ਦਾ ਮਨ ਹਲਕਾ ਹੁੰਦਾ ਉੱਥੇ ਇੱਕ ਬਹੁਤ ਵੱਡਾ ਜਿਹੜਾ ਆਪਣੇ ਭਰਾਵਾਂ ਨੂੰ ਮਾਂ ਬਾਪ ਨੂੰ ਬਹੁਤ ਸਾਰੇ ਆਪਣੇ ਅੰਦਰਲੇ ਦਰਦ ਵੀ ਬਿਆਨ ਕਰਦੀਆਂ ਸੀ ਵੀ ਸਾਨੂੰ ਕਿਉਂਕਿ ਅੱਜ ਕੱਲ੍ਹ ਤਾਂ ਦੇਖੋ ਜਵਾਨਾ ਇਹੋ ਜਿਹਾ ਆ ਗਿਆ ਹਨਾ ਅੱਜ ਕੱਲ੍ਹ ਕੁੜੀਆਂ ਬੜੇ ਇੰਨੀਆਂ ਓਵਰ ਹੋ ਗਈਆਂ ਕਹਿ ਦਿੰਦੇ ਨੇ ਅੱਗੇ ਨਾ ਜਦੋਂ 53 ਚ ਬੈਠੀਆਂ ਹੁੰਦੀਆਂ ਸੀ ਕੁੜੀਆਂ ਉਹਦੇ ਗੀਤਾਂ ਤੋਂ ਪਤਾ ਲੱਗਦਾ ਹੁੰਦਾ ਸੀ ਵੀ ਸਾਡੀ ਬੇਟੀ ਨੂੰ ਕੀ ਤਕਲੀਫ ਹੈ ਉਹ ਜਦੋਂ ਗੀਤ ਗਾਉਂਦੀ ਤੇ ਜਿਵੇਂ ਕਹਿੰਦੀ ਵੀਰਾ ਵੇ ਪਟਵਾਰੀਆ ਬੋਤਾ ਹੌਲੜੇ ਤੋਰ ਵੇ ਇਹਨਾਂ ਰਾਹਾਂ ਦੇ ਡੂੰਘੇ ਨੇ ਪੰਧ ਵੇ ਮਾਮਾ ਮਿਲੀਆਂ ਤਾਂ ਪੈ ਜਾਂਦੀ ਠੰਡ ਵੇ ਕਿਤੇ ਆ ਮਿਲਵਾਏ ਮੇਰੀਏ ਗੱਲਾਂ ਕਰੀਏ ਤੇ ਦੁੱਖ ਸੁੱਖ ਫੇਟ ਫੋਲੀਏ ਨੀ ਲੰਮੇ ਪਏ ਨੇ ਵਿਛੋੜੇ
ਮਤਲਬ ਉਹ ਸਾਰਾ ਕੁਝ ਗੀਤਾਂ ਚ ਹੀ ਆ ਜਾਂਦਾ
ਗੀਤਾਂ ਚ ਕਿਉਂਕਿ ਮੈਨੂੰ ਲੱਗਦਾ ਵੀ ਜਿਹੜੇ ਆਪਾਂ ਨੂੰ ਕਹਿੰਦੇ ਨਾ ਵੀ ਇਹ ਲੋਕ ਨਾਚ ਜਾਂ ਕੀ ਨੇ ਮੈਨੂੰ ਲੱਗਦਾ ਵੀ ਜਿੰਨੀ ਪਵਿੱਤਰਤਾ ਸਾਡੇ ਲੋਕ ਗੀਤਾਂ ਚ ਜਾਂ ਜਿੰਨੀ ਜਿਹੜੀ ਸਭਿਅਤਾ ਸਾਡੀ ਇਹਨਾਂ ਵਿੱਚ ਸੰਭਾਲੀ ਪਈ ਹੈ ਜੇ ਸਾਡੇ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਨੌਜਵਾਨ ਕੁੜੀਆਂ ਨੂੰ ਸਾਡੀਆਂ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ ਹੋਊਗੀ ਤਾਂ ਮੈਨੂੰ ਨਹੀਂ ਲੱਗਦਾ ਇਹ ਗੀਤ ਸੁਣ ਕੇ ਕਹਿੰਦੇ ਕਹਾਉਂਦੇ ਦੀਆਂ ਅੱਖਾਂ ਨਮ ਹੋ ਜਾਂਦੀਆਂ
ਜੇ ਜਬਾਤਾਂ ਦੀ ਨਿਕਾਸੀ ਦਾ ਸਭ ਤੋਂ ਵਧੀਆ ਤਰੀਕਾ ਸੀ
ਬਿਲਕੁਲ ਜੀ
ਉਹ ਅੰਦਰ ਨੇ ਨਿਕਲਦੇ ਹੈ ਨੀ
ਨਿਕਲਦੇ ਹੈ
ਹੁਣ ਵਿਆਹ ਕਿਸੇ ਦਾ ਹੋਣਾ ਸਾਰਾ ਪਿੰਡ ਗਾਣ ਗਿਆ ਅੱਛਾ ਉੱਥੇ ਕਿੰਨੀ ਵਾਰੀ ਹੱਸੇ ਕਿੰਨੀ ਵਾਰੀ ਰੋਏ
ਬਿਲਕੁਲ ਜੀ
ਬਹਾਨਾ ਕਿਸੇ ਦੇ ਸੁਹਾਗ ਦਾ ਰੋਆ
ਰੋਆ
ਘੋੜੀਆਂ ਕਿਸੇ ਦੇ ਵੀਰਾਂ ਦੀਆਂ ਗਾਉਣੀਆਂ ਖੁਸ਼ੀਆਂ ਆਪ ਮਨਾ ਲੈਣੀ
ਬਿਲਕੁਲ ਬਿਲਕੁਲ
ਮਤਲਬ ਇਹ ਬੜੀ ਵੱਡੀ ਗੱਲ ਹੈ ਔਰ ਜਜ਼ਬਾਤਾਂ ਦੀ ਨਿਕਾਸੀ ਹੁੰਦੀ ਸੀ ਲੋਕ ਰਿਲੈਕਸ ਹੁੰਦੇ ਸੀ, ਕਦੇ ਇਕੱਠੇ ਹੋ ਕੇ ਰੋ ਲੈਣਾ, ਕਦੇ ਹੱਸ ਲੈਣਾ। ਹੁਣ ਸਾਰਾ ਆਪਣੇ ਆਪ ਚ ਰਹਿ ਗਿਆ। ਰੋਣਾ ਬੰਦੇ ਨੇ ਵਿਦੇਸ਼ਾਂ ਚ ਬੈਠਾ ਇਕੱਲਾ ਰੋ ਰਿਹਾ, ਤੇ ਜੇ ਉਹ ਹੱਸ ਰਿਹਾ ਤਾਂ ਵੀ ਇਕੱਲਾ ਹੱਸ ਰਿਹਾ, ਉਹ ਮਤਲਬ ਬਾਹਰ ਨਹੀਂ ਨਿਕਲ ਰਿਹਾ।
ਦੇਖੋ ਸਾਡੇ ਪੰਜਾਬੀਆਂ ਦੇ ਨਾ ਹਿੱਸੇ ਇੱਕ ਬਹੁਤ ਵੱਡੀ ਚੀਜ਼ ਆਈ ਆ, ਇਹ ਸਾਡੀਆਂ ਪੀੜ੍ਹੀ ਦਰ ਪੀੜ੍ਹੀ ਕਹਿ ਲਓ ਜਾਂ ਪਤਾ ਨਹੀਂ ਅਸੀਂ ਇਸ ਉਸ ਕੌਮ ਦੇ ਵਿੱਚੋਂ ਪੈਦਾ ਹੋਏ ਹਾਂ ਜਿਹਦਾ ਸਭ ਤੋਂ ਵੱਡਾ ਹਰ ਇੱਕ ਚੀਜ਼ ਨਾਲ ਵੱਖਰੇਮ ਆ ਸਾਡਾ। ਇਸ ਗੱਲ ਤੋਂ ਅਸੀਂ ਵੱਖਰੇ ਜਾਣੇ ਜਾਂਦੇ ਹਾਂ ਵੀ ਜੇ ਕਿਸੇ ਦਾ ਦੁੱਖ ਅਸੀਂ ਵੱਧ ਚੜ੍ਹ ਕੇ ਮਨਾਉਂਦੇ ਹਾਂ, ਦੁੱਖ ਨੂੰ ਸਾਂਝਾ ਕਰਦੇ ਹਾਂ, ਆਪਦਾ ਦੁੱਖ ਮਹਿਸੂਸ ਕਰਦੇ, ਖਾਸ ਕਰਕੇ ਪੰਜਾਬੀ, ਜੇ ਕਿਸੇ ਦੀ ਖੁਸ਼ੀ ਹੈ ਤਾਂ ਉਹਨੂੰ ਸਭ ਤੋਂ ਵੱਧ ਕੇ ਅਸੀਂ ਮਨਾਉਂਦੇ ਹਾਂ। ਆਹ ਗੀਤ ਹੀ ਦੱਸ ਰਹੇ ਨੇ ਨਾ, ਇਹ ਗੀਤ ਜਦੋਂ ਅਸੀਂ ਮੰਨ ਲਾ ਆਪਣੇ ਪੁਰਾਣੇ ਉਹਨਾਂ ਸਮੇਂ ਦੇ ਵਿੱਚ ਕਿਸੇ ਦੇ ਵਿਆਹ ਹੁੰਦਾ ਸੀ, ਵਿਆਹ ਤੋਂ ਮਹੀਨਾ ਪਹਿਲਾਂ ਗਾਉਣ ਵਹਾ ਦਿੱਤਾ ਜਾਂਦਾ,
ਬਿਲਕੁਲ
ਸਾਡੀਆਂ ਸਵਾਣੀਆਂ ਸਾਰੀਆਂ ਇਕੱਠੀਆਂ ਹੋ ਕੇ ਉਹ ਗੀਤ ਗਾਉਂਦੀਆਂ, ਗੀਤਾਂ ਦੇ ਵਿੱਚ ਉਹ ਆਪਣਾ ਅੰਦਰਲਾ ਗੁੱਬੋ ਘਵਾਟ ਵੀ ਕੱਢ ਦਿੰਦੀਆਂ ਸੀ, ਸਾਰਾ ਕੁਛ ਕਰ ਦਿੰਦੀਆਂ ਸੀ, ਹਨਾ, ਉਹ ਚੀਜ਼ਾਂ ਵੀ ਕਰਦੀਆਂ ਸੀ। ਜਦੋਂ ਘੋੜੀਆਂ ਗਾਉਂਦੀਆਂ ਸੀਗੀਆਂ ਤਾਂ ਉਹ ਘੋੜੀਆਂ ਜਿੱਥੇ ਜਿਹਦੇ ਘਰ ਵਿਆਹ ਗਾ ਉਹਨਾਂ ਨੂੰ ਖੁਸ਼ੀ ਹੋਣੀ ਹੋਣੀ ਹੈ, ਤੇ ਉਹ ਘੋੜੀਆਂ ਜ਼ਿਆਦਾਤਰ ਉਹਨਾਂ ਦੀਆਂ ਆਂਢਰਾਂ ਗੁਆਂਢਰਾਂ ਗਾਉਂਦੀਆਂ ਸੀ। ਵਿਆਹ ਵਾਲੀਆਂ ਕੁੜੀਆਂ ਨੂੰ ਤਾਂ ਵੈਸੀ ਚਾਅ ਬਹੁਤ ਹੁੰਦਾ ਸੀ ਉਸ ਪਰਿਵਾਰ ਨੂੰ, ਤਾਂ ਅਸੀਂ ਅਕਸਰ ਦੇਖਦੇ ਸੀ ਜਾਂ ਜਦੋਂ ਨਾਨਕਾ ਮੇਲ ਕਿਤੇ ਐਂਟਰ ਹੁੰਦਾ ਘਰ ਦੇ ਵਿੱਚ ਵਿਆਹ ਹੁੰਦਾ, ਤਾਂ ਮੈਨੂੰ ਲੱਗਦਾ ਉਹਨਾਂ ਦਾ ਆਲਾ ਦੁਆਲਾ ਇਕੱਠਾ ਹੋ ਕੇ ਉਹਨੂੰ ਜ਼ਿਆਦਾ ਇੰਜੋਏ ਕਰਦਾ ਸੀ। ਵਿਆਹ ਵਾਲੇ ਤਾਂ ਬਿਜ਼ੀ ਹੁੰਦੇ ਸੀ, ਤਾਂ ਇਸ ਕਰਕੇ ਮੈਨੂੰ ਲੱਗਦਾ ਸਾਡੇ ਪੰਜਾਬੀਆਂ ਦੇ ਹਿੱਸੇ ਬਹੁਤ ਵਧੀਆ ਚੀਜ਼ ਆਈ ਆ, ਕਿਸੇ ਦੀ ਖੁਸ਼ੀ ਨੂੰ ਆਪਣੀ ਮਨਾਉਣਾ ਤੇ ਕਿਸੇ ਦੇ ਦਰਦ ਨੂੰ ਆਪਣਾ ਦਰਦ ਸਮਝ ਕੇ ਬਣਾਉਣਾ ਜੀ।
ਹਾਂਜੀ, ਨਹੀਂ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ। ਤੁਸੀਂ ਜੇ ਅੱਜ ਦੇ ਸਾਇਕਾਇਟ੍ਰਿਸਟਾਂ ਨੂੰ ਪੁੱਛੀਏ ਨਾ, ਤੇ ਉਹ ਪਤਾ ਨੀ ਕਿੰਨੀ ਕਿੰਨੀ ਫੀਸ ਲੈ ਕੇ ਲੋਕਾਂ ਦੇ ਇਮੋਸ਼ਨ ਬਾਹਰ ਕੱਢਦੇ ਨੇ, ਉਹਨਾਂ ਨੂੰ ਰਵਾਉਂਦੇ ਨੇ, ਹਸਾਉਂਦੇ ਨੇ, ਤੇ ਪਿੰਡਾਂ ਦੇ ਵਿੱਚ ਇਹ ਕੁਛ ਨੈਚੁਰਲ ਚੱਲਦਾ। ਸੋ ਬਹੁਤ ਧੰਨਵਾਦ, ਤੁਸੀਂ ਇੱਕ ਤਾਂ ਵਧੀਆ ਕੰਮ ਕਰ ਰਹੇ ਹੋ, ਮੈਂ ਐਪਰੀਸ਼ੀਏਟ ਕਰਦਾ। ਮੈਂ ਹਮੇਸ਼ਾ ਹੱਟ ਕੇ ਸੋਚਦਾ, ਮੈਂ ਉਹ ਕਲਾ ਹੈ ਇੱਕ ਬਹੁਤ ਵੱਡੀ। ਦੂਸਰੀ ਗੱਲ ਜਿਹੜੀ ਆ ਜਜ਼ਬਾਤਾਂ ਦੀ ਨਿਕਾਸੀ ਹੈ ਜਿਹੜੀ, ਮੈਂ ਇਸ ਗੱਲ ਨੂੰ ਬਹੁਤ ਵਧੀਆ ਮੰਨਦਾ ਕਿ ਲੋਕਾਂ ਨੂੰ ਜਦੋਂ ਤੁਸੀਂ ਉੱਥੇ ਜਾ ਕੇ ਗਾਉਂਦੇ ਹੋ, ਕਲਚਰ ਦਿਸਦਾ, ਉਹਦੇ ਨਾਲ ਲੋਕ ਹੱਸਦੇ ਨੇ, ਹਾਸੇ ਵੰਡਦੇ ਹੋ, ਉਹਨਾਂ ਇਮੋਸ਼ਨ ਨੂੰ ਤੁਸੀਂ ਛੇੜਦੇ ਹੋ, ਉਹ ਜਾਗਦੇ ਨੇ,
ਬਿਲਕੁਲ
ਹਨਾ, ਤਾਂ ਉਹ ਵੇਖ ਕੇ ਸਾਰਾ ਬੜਾ ਚੰਗਾ ਲੱਗਦਾ, ਖੁਸ਼ੀ ਹੁੰਦੀ ਹੈ। ਤੇ ਇੱਦਾਂ ਹੀ ਤੁਸੀਂ ਆਪਣਾ ਜਿਹੜਾ ਕੰਮ ਕਰਦੇ ਰਹੋ, ਨਹੀਂ ਤਾਂ ਹੋਰ ਪਾਸੇ ਤਾਂ ਜਾਣਾ ਹੀ ਹੈ, ਨੌਜਵਾਨੀ ਨੂੰ ਇੱਧਰ ਨਾ ਲੱਗਣਗੇ ਹੋਰ ਪਾਸੇ ਲੱਗ ਜਾਣਗੇ, ਲੱਗਣਾ ਤਾਂ ਉਹਨਾਂ ਨੇ ਹੈ ਹੀ ਹੈ, ਪਰ ਵਧੀਆ ਗੱਲ ਇਹ ਹੈ ਕਿ ਜੇ ਉਹ ਇਸ ਤਰੀਕੇ ਸਿਰ ਸਮਝਣਗੇ, ਸਿੱਖਣਗੇ, ਤਾਂ ਵਧੀਆ ਹੋਊਗਾ। ਮੇਰੇ ਖਿਆਲ ਸਿੱਧੂ ਮੂਸੇਵਾਲ ਦੇ ਫਾਦਰ ਸਾਹਿਬ ਵੀ ਆਏ ਕੁਛ ਪਿੱਛੇ ਜੇ ਹੋਇਆ ਸੀ, ਉਹ ਕੀ ਸੀ?
ਉਹ ਵੀ ਸਾਡੇ ਇਸ ਚੀਜ਼ ਦੇ ਨਾਲ, ਸਿੱਧੂ ਮੂਸੇਵਾਲ ਦੇ ਮਾਤਾ ਜੀ ਬੜਾ ਜੁੜੇ ਹੋਏ ਨੇ ਸਾਡੀਆਂ ਇਹਨਾਂ ਚੀਜ਼ਾਂ ਦੇ, ਉਹੀ ਆਪਣੀ ਜਜ਼ਬਾਤਾਂ ਦੀ ਗੱਲ ਆ ਗਈ ਹਨਾ। ਉਹ ਦੇਖੋ ਉਹਨਾਂ 'ਤੇ ਕਿੱਡਾ ਵੱਡਾ ਹਾਦਸਾ ਉਹਨਾਂ ਨਾਲ ਵਾਪਰਿਆ ਸੀ, ਕੁਛ ਵੀ ਹੋਇਆ ਸੀ ਉੱਥੇ। ਅਸੀਂ ਜਦੋਂ ਚਲੋ ਬਹੁਤ ਸਾਰੀਆਂ ਚੀਜ਼ਾਂ ਇੰਨੀਆਂ ਹੁੰਦੀਆਂ ਨੇ ਜਿਹੜੀਆਂ ਅਸੀਂ ਔਨ ਕੈਮਰਾ ਨਹੀਂ ਕਰ ਸਕਦੇ, ਜਾਂ ਬੜੇ ਜਜ਼ਬਾਤ ਹੁੰਦੇ ਨੇ, ਬੜੀਆਂ ਚੀਜ਼ਾਂ ਉਹ ਜੁੜੀਆਂ ਹੁੰਦੀਆਂ ਨੇ, ਬੜਾ ਲੌਜਿਕ ਹੁੰਦਾ ਉਹਨਾਂ ਗੱਲਾਂ ਦਾ ਹਨਾ। ਕੋ ਚਲੋ ਆਪਣੀ ਸ਼ਰਧਾ ਕਹਿ ਲਓ ਜਾਂ ਆਪਣਾ ਇੱਕ ਕਿਸੇ ਬੰਦੇ ਦਾ ਕੋਈ ਪ੍ਰਣ ਕਹਿ ਲਓ, ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਨੇ, ਤਾਂ ਉਹ ਸਾਡਾ ਇੱਕ ਬੜਾ ਅੱਛਾ ਇੱਕ ਕੇਂਦਰ ਬਿੰਦੂ ਬਣਿਆ ਹੋਇਆ, ਜਿੱਥੇ ਮੈਨੂੰ ਲੱਗਦਾ ਹਰ ਇੱਕ ਔਰਤ ਆਪਣਾ ਦਰਦ ਲੈ ਕੇ ਆਉਂਦੀ ਹੈ ਅਤੇ ਉੱਥੇ ਆਪਣੇ ਦਰਦ ਨੂੰ ਹਲਕਾ ਕਰਕੇ ਉੱਥੇ ਚਲੀ ਜਾਂਦੀ ਹੈ। ਤਾਂ ਮੈਨੂੰ ਲੱਗਦਾ ਜਦੋਂ ਸਿੱਧੂ ਮੂਸੇਵਾਲ ਜੀ ਦੀ ਮੌਤ ਹੋਈ ਸੀ, ਉਹਨਾਂ ਦੀ ਮੌਤ ਤੋਂ ਬਾਅਦ ਅਸੀਂ ਮਾਤਾ ਜੀ ਕਾਫੀ ਡਿਪਰੈਸ਼ਨ ਦੇ ਵਿੱਚ ਜੀ, ਬੜੇ ਸਦਮੇ ਦੇ ਵਿੱਚ ਸੀਗੇ। ਅਸੀਂ ਕੋਸ਼ਿਸ਼ ਕਰੀ ਵੀ ਨਹੀਂ ਇਸ ਮਾਂ ਨੂੰ ਕਿਸੇ ਨਾ ਕਿਸੇ ਢੰਗ ਦੇ ਨਾਲ ਆਪਾਂ ਥੋੜ੍ਹਾ ਜਿਹਾ ਬਾਹਰ ਕਰੀਏ। ਅਸੀਂ ਪਿਛਲੀ ਵਾਰ ਉਹਨਾਂ ਨੂੰ ਉੱਥੇ ਬੁਲਾਇਆ, ਸਾਡੀਆਂ ਉਹ ਤੀਆਂ ਦੇ ਮੇਲੇ 'ਤੇ ਵਰਕਸ਼ਾਪਾਂ ਉਹਨਾਂ ਨੂੰ ਅਸੀਂ ਦਿਖਾਈਆਂ, ਅਤੇ ਉਦੋਂ ਅਸੀਂ ਕੁੜੀਆਂ ਸਾਡੀਆਂ ਸਾਰੀਆਂ ਹਜ਼ਾਰਾਂ ਕੁੜੀਆਂ ਨੇ ਅਸੀਂ ਰਲ ਮਿਲ ਕੇ ਅਸੀਂ ਉਹਨਾਂ ਨੂੰ ਉਹ ਉੱਦਾਂ ਦੇ ਸ਼ਗਨ ਉਹਨਾਂ ਕਰੇ ਤਾਂ ਕਿ ਸ਼ਾਇਦ ਇਹਨਾਂ ਦੇ ਚਿਹਰੇ 'ਤੇ ਕੋਈ ਥੋੜ੍ਹੀ ਬਹੁਤੀ ਰੌਣਕ ਆ ਜਾਈ, ਕਿਉਂਕਿ ਮੈਂ ਰੀਤੀ ਰਿਵਾਜ਼ਾਂ ਅਨੁਸਾਰ ਚੱਲਦਾ ਹੁੰਦਾ। ਆਪਣੇ ਸੱਭਿਆਚਾਰ ਦੇ ਵਿੱਚ ਇਹ ਗੱਲ ਕਹੀ ਜਾਂਦੀ ਸੀ, ਕਹਿੰਦੇ ਕਿਸੇ ਬਿਰਲੇ ਨੂੰ ਸੁੱਚੇ ਮੋਤੀ ਭੇਂਟ ਹੁੰਦੇ ਨੇ। ਸਾਡੀਆਂ ਸਵਾਣੀਆਂ ਕਹਿੰਦੇ ਨੇ ਵੀ ਮੇਰਾ ਪੁੱਤ ਤਾਂ ਸੁੱਚਾ ਮੋਤੀ ਹੈ। ਸੁੱਚੇ ਮੋਤੀ ਨੂੰ ਸਾਡੀ ਸਭਤਾ ਦੇ ਵਿੱਚ ਬਹੁਤ ਵੱਡਾ ਜਿਹੜਾ ਦਰਜਾ ਦਿੱਤਾ ਜਾਂਦਾ। ਸੋ ਅਸੀਂ ਉਹਨਾਂ ਘੋੜੀਆਂ ਦੇ ਰਾਹੀਂ ਮਾਤਾ ਚਰਨ ਕੌਰ ਨੂੰ ਇੱਕ ਸਾਲ ਪਹਿਲਾਂ ਸੁੱਚੇ ਮੋਤੀ ਭੇਂਟ ਕਰਕੇ ਘੋੜੀ ਗਾਈ ਸੀ, ਪਰ ਉਹ ਘੋੜੀ ਬਰਾਗ ਮੇਂ ਗਈ ਸੀ ਕਿਉਂਕਿ ਉਹ ਸਦਮੇ ਦੇ ਵਿੱਚ ਸੀ। ਸਾਨੂੰ ਉਮੀਦ ਸੀ, ਵਿਸ਼ਵਾਸ ਸੀਗਾ ਵੀ ਨਹੀਂ ਵੀ ਇਸ ਮਾਤਾ ਦੇ ਚਿਹਰੇ 'ਤੇ ਰੌਣਕ ਜ਼ਰੂਰ ਆਊਗੀ, ਪਤਾ ਨਹੀਂ ਕਿਵੇਂ, ਵਿਸ਼ਵਾਸ ਨਹੀਂ, ਪੂਰਨ ਯਕੀਨ ਸੀ ਸਾਨੂੰ। ਤਾਂ ਸਾਡਾ ਮੇਨ ਮਕਸਦ ਤਾਂ ਉਸ ਮਾਂ ਨੂੰ ਦਰਦ 'ਚੋਂ ਕੱਢਣਾ, ਹੈ ਨਾ, ਉਸ ਮਾਂ ਦੇ ਚਿਹਰੇ 'ਤੇ ਰੌਣਕ ਲੈ ਕੇ ਆਉਣੀ ਸਾਡਾ ਮੇਨ ਮਕਸਦ ਸੀਗਾ। ਅਸੀਂ ਸਾਰੇ ਬਾਣੀ ਨਾਲ ਜੁੜੇ ਹੋਏ ਹਾਂ, ਅਸੀਂ ਸਾਰਿਆਂ ਨੇ, ਸਾਡੀਆਂ ਹਜ਼ਾਰਾਂ ਕੁੜੀਆਂ ਨੇ ਸੁਖਨੀ ਸਾਹਿਬ ਦੇ ਪਾਠਾਂ ਦੀ ਲੜੀ ਨੂੰ ਟੁੱਟਣ ਦਿੱਤੀ। ਅਸੀਂ ਮਹਾਰਾਜ ਦੇ ਲੜ ਲੱਗੇ ਰਹੇ, ਅਸੀਂ ਅਰਦਾਸਾਂ ਕਰਦੇ ਰਹੇ, ਵਾਹਿਗੁਰੂ ਇਹਨਾਂ ਦੇ ਝੋਲੀ ਜ਼ਰੂਰ ਤੁਸੀਂ ਦਾਤ ਪਾਓ ਕਿਵੇਂ ਨਾ ਕਿਵੇਂ। ਚਲੋ ਮੈਂ ਖੁਦ ਜੇ ਕਹਿ ਦੇਵਾਂ, ਕਹਿੰਦੇ ਨੇ ਇੱਕ ਸ਼ਰਧਾ ਹੁੰਦੀ ਹੈ, ਮੈਂ ਉਸ ਦਿਨ ਤੋਂ ਆਪਣੇ ਪੈਰੀ ਜੁੱਤੀ ਨਹੀਂ ਪਾਈ ਸੀ। ਇੱਕ ਮੇਰੀ ਸ਼ਰਧਾ ਸੀ ਇਹ ਵੀ ਪਰਮਾਤਮਾ ਨੂੰ ਬਹੁਤ ਨੇੜੇ ਤੋਂ ਹੋ ਕੇ ਅਰਦਾਸ ਬੇਨਤੀ ਕਰਨੀ ਵਾਹਿਗੁਰੂ ਜੀ ਅੱਗੇ ਵੀ ਪਰਮਾਤਮਾ ਵੀ ਤੁਸੀਂ ਉਹਨਾਂ ਦੇ ਘਰ ਜ਼ਰੂਰ ਖੁਸ਼ੀਆਂ ਲੈ ਕੇ ਆਇਓ। ਅਤੇ ਉਹ ਜਦੋਂ ਗੂੜੇ ਸਿਆਲ ਲੰਘੇ ਮੈਂ ਆਪਣੇ ਸ਼ੋਅ ਵੀ ਨੰਗੇ ਪੈਰੀ ਰੋਂਦਾ ਰਿਹਾ ਸਾਰੇ ਕਿਤੇ, ਕਿਉਂਕਿ ਇੱਕ ਮੇਰੀ ਸ਼ਰਧਾ ਸੀ ਹੈ ਨਾ। ਸੁਖਮਨੀ ਸਾਹਿਬ ਦੇ ਪਾਠਾਂ ਦੀ ਲੜੀ ਅਸੀਂ ਬਿਲਕੁਲ ਨਹੀਂ ਟੁੱਟਣ ਦਿੱਤੀ ਸੀ। ਮੈਂ ਦਿਨ ਦੇ ਵਿੱਚ ਦੀ ਚਾਰ ਚਾਰ ਉਹਨਾਂ ਦੇ ਨਾਮ ਦੇ ਸੁਖਮਨੀ ਸਾਹਿਬ ਦੇ ਪਾਠ ਮੈਂ ਕਰਨੇ, ਭਾਵੇਂ ਆਪਣੇ ਸ਼ੋਅ 'ਤੇ ਹੁੰਦਾ, ਮੈਂ ਸ਼ੋਅ ਤੋਂ ਪਹਿਲਾਂ ਆਪਣੀ ਗੱਡੀ 'ਚ ਬੈਠ ਕੇ ਸੁਖਮਨੀ ਸਾਹਿਬ ਦਾ ਪਾਠ ਕਰਨਾ। ਅਤੇ ਉਹ ਮਾਤਾ ਦੇ ਲੇਖ ਹੀ ਲਾਉਣੇ ਸੀ ਅਸੀਂ ਸਾਰੇ, ਅਸੀਂ ਸਾਰਿਆਂ ਨੇ ਲੜੀ ਤੋਰੀ ਹੋਈ ਸੀ ਵੀ ਜਦ ਤੱਕ ਵਾਹਿਗੁਰੂ ਜੀ ਤੁਸੀਂ ਉਸ ਘਰ ਦੇ ਵਿੱਚ, ਅਤੇ ਉਹ ਪਰਮਾਤਮਾ ਨੇ ਸੁਣੀ ਉਸ ਗੱਲ ਨੂੰ। ਅਸੀਂ ਫਿਰ ਜਿਸ ਦਿਨ ਮਤ ਚਰਨ ਕੌਲ ਦੇ ਲਈ ਅਰਦਾਸ ਕਰੀ ਸੀ, ਉਦਣ ਵੀ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਅਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਪ੍ਰਕਾਸ਼ ਕਰਕੇ ਭੋਗ ਪਾਏ ਸੀ। ਅਤੇ ਜਦੋਂ ਬੱਚਾ ਹੋ ਜਾਂਦਾ ਉਸ ਤੋਂ ਬਾਅਦ ਦੁਬਾਰਾ ਫਿਰ ਉਸੇ ਜਗ੍ਹਾ 'ਤੇ ਅਸੀਂ ਬੁਲਾ ਕੇ ਉਹਨਾਂ ਨੂੰ ਉਹੀ ਰੀਤੀ ਰਿਵਾਜ਼ਾਂ ਦੇ ਨਾਲ ਜਿਵੇਂ ਮਾਤਾ ਚਰਨ ਕੌਰ ਨੂੰ ਅਸੀਂ ਸ਼ੂਸ਼ਕ ਦਿੱਤੀ, ਕਿਉਂਕਿ ਰੀਤੀ ਰਿਵਾਜ਼ ਅਸੀਂ ਤਾਂ ਕਰੇ, ਉਹ ਮਾਤਾ ਸਾਡੇ ਇਸ ਚੀਜ਼ ਨਾਲ ਜੁੜੀ ਹੋਈ ਸੀ। ਉਹ ਅਸੀਂ ਲੋਕਾਂ ਨੂੰ ਇੱਕ ਮੈਸੇਜ ਵੀ ਦਿੱਤਾ ਵੀ ਸਾਡਾ ਜਦੋਂ ਬੱਚਾ ਹੁੰਦਾ ਨਵਾਂ ਵੀ ਸਾਡੇ ਕਲਚਰ ਦੇ ਵਿੱਚ ਕਿਵੇਂ ਸੌਗਾਤਾਂ ਅਸੀਂ ਕਿੰਨੇ ਪਿਆਰ ਨਾਲ ਭੇਜ ਦਿੰਦੇ ਹਾਂ। ਤਾਂ ਮੈਨੂੰ ਲੱਗਦਾ ਵੀ ਅਸੀਂ ਮਾਤਾ ਚਰਨ ਕੌਰ ਨੂੰ ਜਿੱਥੇ ਸ਼ੂਸ਼ਕ ਦਿੱਤੀ, ਸ਼ੂਸ਼ਕ ਦੇ ਵਿੱਚ ਅਸੀਂ ਮਾਤਾ ਚਰਨ ਕੌਰ ਨੂੰ ਬੜੇ ਪਿਆਰੇ ਪਿਆਰੇ ਅਸੀਂ ਰੀਤੀ ਰਿਵਾਜ਼ਾਂ ਦੇ ਹਿਸਾਬ ਦੇ ਨਾਲ ਅਸੀਂ ਉਹਨਾਂ ਨੂੰ ਗਿਫਟ ਕਰੇ, ਸਾਰੇ ਪਰਿਵਾਰ ਨੂੰ ਕਰੇ। ਸੋ ਉਹ ਬਾਪੂ ਜੀ ਨੇ ਜਿਹੜੀ ਰਸਮ ਸੀ ਸਾਡੀ, ਇੱਕ ਰਸਮ ਹੁੰਦੀ ਹੈ ਆਪਣੇ ਹਨਾ 100 ਤਰ੍ਹਾਂ ਦੀ, ਤਾਂ ਉਹ ਜੁੱਤੇ ਸੀ ਬੜੇ ਪਿਆਰ ਸਤਿਕਾਰ ਦੇ ਨਾਲ ਤੇ ਪਹਿਨਾ ਕੇ ਗਏ ਹਨਾ। ਸਾਡਾ ਸਿਸਟਮ ਸੀ, ਸਾਡਾ ਆਪਣਾ ਔਰਾ ਸੀ ਉਹਦੇ ਵਿੱਚ ਰਹਿ ਕੇ, ਅਤੇ ਸਾਨੂੰ ਬਹੁਤ ਚੰਗਾ ਲੱਗਿਆ। ਉਹ ਪਰਿਵਾਰ ਵੀ ਸਾਡੇ ਨਾਲ ਬਹੁਤ ਨੇੜੇ ਤੋਂ ਜੁੜਿਆ ਹੋਇਆ, ਅਤੇ ਸਾਡੇ ਇਸ ਔਰੇ ਦੇ ਵਿੱਚ ਮੈਨੂੰ ਨਹੀਂ ਲੱਗਦਾ ਵੀ ਕੋਈ ਦੂਰ ਰਹਿ ਕੇ, ਮੈਨੂੰ ਲੱਗਦਾ ਹਰ ਇੱਕ ਕੁੜੀ ਦਾ, ਹਰ ਇੱਕ ਔਰਤ ਦਾ ਇੱਕ ਸੁਪਨਾ ਹੀ ਹੈਗਾ ਵੀ ਅਸੀਂ ਪਿੰਡ ਸਮਾਓ ਜਾਈਏ, ਉਸ ਬਰੋਟੇ ਥੱਲੇ ਦੀਆਂ ਤੀਆਂ ਵੇਖੀਏ, ਜਾਂ ਉੱਥੋਂ ਦੀਆਂ ਵਰਕਸ਼ਾਪਾਂ ਦੇਖੀਆਂ, ਜਾਂ ਉੱਥੇ ਕੁੜੀਆਂ ਕਿੰਨਾ ਹੱਸਦੀਆਂ ਖੇਡਦੀਆਂ ਨੇ, ਸੰਧਾਰੇ ਲੈਂਦੀਆਂ ਤੇ ਚਾਈ ਚੇ ਘਰ ਜਾਂਦੇ, ਮੈਨੂੰ ਲੱਗਦਾ ਹਰ ਇੱਕ ਔਰਤ ਦਾ ਸੁਪਨਾ ਹੈਗਾ।
ਨਹੀਂ ਬਹੁਤ ਇਸੇ ਤਰ੍ਹਾਂ ਕਰਦੇ ਰਹੋ।
ਹਾਂਜੀ,
ਤੇ ਤਰੱਕੀ ਹਮੇਸ਼ਾ, ਬੜੀ ਚੰਗੀ ਗੱਲ ਹੈ ਜੀ। ਮੈਨੂੰ ਖੁਸ਼ੀ ਹੋਈ ਹੈ ਇਹਨਾਂ ਦੇ ਆਉਣ ਨਾਲ, ਕਿਉਂਕਿ ਲੜਕੀਆਂ ਨੂੰ ਗੋਦ ਲਿਆ, ਬਹੁਤ ਸਾਰੇ ਬੱਚਿਆਂ ਦੀਆਂ ਫੀਸਾਂ ਭਰਦੇ ਹੈ, ਬਹੁਤ ਸੋਹਣਾ ਕੰਮ ਕਰਦੇ ਹੈ। ਬਾਕੀ ਚਾਹੇ ਨੱਚਣਾ ਹੋਵੇ, ਭੰਗੜਾ ਹੋਵੇ, ਚਾਹੇ ਗਿੱਧਾ ਹੋਵੇ, ਬਿਨਾਂ ਹਾਸੇ ਤੋਂ ਖੁਸ਼ ਹੋਏ ਬਿਨਾਂ ਇਹ ਹੁੰਦਾ ਨਹੀਂ। ਅਤੇ ਖੁਸ਼ੀਆਂ ਵੰਡਦੇ ਨੇ, ਕਦੇ ਤੁਸੀਂ ਵੇਖਿਆ ਨੱਚਣ ਵਾਲੇ ਬੰਦੇ ਦੇ ਚਿਹਰੇ 'ਤੇ ਮਾਯੂਸੀ ਹੋਵੇ, ਜਾਂ ਉਹ ਰੋ ਕੇ ਤਾਂ ਨੱਚ ਨਹੀਂ ਸਕਦਾ, ਉਹਨੂੰ ਪੂਰਾ ਖਿੜ ਕੇ ਫਿਰ ਹੀ ਹੱਸਣਾ ਪੈਂਦਾ, ਨੱਚਣਾ ਪੈਂਦਾ। ਸੋ ਲੋਕਾਂ ਵਿੱਚ ਹਾਸੇ ਵੰਡਦੇ ਹੈ, ਇਸੇ ਤਰ੍ਹਾਂ ਵੰਡਦੇ ਰਹੋ, ਚੜ੍ਹਦੀ ਕਲਾ ਚਲੋ। ਚੰਗਾ ਲੱਗਿਆ ਅੱਜ ਮਿਲ ਕੇ। ਚਲੋ ਆਹ ਗੱਲਾਂ ਆਪਾਂ ਕੈਮਰੇ 'ਚ ਕਰ ਲਈਆਂ, ਸਾਰੇ ਸੁਣ ਲੈਣਗੇ ਜਿਹੜੇ ਕੋਈ
ਬਿਲਕੁਲ
ਆਪਾਂ ਨੂੰ ਸੁਣਨ ਵਾਲੇ ਹੈ, ਉਹਨਾਂ ਨੂੰ ਵੀ ਚੰਗਾ ਲੱਗੂਗਾ, ਤੁਹਾਡਾ ਮੈਸੇਜ ਸਾਰੇ ਪਾਸੇ ਜਾਊਗਾ। ਸਾਰੇ ਵੀਡੀਓ ਸੁਣਿਓ ਵੀ ਜ਼ਰੂਰ, ਕਿੰਨਾ ਸੋਹਣਾ ਇਹਨਾਂ ਨੇ ਜਿਹੜਾ ਗਾਇਆ ਉਹ ਵੀ ਬੜਾ ਪਿਆਰਾ ਲੱਗਿਆ। ਮੈਂ ਚਾਹੂੰਗਾ ਕਦੇ ਨਾ ਕਦੇ ਸਾਡੇ ਕੋਈ ਫੰਕਸ਼ਨ ਹੋਇਆ, ਸਾਡੇ 2-3 ਮੁੰਡਿਆਂ ਦੇ ਅਸੀਂ ਵਿਆਹ ਕਰਨੇ ਨੇ, ਤਾਂ ਮੈਂ ਤੁਹਾਨੂੰ ਬੁਲਾਊਂਗਾ, ਤੁਸੀਂ ਸਾਨੂੰ ਸਾਰਾ ਪ੍ਰੋਗਰਾਮ ਦਿਖਾਇਓ।
ਹਾਂ ਬਿਲਕੁਲ,
ਅਸੀਂ ਸਾਰੇ ਪਰਮੇਸ਼ਰ ਦੁਆਰ ਦੇ ਇੱਥੇ ਕੁਛ ਫੈਮਲੀਆਂ ਬੈਠਾਂਗੇ, ਕਿਤੇ ਨਾ ਕਿਤੇ ਰੱਖ ਲਾਂਗੇ ਖੁੱਲ੍ਹੇ ਜੇ ਥਾਂ 'ਤੇ, ਅਤੇ ਤੁਸੀਂ ਸਾਨੂੰ ਸਾਰਾ ਪ੍ਰੋਗਰਾਮ ਦਿਖਾਇਓ, ਅਸੀਂ 2-3 ਘੰਟੇ ਬਹਿ ਕੇ ਮੈਂ ਦੇਖੂੰਗਾ, ਚੰਗਾ ਲੱਗੂਗਾ।
ਜ਼ਰੂਰ ਜੀ ਜ਼ਰੂਰ, ਕਿਉਂਕਿ ਅਸੀਂ ਅਕਸਰ ਵੀ ਨਾ ਮਤਲਬ ਕਿ ਵੀ ਹੁਣ ਵੀ ਸਾਡੇ ਮਤਲਬ ਕਿ ਪ੍ਰੋਗਰਾਮ ਲਗਾਤਾਰ ਹੀ ਹੁੰਦੇ ਨੇ ਕਾਫੀ, ਉਹ ਸਾਡੇ ਪਰਿਵਾਰ ਹਨਾ ਜਿਨ੍ਹਾਂ ਦਾ ਸਾਡੀ ਕੌਮ ਦੇ ਵਿੱਚ ਬਹੁਤ ਉੱਚ ਦਰਜਾ, ਉਹਨਾਂ ਪਰਿਵਾਰਾਂ ਦੇ ਵਿੱਚ ਵੀ ਅਸੀਂ ਇਸ ਦੀ ਮਹਿਕ ਨੂੰ ਖਿਲਾ ਰਿਹਾ, ਅਤੇ ਬੜਾ ਚੰਗਾ ਲੱਗਿਆ ਹਨਾ। ਕਿਉਂਕਿ ਦੇਖੋ ਅਸੀਂ ਖੁਦ ਪੜ੍ਹੇ ਲਿਖੇ ਹਾਂ, ਕੋਈ ਇਹ ਤਾਂ ਹੈ ਨਹੀਂ, ਅਸੀਂ ਮਾਹੌਲ ਵੇਖਦੇ ਹਾਂ ਜਿੱਥੇ ਸਿੱਖ ਫੈਮਿਲੀ ਆ, ਉੱਥੇ ਅਸੀਂ ਉੱਦਾਂ ਦਾ ਔਰਾ ਸਿਰਜਣਾ, ਕੋਈ ਇਹ ਨਹੀਂ ਹੈਗਾ ਮਤਲਬ ਕਿ ਵੀ ਅਸੀਂ ਆਪਦੀ ਬਾਜੇ ਵਜਾਈ ਜਾਣੇ ਹਾਂ, ਅਸੀਂ ਦੇਖਦੇ ਮਾਹੌਲ ਹਨਾ, ਜਿੱਥੇ ਸਾਨੂੰ ਪਤਾ ਸਾਬਤ ਸੂਰਤ ਇੱਕ ਗੁਰਸਿੱਖ ਪਰਿਵਾਰ ਆ, ਉੱਥੇ ਅਸੀਂ ਉੱਦਾਂ ਦੀ ਗੱਲ ਕਰਨੀ, ਇੱਕ ਵੀ ਮਾੜੀ ਮੋਟੀ ਵੀ ਅਸੀਂ ਕੋਈ ਬੋਲੀ ਵੀ ਕੋਈ ਗੀਤ ਵੀ ਇੱਧਰ ਉੱਧਰਲਾ ਨਹੀਂ ਪਾਉਣਾ ਵੀ ਜਿਹੜਾ ਇਸ ਪਰਿਵਾਰ ਨੂੰ ਠੇਸ ਪਹੁੰਚੇ ਹਨਾ। ਅਸੀਂ ਪਰਿਵਾਰ ਦਾ ਮਾਹੌਲ ਵੇਖਦੇ ਹਾਂ, ਅਸਲ ਵਿੱਚ ਜਿਹੜੇ ਸਾਡਾ ਇੱਕ ਥੋੜ੍ਹਾ ਜਿਹਾ ਫਰਕ ਇਹ ਆ ਜੀ, ਅਤੇ ਨਹੀਂ ਤਾਂ ਕਲਾਕਾਰ ਹੁੰਦੇ ਨੇ, ਉਹਨੂੰ ਪਤਾ ਹੁੰਦਾ ਵੀ ਮੈਂ ਇਹੀ ਗੀਤ ਗਾਉਣੇ ਨਹੀਂ ਜਾ ਕੇ ਹਰ ਰੋਜ਼ ਦੇ ਹਨਾ ਸਾਰਿਆਂ ਨੂੰ, ਪਰ ਸਾਡਾ ਸਿਸਟਮ ਇਹ ਹੈਗਾ ਵੀ ਸਾਨੂੰ ਘਰ ਜਾ ਕੇ ਪਤਾ ਲੱਗਦਾ ਵੀ ਅਸੀਂ ਕਰਨਾ ਕੀ ਹੈ,
ਕਰਨਾ ਕੀ ਹੈ,
ਕਿਉਂਕਿ ਸਾਨੂੰ ਤਰ੍ਹਾਂ ਤਰ੍ਹਾਂ ਦੇ ਪਰਿਵਾਰ ਮਿਲਦੇ ਨੇ। ਜ਼ਿਆਦਾਤਰ ਸਾਡੇ ਪ੍ਰੋਗਰਾਮ ਨੇ ਜਿਹੜੇ ਮੈਨੂੰ ਲੱਗਦਾ 95% NRI ਹੁੰਦੇ ਆ, ਤੇ ਬਾਹਰ
ਆਪਣੀ ਆਪਣੀ ਕਾਮਨ ਸੈਂਸ ਨਾਲ ਪ੍ਰੋਗਰਾਮ ਕਰਨਾ ਪੈਂਦਾ।
ਹਾਂਜੀ ਬਿਲਕੁਲ,
ਸਮਝਣਾ
ਬਿਲਕੁਲ, ਕਿਉਂਕਿ ਸਾਡੀ ਟੀਮ ਦੇ ਵਿੱਚ 14 ਕਲਾਕਾਰ ਆਪਣੀ ਟੀਮ ਦੇ ਵਿੱਚ ਨੇ ਜੀ, ਸਾਰੇ ਵੈਲ ਐਜੂਕੇਟਡ ਨੇ, ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਹਨਾ, ਸਾਬਤ ਸੂਤਰ ਮੁੰਡੇ, ਹਰ ਤਰ੍ਹਾਂ ਨਸ਼ੇ ਤੋਂ ਰਹਿਤ ਨੇ, ਕਿਉਂਕਿ ਅਸੀਂ ਖੁਦ ਹੀ ਨਸ਼ੇ ਦੀ ਤੋਂ ਬਹੁਤ ਦੂਰ ਰਹਿੰਦੇ ਹਾਂ। ਅਤੇ ਉਹਨਾਂ ਨੂੰ ਕਿਤੇ ਨਾ ਕਿਤੇ ਜਾ ਕੇ ਮੇਰੀ ਆਦਤ ਹੁੰਦੀ ਹੈ ਵੀ ਮੈਂ ਆਪਣੀ ਟੀਮ ਦਾ ਹਰ 3-4 ਦਿਨ ਅਸੀਂ ਦਰਬਾਰ ਸਾਹਿਬ ਨਤਮਸਤਕ ਹੋਣਾ, ਉਹਨਾਂ ਨੂੰ ਬਾਣੀ ਨਾਲ ਵੀ ਜੋੜੀ ਰੱਖਣਾ, ਤਾਂ ਕਿ ਇਹਨਾਂ ਸਾਰੀਆਂ ਚੀਜ਼ਾਂ ਤੋਂ ਦੂਰ ਰਹਿਣਾ। ਈਵਨ ਕਿ ਸਾਡੀਆਂ ਗੱਡੀਆਂ ਦੇ ਵਿੱਚ ਵੀ ਕਦੇ ਕੋਈ ਗਾਣਾ ਨਹੀਂ ਚੱਲਿਆ, ਅਸੀਂ ਤੁਹਾਡੀਆਂ ਧਾਰਨਾਵਾਂ, ਸਾਡਾ ਜਿਹੜਾ ਮੇਰਾ ਕਜ਼ਨ ਆ ਹਨਾ ਉਹ ਤੁਹਾਡੀਆਂ ਧਾਰਨਾਵਾਂ ਲਾ ਲੈਣੀਆਂ, ਉਹਨਾਂ ਨੇ ਜਪਜੀ ਸਾਹਿਬ ਦੇ ਪਾਠ ਲਾ ਲੈਣੇ ਹਨਾ ਅਤੇ ਸੁਖਮਨੀ ਸਾਹਿਬ ਦੇ ਪਾਠ ਲਾ ਲੈਣੇ, ਵੀ ਕਿਤੇ ਨਾ ਕਿਤੇ ਇਸ ਇਹ ਸਾਡੇ 'ਤੇ ਆ, ਕਲਾਕਾਰ ਮਾੜੇ ਨਹੀਂ ਹੁੰਦੇ, ਪਰਮਾਤਮਾ ਹੈ। ਪਰ ਕਲਾਕਾਰ ਨੇ ਅੱਗੇ ਕਿੱਦਾਂ ਆਪਣਾ ਪ੍ਰਚਾਰ ਕਰਨਾ, ਉਹਨਾਂ ਚੀਜ਼ਾਂ ਨੂੰ ਇੱਕ ਕਲਾਕਾਰ 'ਤੇ ਡਿਪੈਂਡ ਆ। ਜੇ ਸਾਨੂੰ ਲੋਕ ਵਿਸ਼ਵਾਸ ਕਰਦੇ ਨੇ, ਮੈਨੂੰ ਬੁਲਾਉਂਦੇ ਨੇ ਆਪਣੇ ਦਰਵਾਜ਼ਿਆਂ 'ਤੇ ਬੁਲਾਉਂਦੇ ਨੇ, ਆਪਣੇ ਖੁਸ਼ੀਆਂ 'ਚ ਬੁਲਾਉਂਦੇ ਨੇ, ਤਾਂ ਮੇਰਾ ਫਰਜ਼ ਬਣਦਾ ਵੀ ਮੈਂ ਉੱਥੇ ਇੱਕ ਅੱਛਾ ਮੈਸੇਜ ਦੇ ਕੇ ਜਾਵਾਂ। ਦੇਖੋ ਇੱਕ ਸਭ ਤੋਂ ਵੱਡੀ ਗੱਲ ਜਿਹੜੀ ਮੈਨੂੰ ਚੰਗੀ ਲੱਗਦੀ ਆ, ਜਦੋਂ ਕਿਸੇ ਘਰੇ ਕਿਸੇ ਕੁੜੀ ਦੇ ਵਿਆਹ 'ਤੇ ਅਸੀਂ ਜਾਂਦੇ ਹਾਂ ਤਾਂ ਉਹ ਫੈਮਿਲੀ ਵੱਲੋਂ ਮੈਨੂੰ ਇੱਕ ਫੋਨ ਆਇਆ ਹੁੰਦਾ ਵੀ ਸਾਡੇ ਬੱਚੇ ਲਈ ਸੰਧਾਰਾ ਜ਼ਰੂਰ ਲੈ ਕੇ ਆਉਣਾ ਤੁਸੀਂ। ਮੈਨੂੰ ਇੰਨਾ ਚੰਗਾ ਲੱਗਦਾ ਮੈਂ ਗੱਡੀ ਦੇ ਵਿੱਚ ਉਹ ਰੱਖਣਾ ਅਤੇ ਉਸ ਬੇਟੀ ਨੂੰ ਅਸੀਂ ਸਤਿਕਾਰ ਵੱਲੋਂ ਤੋਹਫ਼ਾ ਦੇਣਾ ਉਹਨਾਂ ਨੂੰ। ਅਤੇ ਜੇ ਜਦੋਂ ਜ਼ਿਆਦਾਤਰ ਸਾਨੂੰ ਫੋਨ ਕਰਦੇ ਨੇ ਬੁੱਕ, ਮੇਰੇ ਪ੍ਰੋਗਰਾਮ ਬੁੱਕ ਜ਼ਿਆਦਾਤਰ ਲੇਡੀਜ਼ ਕਰਦੀਆਂ ਨੇ, ਅਤੇ ਜੇ ਅਸੀਂ ਲੜਕੇ ਦੇ ਵਿਆਹ ਦੇ ਪ੍ਰੋਗਰਾਮ 'ਤੇ ਜਾ ਰਹੇ ਹਾਂ ਤਾਂ ਉਹ ਵਿਆਹ ਵਾਲਾ ਲੜਕਾ ਜਦ ਤੱਕ ਅਸੀਂ ਪਹੁੰਚਦੇ ਨਹੀਂ, ਪ੍ਰੋਪਰ ਨਹੀਂ ਜਾਂਦੇ, ਬਹੁਤ ਅੱਛਾ ਸਾਨੂੰ ਮਾਹੌਲ ਦਿੰਦੇ ਨੇ, ਕਦੇ ਸਾਨੂੰ ਡੀਗ੍ਰੇਡ ਮਾਹੌਲ ਨਹੀਂ ਦਿੱਤਾ, ਕਦੇ ਵੀ ਸਾਨੂੰ ਇੱਦਾਂ ਦਾ ਬਿਹੇਵ ਨਹੀਂ ਕੀਤਾ। ਲੋਕ ਬਹੁਤ ਜ਼ਿਆਦਾ ਪਿਆਰ ਕਰਦੇ ਨੇ, ਸਾਡੀ ਜ਼ਿੰਮੇਵਾਰੀਆਂ ਵਧਾ ਦਿੰਦੇ ਨੇ, ਤਾਂ ਇਸ ਕਰਕੇ ਅਸੀਂ ਆਪਣਾ ਗਾਉਣਾ, ਬੋਲੀ ਪਾਉਣਾ, ਪਹਿਰਾਵਾ, ਅਸੀਂ ਇੰਨੇ ਤਰੀਕੇ ਦੇ ਨਾਲ ਸਾਨੂੰ ਜਾਣਾ ਪੈਂਦਾ ਨਾ ਵੀ ਕਿਤੇ ਜੇ ਅਸੀਂ ਕੋਈ ਮਾੜਾ ਜਿਹਾ ਵੀ ਸਟੈਪ ਇੱਧਰ ਉੱਧਰ ਕਰਤਾ ਤਾਂ ਸਾਡੇ ਲਈ, ਮੈਨੂੰ ਲੱਗਦਾ ਲੋਕਾਂ ਨੂੰ ਬਹੁਤ ਵੱਡੀਆਂ ਉਮੀਦਾਂ ਨੇ ਸਾਡੇ ਤੋਂ ਕਿਤੇ ਇਹਦਾ ਮੈਸੇਜ ਗਲਤ ਨਾ ਜਾਵੇ।
ਨਹੀਂ, ਬਹੁਤ ਜ਼ਿੰਮੇਵਾਰੀ ਵਾਲਾ ਕੰਮ।
ਬਿਲਕੁਲ ਬਿਲਕੁਲ।
ਚਲੋ ਇੱਦਾਂ ਹੀ ਹੱਸਦੇ ਖੇਡਦੇ ਰਹੋ, ਲੋਕਾਂ ਨੂੰ ਹਸਾਉਂਦੇ ਰਹੋ, ਖੁਸ਼ ਰਹਿਣ। ਲੋਕ ਕਿਸੇ ਵਾਸਤੇ ਅਰਦਾਸਾਂ ਕਰਦੇ ਆ, ਭਲਾ ਮੰਗਦੇ ਸਾਰੇ।
ਜੀ ਜੀ।
ਸੋ ਬਹੁਤ ਬਹੁਤ ਧੰਨਵਾਦ, ਬਹੁਤ ਚੰਗਾ ਲੱਗਿਆ।
ਥੈਂਕ ਯੂ ਜੀ,
ਸ਼ੁਕਰੀਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।